And now, News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਮੌਸਮ ਵਧੀਆ, ਮੌਸਮ ਇਜ਼ ਵੈਲ ਇਜ਼ ਨਾਈਸ। ਅੱਜ ਵੀ ਤੇ ਕੱਲ੍ਹ ਵੀ ਮੌਸਮ ਵਧੀਆ ਰਹਿਣ ਵਾਲਾ। ਵੀਕਐਂਡ ਤੇ ਬਾਰਿਸ਼ ਬੁਰਿਸ਼ ਥੋੜ੍ਹੀ ਬਹੁਤ ਹੋ ਜਾਣੀ ਹੈ, ਥੋੜ੍ਹੀ ਬਹੁਤ ਨਹੀਂ ਐਕਚੁਲੀ, ਕਾਫ਼ੀ ਜ਼ਿਆਦਾ ਬਾਰਿਸ਼ ਹੋ ਜਾਣੀ ਹੈ।
ਉਹ ਚਲੋ ਠੀਕ ਆ, ਮੌਸਮ ਦੀਆਂ ਗੱਲਾਂ ਕਰਦੇ ਰਹਾਂਗੇ। ਕੱਲ੍ਹ ਤੁਸੀਂ 9 ਵਜੇ ਤੋਂ ਬਾਅਦ ਚਲੇ ਗਏ ਸੀ ਬੈਂਕ ਜਾਏ।
ਬੈਂਕ ਨਹੀਂ ਗਿਆ ਅਜੇ, ਬੈਂਕ ਜਾਣਾ। ਐਕਚੁਲੀ ਚੰਗਾ ਯਾਦ ਕਰਾਇਆ ਨੇ, ਜਾ ਕੇ ਆਊਂ ਅੱਜ।
ਠੀਕ ਆ,
ਬਾਕੀ ਸਾਡੇ ਸੁਣਨ ਵਾਲੇ ਜ਼ਰੂਰ ਦੱਸਣ ਜੇ ਕਿਸੇ ਨੇ ਗੱਲਬਾਤ ਕੀਤੀ, ਕਿਉਂਕਿ ਅਸੀਂ ਕੱਲ੍ਹ ਜਿਹੜੀ ਗੱਲ ਕਰਦੇ ਸੀ ਕਿ ਇੰਟਰਸਟ ਰੇਟ ਦੇ ਵਿੱਚ ਜਿਹੜੇ ਵਾਧੇ ਜਦੋਂ ਹੋਏ ਸੀ, ਉਦੋਂ ਜਿਹੜੇ ਮੌਰਗੇਜਿਸ ਦੇ ਟ੍ਰਿਗਰ ਰੇਟ ਪਹੁੰਚੇ ਸੀ, ਬੈਂਕਾਂ ਦੀਆਂ ਚਿੱਠੀਆਂ ਆਈਆਂ ਸੀ ਭਾਈ ਤੁਹਾਡੀ ਹੁਣ ਪੇਮੈਂਟ ਦੇ ਵਿੱਚ ਰਿਵੀਜ਼ਨ ਹੋਣਾ, ਅਤੇ ਹੁਣ ਕਿਉਂਕਿ ਵਿਆਜ ਦੇ ਵਿੱਚ 0.25% ਦੀ ਕਟੌਤੀ ਹੋ ਚੁੱਕੀ ਆ, ਜੇ ਟ੍ਰਿਗਰ ਰੇਟ ਵੀ ਕਈਆਂ ਨੂੰ ਦੋ ਚਿੱਠੀਆਂ ਆਈਆਂ ਸੀ ਵਾਸੂ ਜੀ। ਇਹ ਜਿਹੜੀ ਦੂਜੀ ਚਿੱਠੀ ਸੀ ਜਿਹੜੀ ਕਿ ਆਹ ਜਿਹੜਾ ਫਿਰ ਬਾਅਦ ਦੇ ਵਿੱਚ ਹਜੇ ਤਾਂ ਇੱਕ ਅਨਟ੍ਰਿਗਰ ਮੇਰੇ ਹਿਸਾਬ ਨਾਲ ਤੇ ਹੋ ਜਾਣਾ ਚਾਹੀਦਾ, ਜਿਹੜੀ ਰਿਵੀਜ਼ਨ ਡਾਊਨਵਰਡਸ ਹੋਣੀ ਚਾਹੀਦੀ ਹੈ ਪੇਮੈਂਟ ਦੇ ਵਿੱਚ। ਬਾਕੀ ਸੁਣਨ ਵਾਲੇ ਜ਼ਰੂਰ ਦੱਸਣ ਜੇ ਤੁਸੀਂ ਬੈਂਕ ਜਾ ਕੇ ਆਏ ਹੋ, ਜਾਂ ਫਿਰ ਜਿਹੜੇ ਤੁਸੀਂ ਕੋਈ ਇਸ ਫੀਲਡ ਦੇ ਵਿੱਚੋਂ, ਉਹ ਮੈਸੇਜ ਕਰਕੇ ਜ਼ਰੂਰ ਦੱਸਣ ਵੀ ਅਨਟ੍ਰਿਗਰ ਹੋਣਗੇ ਹੁਣ ਜਿਹੜੀਆਂ ਪੇਮੈਂਟਸ, ਅਨਟ੍ਰਿਗਰ ਹੋਣਗੀਆਂ ਕਿ ਨਹੀਂ, ਐਜ ਇਨ ਰਿਵੀਜ਼ਨ ਉਹਨਾਂ ਦੀ ਡਾਊਨਵਰਡ ਹੋਊਗੀ ਕਿ ਨਹੀਂ। ਪਰ ਵਾਸੂ ਜੀ, ਇੱਕ ਚੀਜ਼ ਜਿਹਦੀ ਡਾਊਨਵਰਡ ਰਿਵੀਜ਼ਨ ਸਰਟਨਲੀ ਹੋਣ ਵਾਲੀ ਹੈ, ਉਹ ਹੈ ਇਮੀਗ੍ਰੇਸ਼ਨ ਲੈਵਲਸ ਪਲਾਨ। ਸਾਨੂੰ ਪਤਾ ਇਸ ਸਾਲ ਫੈਡਰਲ ਸਰਕਾਰ ਦਾ ਟੀਚਾ ਇਹ ਸੀ ਕਿ 485,000 ਲੋਕਾਂ ਨੂੰ ਕੈਨੇਡਾ ਨੇ ਪੱਕਿਆਂ ਕਰਨਾ ਸੀ। ਪਿਛਲੇ ਸਾਲ ਅਸੀਂ ਉਦੋਂ ਖਬਰ ਸਾਂਝੀ ਕੀਤੀ ਸੀ, ਮਾਰਕ ਮਿਲਰ ਜਦੋਂ ਇਮੀਗ੍ਰੇਸ਼ਨ ਮੰਤਰੀ ਬਣੇ, ਉਹਨਾਂ ਨੇ ਵਾਸੂ ਜੀ ਅਨਾਊਂਸਮੈਂਟ ਇਹ ਕੀਤੀ ਸੀ ਕਿ ਕੈਨੇਡਾ ਦੇ ਵਿੱਚ 2025 ਅਤੇ 2026 ਦੇ ਵਿੱਚ ਜਿਹੜੇ ਪਰਮਾਨੈਂਟ ਰੈਜੀਡੈਂਟਸ ਨੂੰ ਦਾਖਲ ਕੀਤਾ ਜਾਣਾ, ਉਹਨਾਂ ਦਾ ਨੰਬਰ 500,000 'ਤੇ ਫਰੀਜ਼ ਕਰ ਦਿੱਤਾ ਗਿਆ,
ਜਿਹੜੇ ਲੋਕਾਂ ਨੂੰ PR ਦਿੱਤੀ ਜਾਣੀ,
ਜਿਹਨਾਂ ਨੂੰ ਪੱਕੇ ਕੀਤਾ ਜਾਣਾ ਸੀ, ਜਿਹਨਾਂ ਨੂੰ। ਸੋ ਇਹ ਜ਼ਰੂਰੀ ਨਹੀਂ ਵੀ ਸਾਰੇ ਨਵੇਂ ਆਉਣਗੇ, ਉਹਨਾਂ ਦੇ ਵਿੱਚੋਂ ਕਈ ਤਾਂ ਆਲਰੇਡੀ ਕੈਨੇਡਾ ਦੇ ਵਿੱਚ ਕਿਸੇ ਟੈਂਪਰੇਰੀ ਵੀਜ਼ਾ 'ਤੇ ਮੌਜੂਦ ਹੈਗੇ ਨੇ। ਸੋ ਉਹ ਜਿਹੜਾ ਨੰਬਰ ਸੀ 2025 ਅਤੇ 2026 ਵਾਸਤੇ, ਪਹਿਲਾਂ ਪਿਛਲੇ ਸਾਲ ਇਹ ਆਖਿਆ ਗਿਆ ਸੀ ਕਿ 5-5 ਲੱਖ ਲੋਕਾਂ ਨੂੰ ਪੱਕੇ ਕਰਾਂਗੇ 25 ਅਤੇ 26 'ਚ, 500,000 ਈਚ। ਪਰ ਵਾਸੂ ਜੀ, ਸਾਨੂੰ ਇਹ ਵੀ ਪਤਾ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਪਬਲਿਕ ਸੈਂਟੀਮੈਂਟ ਕਿਹੋ ਜਿਹਾ ਰਿਹਾ। ਅਸੀਂ ਮਲਟੀਪਲ ਸਰਵੇਜ਼ ਪਿਛਲੇ ਸਮਿਆਂ ਦੇ ਵਿੱਚ ਸਾਂਝੇ ਕੀਤੇ ਨੇ, ਅਲੱਗ ਅਲੱਗ ਸੈਗਮੈਂਟਸ ਦੇ ਵਿੱਚ ਸਾਡੇ ਸੁਣਨ ਵਾਲੇ ਖੁਦ ਪ੍ਰੋਗਰਾਮਸ ਦੇ ਵਿੱਚ ਹਿੱਸਾ ਲੈ ਕੇ ਆਪੋ ਆਪਣਾ ਵਿਊ ਪੁਆਇੰਟ ਇਮੀਗ੍ਰੇਸ਼ਨ ਦੇ ਪੁਆਇੰਟ, ਇਮੀਗ੍ਰੇਸ਼ਨ ਦੇ ਨੁਕਤੇ 'ਤੇ ਸਾਂਝਾ ਕਰਦੇ ਰਹੇ ਨੇ ਕਿ ਜਿੰਨੇ ਲੋਕ ਕੈਨੇਡਾ ਦੇ ਵਿੱਚ ਨਵੇਂ ਆਏ ਨੇ ਪਿਛਲੇ ਵਰ੍ਹਿਆਂ ਦੇ ਵਿੱਚ, ਉਸ ਮੁਤਾਬਕ ਸਾਡੀਆਂ ਸਰਵਿਸਿਜ਼ ਦੇ ਉੱਪਰ ਜੋ ਭਾਰ ਪਿਆ, ਸਰਵਿਸਿਜ਼ ਦੇ ਵਿੱਚ ਉਹ ਸਮਰੱਥਾ ਨਹੀਂ ਸੀ ਕਿ ਉਹਨਾਂ ਨੂੰ ਸੰਭਾਲ ਸਕਦੇ, ਸਕੂਲਾਂ ਦੇ ਵਿੱਚ ਅਸੀਂ ਸਥਿਤੀ ਵੇਖੀ ਆ, ਹੋਰ ਅਤੇ ਹੋਰ ਵਾਸੂ ਜੀ, ਚਲੋ ਹੈਲਥ ਕੇਅਰ ਦੇ, ਇਹ ਤਾਂ ਸਿੱਧੇ ਤੌਰ 'ਤੇ ਜਿਹੜੀਆਂ ਗੱਲਾਂ ਨਜ਼ਰ ਆਉਂਦੀਆਂ ਨੇ ਉਹ ਨੇ। ਫਿਰ ਹਾਊਸਿੰਗ ਦੇ ਉੱਪਰ ਜਿਸ ਤਰ੍ਹਾਂ ਦਾ ਪ੍ਰੈਸ਼ਰ ਪਿਆ, ਈਵਨ ਜਿਹੜੇ ਕਈ ਵਾਸੂ ਜੀ ਹੋਰ ਬੇਸਿਕ ਸੇਵਾਵਾਂ ਵੀ ਨੇ ਨਾ, ਤੁਸੀਂ ਜਿਹੜੇ ਮਰਜ਼ੀ ਦਫ਼ਤਰ ਚਲੇ ਜਾਓ, ਉਹਦੇ ਵਿੱਚ ਜਿੱਥੇ ਪਹਿਲਾਂ ਤੁਹਾਨੂੰ ਬੜੇ ਆਰਾਮ ਨਾਲ ਅਪੁਆਇੰਟਮੈਂਟ ਮਿਲ ਜਾਂਦੀ ਸੀ, ਉੱਥੇ ਲੰਬੀਆਂ ਕਤਾਰਾਂ ਹੁੰਦੀਆਂ ਨੇ, ਬੱਸਾਂ ਦੇ ਵਿੱਚ ਭੀੜ ਭੜਾਕਾ, ਟਰਾਂਜ਼ਿਟ ਸਿਸਟਮ ਦੇ ਵਿੱਚ ਜੋ ਭਾਰ ਪਿਆ, ਸੋ ਵੱਖੋ ਵੱਖਰੀਆਂ ਉਹਦੀਆਂ ਮੈਨੀਫੈਸਟੇਸ਼ਨਸ ਵੇਖਣ ਨੂੰ ਮਿਲੀਆਂ। ਅੱਜ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਸ ਥੋੜ੍ਹੀ ਹੀ ਦੇਰ ਤੱਕ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਵਿੱਚ ਕਟੌਤੀ ਦੀ ਅਨਾਊਂਸਮੈਂਟ ਕਰ ਸਕਦੇ ਨੇ, ਤੇ ਪ੍ਰਧਾਨ ਮੰਤਰੀ ਟਰੂਡੋ ਖੁਦ ਆ ਰਹੇ ਨੇ ਇਹ ਗੱਲ ਅਨਾਊਂਸ ਕਰਨ ਲਈ।
ਬਿਲਕੁਲ, ਕਹਿ ਰਹੇ ਨੇ ਕਿ ਬਿਆਨ ਜਾਰੀ ਕਰ ਦਿੱਤਾ ਗਿਆ ਆਫੀਸ਼ੀਅਲ ਤੌਰ ਤੇ ਵੀ। ਸੋ ਅਨਾਊਂਸਮੈਂਟ ਇਹ ਹੋਈ ਹੈ ਕਿ ਜਿਹੜਾ ਨੰਬਰ 2025 ਵਾਸਤੇ ਕਿਹਾ ਜਾ ਰਿਹਾ ਸੀ 500,000 PR ਹੋਏਗਾ, ਉਹਨੂੰ ਘਟਾ ਕੇ ਕਰ ਦਿੱਤਾ ਗਿਆ ਹੈ 3,95,000।
ਅੱਛਾ ਜੀ।
ਤੇ ਜਿਹੜਾ ਨੰਬਰ ਸੀ 2026 ਵਾਸਤੇ 500,000 ਦਾ, ਉਹਨੂੰ ਘਟਾ ਕੇ ਕਰ ਦਿੱਤਾ ਗਿਆ ਹੈ 3,80,000। ਤੇ 2027 ਵਾਸਤੇ ਨਵਾਂ ਨੰਬਰ ਜਿਹੜਾ ਨਿਰਧਾਰਿਤ ਕੀਤਾ ਗਿਆ ਵੀ ਕਿੰਨੇ ਲੋਕਾਂ ਨੂੰ ਪੱਕਿਆਂ ਕਰਨਾ, ਉਹ ਨੰਬਰ ਹੋਏਗਾ 3,65,000।
ਸੋ ਇਹ ਪ੍ਰੋਗਰੈਸਿਵਲੀ ਵਾਸੂ ਜੀ ਹਰ ਸਾਲ ਪਿਛਲੇ ਸਾਲ ਦੇ ਮੁਕਾਬਲੇ ਨੰਬਰ ਦੇ ਵਿੱਚ ਕਟੌਤੀ ਹੋ ਰਹੀ ਹੈ।
ਸੋ ਜੇ ਆਪਾਂ ਦੇਖੀਏ 2025 ਵਿੱਚ ਪਹਿਲਾਂ 500,000 ਕਹਿੰਦੇ ਸੀ, ਹੁਣ 3,95,000। ਸੋ ਇਹ 21% ਦੀ ਕਟੌਤੀ ਹੈ। ਜੇ ਅਸੀਂ 2026 ਦੇਖੀਏ 3,80,000, ਇਹ 24% ਦੀ ਕਟੌਤੀ ਹੈ। ਤੇ ਉਸ ਤੋਂ ਅਗਾਂਹ ਫਿਰ 3,65,000 ਵਾਸਤੇ ਇਹ ਨਵਾਂ ਨੰਬਰ ਹੈ, ਕਿਉਂਕਿ ਅਜੇ ਤੱਕ ਸਾਡੇ ਕੋਲ 2026 ਤੱਕ ਦੇ ਹੀ ਟਾਰਗੇਟ ਸਨ। ਸੋ 2027 ਦੇ ਵਿੱਚ ਹੁਣ ਜਿਹੜਾ ਨਵਾਂ ਨੰਬਰ ਆਇਆ ਉਹ 3,65,000 ਹੈ।
ਤੇ ਉਹ 2027 ਵਾਲਾ ਨੰਬਰ 2026 ਵਾਲੇ ਨੰਬਰ ਨਾਲੋਂ ਵੀ 4% ਥੱਲੇ ਹੀ ਆ।
ਹਾਂਜੀ।
ਸੋ ਹਰ ਸਾਲ ਪਿਛਲੇ ਸਾਲ ਦੇ ਮੁਕਾਬਲੇ ਕਿੰਨੇ ਲੋਕ ਪੱਕੇ ਹੋਣਗੇ ਉਹਦੇ ਵਿੱਚ ਕਟੌਤੀ ਆ। ਵਾਸੂ ਜੀ, ਇਸ ਅਨਾਊਂਸਮੈਂਟ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਣਾ ਸੀ ਨਾ ਕਿ, ਜਾਂ ਕਹਿ ਲਓ ਅਜੇ ਪ੍ਰਧਾਨ ਮੰਤਰੀ ਨੇ ਅਨਾਊਂਸਮੈਂਟ ਕਰਨੀ ਆ ਖੁਦ, ਪਰ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਟੈਂਪਰੇਰੀ ਰੈਜੀਡੈਂਟਸ ਕੈਨੇਡਾ 'ਚ ਕਿੰਨੇ ਆਉਂਦੇ ਨੇ, ਉਹਨਾਂ ਦਾ ਵੀ ਟਾਰਗੇਟ ਪਹਿਲੀ ਵਾਰ ਇਸ ਅਨਾਊਂਸਮੈਂਟ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਸੋ ਉਹਦੇ ਸੰਬੰਧੀ ਕੋਈ ਨੰਬਰ ਇਹਦੇ ਵਿੱਚ ਅਜੇ ਹਾਈਲਾਈਟ ਨਹੀਂ ਹੋਇਆ ਲੱਗਦਾ, ਪਰ ਦੇਖਦੇ ਹਾਂ ਪ੍ਰਧਾਨ ਮੰਤਰੀ ਖੁਦ ਕੀ ਉਸ ਬਾਰੇ ਕੀ ਗੱਲ ਆਖਦੇ ਨੇ।
ਸੋ ਹੋਇਆ ਕੀ ਹੈ ਕਿ ਅੱਜ ਅਨਾਊਂਸਮੈਂਟ ਤਾਂ ਅੱਜ ਹੋਈ ਹੈ, ਤੇ ਪ੍ਰਾਈਮ ਮਿਨਿਸਟਰ ਹੁਣ ਪ੍ਰੈਸ ਕਾਨਫਰੰਸ ਕਰਨਗੇ, ਸਾਰੀ ਗੱਲ ਦੱਸਣਗੇ।
ਜੀ।
ਕੱਲ ਮੀਡੀਆ ਦੇ ਵਿੱਚ ਇਹ ਖਬਰ ਲੀਕ ਕਰ ਦਿੱਤੀ ਗਈ ਪਹਿਲਾਂ, ਤੇ ਕੱਲ ਕਿਉਂਕਿ ਇੱਕ ਪਾਸੇ ਲਿਬਰਲ ਕੌਕਸ ਮੀਟਿੰਗ ਹੋ ਰਹੀ ਸੀ, ਦੂਜੇ ਪਾਸੇ ਖਬਰ ਇਹ ਆ ਗਈ ਜੀ ਕਿ ਅੱਜ ਵੀਰਵਾਰ ਇਮੀਗ੍ਰੇਸ਼ਨ ਲੈਵਲ ਪਲਾਨ ਜਿਹੜਾ ਉਹ ਸਾਂਝਾ ਕੀਤਾ ਜਾਏਗਾ, ਤੇ ਉਹਦੇ ਸਾਰੇ ਜਿਹੜੇ ਵੇਰਵੇ ਨੇ ਪੀ ਆਰ ਨੰਬਰ ਦੇ ਉਹ ਮੀਡੀਆ ਵਿੱਚ ਲੀਕ ਹੋ ਗਏ ਸੀ, ਤੇ ਟੀ ਆਰ ਸੰਬੰਧੀ ਜਿਹੜੀ ਮੁਕੰਮਲ ਜਾਣਕਾਰੀ ਆ ਉਹ ਹੁਣ ਪ੍ਰਾਈਮ ਮਿਨਿਸਟਰ ਅਨਾਊਂਸ ਕਰ ਰਹੇ ਨੇ।
ਬਸ ਜੀ ਗੱਲ ਆਪਾਂ ਸੁਣੀ ਲਈਏ।
The envy of the world. It's how we've built strong, diverse communities. It's how we've demonstrated that differences can and must be a source of strength, not a source of weakness for communities and society. Immigration is vital to our future. And as a federal government, we have to make sure that that pride, that faith in immigration is not undermined. We've been through a hard time these past few years. COVID stopped everything. When we started to emerge from it, workers were in short supply, things we needed weren't going to market, and prices started going up. So we acted. We made sure that our businesses had workers. Our economy got moving again, and we actually experienced the fastest jobs recovery after the pandemic in the G7. Now, it is time to make the adjustments to stabilize the immigration system that we need and get it working right for Canadians. For right now. Today we're announcing that we will reduce the number of immigrants we bring in over the next 3 years, which will result in a pause in the population growth over the next 2 years.
Aujourd'hui, on annonce Today, we are announcing that we will reduce the number of immigrants that we...
So, Vasu Ji, Pradhan Mantri, you are announcing that in the next 2 years, the growth of population is growing. ਉਹਦੇ ਵਿੱਚ ਖੜੋਤ ਲਿਆਉਣ ਦੇ ਵਾਸਤੇ, ਉਹਦੇ ਵਿੱਚ ਕਟੌਤੀ ਕਰਨ ਦੇ ਵਾਸਤੇ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਵਿੱਚ ਤਰਮੀਮਾਂ ਕੀਤੀਆਂ ਜਾ ਰਹੀਆਂ ਨੇ। ਜਿਹੜੇ ਹੁਣ ਲੇਟੈਸਟ ਨੰਬਰਸ ਨੇ ਵਾਸੂ ਜੀ, ਕੈਨੇਡਾ ਦੀ ਆਬਾਦੀ 41.7 million ਦਾ ਅੰਕੜਾ ਪਾਰ ਕਰ ਚੁੱਕੀ ਆ। ਟੈਂਪਰੇਰੀ ਰੈਜੀਡੈਂਟਸ ਦੀ ਗਿਣਤੀ ਪਿਛਲੇ ਸਾਲ ਇਹ ਦੱਸਿਆ ਗਿਆ ਸੀ ਵੀ ਸਰਕਾਰ ਦਾ ਟੀਚਾ ਇਹ ਅਗਲੇ 3 ਸਾਲਾਂ 'ਚ ਗਵਰਨਮੈਂਟ ਇਹ ਚਾਹੁੰਦੀ ਹੈ ਕਿ ਟੈਂਪਰੇਰੀ ਰੈਜੀਡੈਂਟਸ ਕੈਨੇਡਾ ਦੀ ਟੋਟਲ ਆਬਾਦੀ ਦਾ 5% ਹਿੱਸਾ ਹੋਣ। ਪਰ ਜਿੰਨਾ ਟੈਂਪਰੇਰੀ ਰੈਜੀਡੈਂਟਸ ਦਾ ਪ੍ਰਪੋਰਸ਼ਨ ਉਸ ਵੇਲੇ ਕੈਨੇਡਾ ਦੀ ਟੋਟਲ ਆਬਾਦੀ ਦਾ ਸੀ, ਜਦੋਂ ਫਿਰ ਇਸ ਸਾਲ ਅਰਲੀਅਰ ਦਿਸ ਈਅਰ ਜਿਹੜੀਆਂ ਕੁਝ ਰਿਪੋਰਟਾਂ ਆਈਆਂ ਸੀ, ਟੈਂਪਰੇਰੀ ਰੈਜੀਡੈਂਟਸ ਦੀ ਗਿਣਤੀ ਸਗੋਂ ਹੋਰ ਜ਼ਿਆਦਾ ਵੱਧ ਗਈ ਹੋਈ ਸੀ।
ਸੋ ਜਿਸ ਵੇਲੇ ਐਲਾਨ ਕੀਤਾ ਗਿਆ ਸੀ ਉਦੋਂ ਟੈਂਪਰੇਰੀ ਰੈਜੀਡੈਂਟਸ ਦੀ ਪਰਸੈਂਟੇਜ ਐਜ਼ ਅ ਪਰਸੈਂਟੇਜ ਆਫ ਟੋਟਲ ਪਾਪੂਲੇਸ਼ਨ
ਜੀ
ਉਸ 6.2% 6.5% ਇਹਦੇ ਨੇੜੇ ਤੇੜੇ ਸੀ। ਜੁਲਾਈ ਦੇ ਵਿੱਚ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਪਰਸੈਂਟੇਜ ਵੱਧ ਕੇ 7.3% ਤੱਕ ਪਹੁੰਚ ਗਈ
ਸੀ,
ਤੇ ਸਰਕਾਰ ਕਹਿੰਦੀ ਸੀ ਅਸੀਂ ਇਹਨੂੰ ਘਟਾਉਣਾ, ਪਰ ਜੁਲਾਈ ਦੇ ਵਿੱਚ ਉਹ ਅੰਕੜੇ ਵੱਧ ਗਏ ਸੀ। ਸੋ ਇਹ ਫਿਰ ਪੁੱਛਿਆ ਜਾ ਰਿਹਾ ਸੀ ਵੀ ਤੁਸੀਂ ਆਪਣਾ ਟਾਰਗੇਟ ਕਿਵੇਂ ਅਚੀਵ ਕਰੋਗੇ। ਪੀਬੀਓ ਨੇ ਰੀਸੈਂਟਲੀ ਇੱਕ ਰਿਪੋਰਟ ਜਾਰੀ ਕੀਤੀ ਸੀ, ਉਹਨਾਂ ਨੇ ਜਿਹੜਾ ਆਪਣਾ ਫਿਸਕਲ ਆਊਟਲੁੱਕ ਸਾਂਝਾ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਦਾ ਅਨੁਮਾਨ ਇਹ ਹੈ ਕਿ ਸਰਕਾਰ ਆਪਣਾ ਇਹ ਟਾਰਗੇਟ ਪੂਰਾ ਨਹੀਂ ਕਰ ਸਕੇਗੀ, ਕਿ ਜਿਹੜਾ ਸਰਕਾਰ ਨੇ ਕਿਹਾ ਵੀ ਅਸੀਂ 2027 ਤੱਕ ਟੈਂਪਰੇਰੀ ਰੈਜੀਡੈਂਟਸ ਦੀ ਜਨਸੰਖਿਆ ਟੋਟਲ ਜਨਸੰਖਿਆ ਦੇ ਮੁਕਾਬਲੇ ਪਰਸੈਂਟੇਜ ਵਾਈਜ਼ 5% ਤੇ ਲੈ ਕੇ ਆਣੀ ਹੈ, ਕਹਿੰਦੇ ਟੀਚਾ ਜਿਹੜਾ ਪੂਰਾ ਨਹੀਂ ਕਰ ਸਕਣਗੇ। ਸੋ ਵਿਜੇ ਜੀ, ਹੁਣ ਸਰਕਾਰ ਨੇ ਦੇਖਦੇ ਹਾਂ ਕਿ ਇਹ ਜਿਹੜੇ ਟੈਂਪਰੇਰੀ ਰੈਜੀਡੈਂਟਸ ਦੀ ਸੰਖਿਆ ਕਿਵੇਂ ਘਟਾਉਣੀ ਹੈ। ਅਸੀਂ ਇਹ ਦੇਖਿਆ ਕਿ ਓਵਰਆਲ ਜਿਹੜਾ ਪਬਲਿਕ ਸੈਂਟੀਮੈਂਟ ਹੈ ਉਹ ਜਿਹੜੀਆਂ ਵੱਖੋ ਵੱਖਰੀਆਂ ਪੋਲਸ ਹੋਈਆਂ ਨੇ, ਇਸ ਮਹੀਨੇ ਵੀ ਇੱਕ ਪੋਲ ਆਈ ਸੀ ਜਿਹਦੇ ਵਿੱਚ 58% ਕੈਨੇਡੀਅਨਸ ਨੇ ਕਿਹਾ ਸੀ ਵੀ ਇਸ ਵੇਲੇ ਜਿੰਨੀ ਇਮੀਗ੍ਰੇਸ਼ਨ ਹੋ ਰਹੀ ਹੈ ਉਹ ਬਹੁਤ ਜ਼ਿਆਦਾ ਹੈ, ਇਹ ਨੰਬਰਸ ਘਟਣੇ ਚਾਹੀਦੇ ਨੇ।
ਇਹ ਪੋਲ ਪਿਛਲੇ ਸਾਲ ਕੀਤੀ ਸੀ ਉਸੇ ਹੀ ਅਦਾਰੇ ਵੱਲੋਂ ਕੀਤੇ ਸਰਵੇਖਣ ਨਾਲੋਂ, ਇਸ ਸੈਂਟੀਮੈਂਟ ਦੇ ਵਿੱਚ 14% ਵਾਧਾ ਹੋਇਆ ਸੀ ਵਿਦ ਇਨ ਦ ਲਾਸਟ ਈਅਰ।
ਯੈਸ, ਤੇ ਸੋ ਐਂਡ ਮਲਟੀਪਲ
ਪੋਲਸ,
ਸੋ ਜਿਹੜੀਆਂ ਈਵਨ ਜਿਹੜੀ ਸਰਕਾਰ ਦੀ ਇੰਟਰਨਲ ਪੋਲਿੰਗ ਵੀ ਹੈ ਉਹਦੇ ਵਿੱਚੋਂ ਵੀ ਇਹੀ ਸਰਕਾਰ ਨੂੰ ਪਤਾ ਲੱਗ ਰਿਹਾ। ਹੁਣ ਕੱਲ ਜਦੋਂ ਇਹ ਖਬਰ ਜਦੋਂ ਮੀਡੀਆ 'ਚ ਲੀਕ ਹੋਈ ਜਾਂ ਲੀਕ ਕੀਤੀ ਗਈ, ਉਸ ਤੋਂ ਬਾਅਦ ਕਾਫੀ ਰਿਐਕਸ਼ਨ ਵੀ ਆਇਆ ਕਿ ਜੀ ਨੰਬਰ ਜਿਹੜੇ ਘਟਾਏ ਜਾਣੇ ਨੇ। ਸੋ ਕਈ ਜਿਹੜੇ ਮਾਈਗ੍ਰੈਂਟ ਗਰੁੱਪਸ ਨੇ ਉਹਨਾਂ ਨੇ ਕਿਹਾ ਵੀ ਇਹ ਤਾਂ ਜ਼ੀਨੋਫੋਬਿਕ ਐਟੀਟਿਊਡ ਹੋਏਗਾ। ਜ਼ੀਨੋਫੋਬੀਆ ਹੁੰਦਾ ਕਿਸੇ ਹੋਰ ਮੁਲਕ ਦੇ ਬਾਸ਼ਿੰਦਿਆਂ ਦੇ ਨਾਲ ਭੇਦਭਾਵ ਕਰਨਾ, ਵਿਤਕਰਾ ਕਰਨਾ। ਕਹਿੰਦੇ ਵੀ ਇਹ ਠੀਕ ਨਹੀਂ ਹੋਏਗਾ, ਨੰਬਰ ਨਹੀਂ ਘਟਾਉਣਾ ਚਾਹੀਦਾ। ਚਲੋ ਅੰਡਰਸਟੈਂਡੇਬਲ, ਮਾਈਗ੍ਰੈਂਟ ਰਾਈਟ ਗਰੁੱਪ ਹੈ ਉਹ, ਉਹਦਾ ਨਾਮ ਹੀ ਮਾਈਗ੍ਰੈਂਟ ਰਾਈਟਸ ਨੈਟਵਰਕ ਹੈ। ਤੇ ਫਿਰ ਜਿਹੜਾ ਇੱਕ ਉਹ ਹੈਗਾ ਸੈਂਚੁਰੀ
ਇਨੀਸ਼ੀਏਟਿਵ,
ਜਿਹੜੇ 2100 ਤੱਕ ਕੈਨੇਡਾ ਦੀ ਜਨਸੰਖਿਆ 100 million ਤੱਕ ਲੈ ਕੇ ਜਾਣੀ ਹੈ। ਸੋ ਉਹ ਕਹਿੰਦੇ ਆ, ਕਹਿੰਦੇ ਜੇ ਤੁਸੀਂ ਇੱਦਾਂ ਕਰੋਗੇ ਇਹਦੇ ਨਾਲ ਸਾਡੇ ਕੋਲ ਇੱਥੇ ਵਰਕਰ ਸ਼ਾਰਟੇਜ ਹੋ ਜਾਣੀ ਹੈ। ਤੁਸੀਂ ਦੇਖਿਓ ਵੀ ਹੈਲਥ ਕੇਅਰ ਦੇ ਵਿੱਚ, ਕੰਸਟਰਕਸ਼ਨ ਦੇ ਵਿੱਚ, ਟਰਾਂਸਪੋਰਟੇਸ਼ਨ ਦੇ ਵਿੱਚ, ਈਵਨ ਰੀਟੇਲ ਦੇ ਵਿੱਚ ਵਰਕਰਸ ਨਹੀਂ ਮਿਲਣੇ। ਕਹਿੰਦੇ ਸਰਕਾਰ ਨੂੰ ਇਹ ਨੰਬਰ ਨਹੀਂ ਘਟਾਉਣੇ ਚਾਹੀਦੇ। ਇੰਟਰਸਟਿੰਗ ਗੱਲ ਇਹ ਹੈ, ਕੈਨੇਡੀਅਨ ਚੇਂਬਰ ਆਫ ਕਾਮਰਸ ਵੱਲੋਂ ਵੀ ਚਿੰਤਾ ਵਿਅਕਤ ਕੀਤੀ ਗਈ। ਉਹਨਾਂ ਨੇ ਇਹ ਕਿਹਾ, ਕਹਿੰਦੇ ਕਿ ਸਰਕਾਰ ਜਿੱਦਾਂ ਨੰਬਰ ਘਟਾਉਣ ਲੱਗੀ ਹੈ, ਸਾਡੀ ਫਿਰ ਇੱਕ ਬੇਨਤੀ ਜ਼ਰੂਰ ਉਹ ਕਬੂਲ ਕਰਨ ਕਿ ਜਿੰਨੇ ਵੀ PR ਤੁਸੀਂ ਟੋਟਲ ਦੇਣੀਆਂ ਨੇ ਉਹਨਾਂ ਵਿੱਚੋਂ ਐਟਲੀਸਟ ਇਹ ਇਨਸ਼ੋਰ ਜ਼ਰੂਰ ਕਰੋ ਕਿ ਜਿਵੇਂ ਤੁਸੀਂ ਪਹਿਲਾਂ ਕਰਦੇ ਰਹੇ ਹੋ ਕਿ ਘੱਟੋ ਘੱਟ 60% ਉਹਨਾਂ ਵਿੱਚੋਂ ਇਕਨੋਮਿਕ ਮਾਈਗ੍ਰੈਂਟਸ ਹੋਣ,
ਭਾਵ ਉਹ ਜਿਹਨਾਂ ਦੀਆਂ ਕੁਆਲੀਫਿਕੇਸ਼ਨਸ ਕੈਨੇਡੀਅਨ ਜੌਬ ਮਾਰਕੀਟ ਦੀ ਡਿਮਾਂਡ ਦੇ ਨਾਲ ਮੇਲ ਖਾ ਕੇ ਜਿਨ੍ਹਾਂ ਨੂੰ ਫਿਰ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਜਾਵੇ, ਉਹ ਗੱਲ ਇਹਦੀ ਆ। ਬਾਸੂ ਜੀ ਆਪਣੇ ਆਪ ਦੇ ਵਿੱਚ ਹੁਣ ਅਲੱਗ ਡਿਸਕਸ਼ਨ ਆ ਕਿ ਬਹੁਤ ਸਾਰੇ ਅਜਿਹੇ ਇਮੀਗ੍ਰੈਂਟਸ ਕੈਨੇਡਾ ਆਉਂਦੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਕੁਆਲੀਫਿਕੇਸ਼ਨ, ਵਰਕ ਐਕਸਪੀਰੀਅੰਸ ਦੇ ਹਿਸਾਬ ਨਾਲ ਇਹ ਕਿਹਾ ਜਾਂਦਾ ਵੀ ਤੁਹਾਡੇ ਵਰਗੇ ਪ੍ਰੋਫੈਸ਼ਨਲਸ ਦੀ ਤਾਂ ਲੋੜ ਹੈ ਕੈਨੇਡਾ ਨੂੰ, ਪਰ ਕੈਨੇਡਾ ਆਉਣ ਤੋਂ ਬਾਅਦ ਉਹ ਆਪਣੇ ਉਸ ਪ੍ਰੋਫੈਸ਼ਨ ਦੇ ਵਿੱਚ ਕੰਮ ਨਹੀਂ ਕਰ ਪਾਉਂਦੇ। ਹੈਲਥ ਕੇਅਰ ਇਜ਼ ਦੀ ਪ੍ਰਾਈਮ ਐਗਜ਼ਾਮਪਲ ਆਫ ਦੈਟ।
ਇਹ ਗੱਲ ਠੀਕ ਹੈ ਕਿ ਉਹ ਆਪਣੇ ਪ੍ਰੋਫੈਸ਼ਨ ਵਿੱਚ ਕੰਮ ਨਹੀਂ ਕਰ ਪਾਉਂਦੇ, ਪਰ ਬਾਏ ਐਂਡ ਲਾਰਜ ਅਸੀਂ ਇਹ ਜ਼ਰੂਰ ਦੇਖਿਆ ਕਿ ਜਿਹੜੇ ਇਕਨੋਮਿਕ ਮਾਈਗ੍ਰੈਂਟਸ ਹੁੰਦੇ ਨੇ ਉਹ ਐਟਲੀਸਟ ਕੈਨੇਡਾ ਵਿੱਚ ਆ ਕੇ ਕੈਨੇਡਾ ਦੀ ਸਰਕਾਰ ਦੇ ਉੱਤੇ ਬੋਝ ਨਹੀਂ ਬਣਦੇ, ਕੋਈ ਨਾ ਕੋਈ ਕੰਮ ਕਰ ਲੈਂਦੇ।
ਜੀ 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 ਬਿਲਕੁਲ।
ਚਾਹੇ ਉਹ ਲੋ ਪੇਇੰਗ ਜੋਬ ਹੀ ਕਰ ਲੈਣ, ਕਿਸੇ ਹੋਰ ਮਹਿਕਮੇ ਦੇ ਵਿੱਚ ਜਾ ਕੇ ਕੰਮ ਕਰ ਲੈਣ, ਪਰ ਉਹ ਕੰਮ ਕਰਦੇ ਨੇ ਤੇ ਉਹ ਸਰਕਾਰ ਕੋਲੋਂ ਇਨਸੈਂਟਿਵ ਜਾਂ ਕੋਈ ਹੋਰ ਚੀਜ਼ ਨਹੀਂ ਹਾਸਲ ਕਰਦੇ।
ਸੋ ਜਿਹੜਾ ਹੁਣ ਪ੍ਰਪੋਰਸ਼ਨ ਆ ਵੀ ਇਹ ਟੋਟਲ ਪੂਲ ਦੇ ਵਿੱਚੋਂ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਦੇ ਵਿੱਚੋਂ ਖਾਸ ਤੌਰ ਤੇ ਅਸਾਈਲਮ ਸੀਕਰਸ ਦੀ ਗਿਣਤੀ ਨੂੰ ਸਰਕਾਰ ਕਿੱਥੇ ਉਹਨੂੰ ਵੀ ਕੋਈ ਨੰਬਰ ਮਹਿਸੂਸ ਕਰਦੀ ਆ ਕਿ ਉਹਦੀ ਗਿਣਤੀ ਦੇ ਵਿੱਚ ਵੀ ਕਟੌਤੀ ਹੁੰਦੀ ਆ ਕਈਆਂ ਦਾ, ਉਹਦੇ ਬਾਰੇ ਇਹ ਕਹਿਣਾ ਵੀ ਜੇ ਕੈਨੇਡਾ ਵੱਲੋਂ ਰੈਫਿਊਜੀਜ਼ ਜਾਂ ਅਸਾਈਲਮ ਕਲੇਮੈਂਟਸ ਕਿੰਨੇ ਐਕਸੈਪਟ ਕੀਤੇ ਜਾਂਦੇ ਨੇ, ਜੇ ਉਹ ਨੰਬਰ ਘਟਾਇਆ ਜਾਂਦਾ ਤਾਂ ਉਹ ਜਨੀਵਾ ਕਨਵੈਨਸ਼ਨ ਦੀ ਉਲੰਘਣਾ ਹੋ ਸਕਦੀ ਆ। ਪਰ ਵਾਸੂ ਜੀ ਸਾਨੂੰ ਇਹ ਵੀ ਪਤਾ ਹੈ ਕਿ ਕੈਨੇਡਾ ਜਿੰਨੇ ਅਸਾਈਲਮ ਸੀਕਰ ਪਿਛਲੇ ਵਰ੍ਹਿਆਂ ਦੌਰਾਨ ਆਏ ਨੇ, ਜਿਸ ਤਰ੍ਹਾਂ ਸਰਕਾਰ ਵੱਲੋਂ ਉਹਨਾਂ ਨੂੰ ਬੈਨੀਫਿਟ ਦਿੱਤੇ ਜਾ ਰਹੇ ਨੇ, ਸਰਕਾਰ ਦੇ ਓਵਰਆਲ ਖਰਚੇ ਦੇ ਵਿੱਚ ਉਹਦੇ ਕਰਕੇ ਵੀ ਵਾਧਾ ਹੋ ਰਿਹਾ। ਅਸਾਈਲਮ ਸੀਕਰਸ ਨੂੰ ਮਿਲਦੇ ਬੈਨੀਫਿਟਸ ਨੂੰ ਲੈ ਕੇ ਕਈ ਅਜਿਹੀਆਂ ਕਹਾਣੀਆਂ ਪ੍ਰਚਲਿਤ ਨੇ ਕਿ ਉਹਨਾਂ ਨੂੰ ਜਦੋਂ ਆਉਂਦੇ ਸਾਰ ਹੀ ਜਿਹੜੇ ਬੈਨੀਫਿਟਸ ਮਿਲਦੇ ਨੇ, ਕਈ ਅਸਾਈਲਮ ਸੀਕਰਸ ਜਿਹੜੇ ਕਿ ਫਿਰ ਕੈਸ਼ 'ਤੇ ਕੰਮ ਵੀ ਕਰੀ ਜਾਂਦੇ ਨੇ, ਸਰਕਾਰ ਵੱਲੋਂ ਬੈਨੀਫਿਟਸ ਵੀ ਲਈ ਜਾਂਦੇ ਨੇ, ਸੋ ਉਹ ਜਿਹੜੀ ਦੋਹਰੀ ਮਾਰ ਹੈ ਸਰਕਾਰੀ ਖਜ਼ਾਨੇ ਨੂੰ ਉਹ ਪੈ ਰਹੀ ਆ।
ਸੋ ਅੱਜ ਜਿਹੜਾ ਇਹ ਬਿਆਨ ਜਾਰੀ ਕੀਤਾ ਜਾਣਾ, ਇਹਦੇ ਵਿੱਚੋਂ ਇੱਕ ਜਿਹੜੀ ਟੈਕਨੀਕਲ ਚੀਜ਼ ਬੜੀ ਦੇਖਣ ਵਾਲੀ ਹੋਏਗੀ, ਇੰਟਰਸਟਿੰਗ ਹੋਏਗੀ। ਸਰਕਾਰ ਨੇ ਜਿਹੜੀ ਗੱਲ ਕਹੀ ਆ, ਅਸੀਂ ਟੈਂਪਰੇਰੀ ਰੈਜ਼ੀਡੈਂਟਸ ਦੀ ਸੰਖਿਆ ਘਟਾਉਣੀ ਹੈ, ਉਹਦੇ ਵਾਸਤੇ ਇੱਕ ਜਿਹੜਾ ਬੜਾ ਆਸਾਨ ਤੇ ਬੜਾ ਇੱਕ ਓਬਵੀਅਸ ਤਰੀਕਾ, ਜਿਹਦੇ ਜਿਹੜਾ ਹਿੰਟ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੀ ਚੁੱਕੇ ਨੇ ਕਿ ਇੱਕ ਤਰੀਕਾ ਇਹ ਹੋਏਗਾ ਕਿ ਬਹੁਤੇ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ ਉਹਨਾਂ ਵਾਸਤੇ ਪੈਥਵੇ ਟੂ PR ਤਿਆਰ ਕਰ ਦਿੱਤਾ ਜਾਵੇ ਵੀ ਉਹ ਪੱਕੇ ਹੀ ਹੋ ਜਾਣ, ਟੈਂਪਰੇਰੀ ਰੈਜ਼ੀਡੈਂਟ ਦੀ ਸੰਖਿਆ ਆਪਣੇ ਆਪ ਘੱਟ ਗਈ
ਜਿਹੜੀ ਪਰਸੈਂਟੇਜ ਦੀ ਗੱਲ ਹੈਗੀ ਹੈ,
ਕਿ ਅਸੀਂ ਟੈਂਪਰੇਰੀ ਰੈਜ਼ੀਡੈਂਟ ਦੀ ਸੰਖਿਆ ਘਟਾਉਣੀ ਹੈ। ਸੋ ਜੇ ਉਹ ਪੱਕੇ ਹੋ ਗਏ, ਉਹ ਟੈਂਪਰੇਰੀ ਰੈਜ਼ੀਡੈਂਟ ਨਹੀਂ ਨਾ, ਸੋ ਟੈਂਪਰੇਰੀ ਰੈਜ਼ੀਡੈਂਟ ਦੀ ਸੰਖਿਆ ਘੱਟ ਗਈ,
ਕੱਚਿਆਂ ਨੂੰ ਪੱਕੇ ਕਰ ਦਿਓ,
ਕੱਚਿਆਂ ਨੂੰ ਪੱਕੇ ਕਰ ਦਿਓ। ਸੋ ਇਹਦੇ ਵਿੱਚ ਹੁਣ ਕੀ ਹੋਇਆ ਕਿ PR ਦੇ ਜਿਹੜੇ ਟਾਰਗੇਟਸ ਨੇ ਉਹ ਇਫੈਕਟ ਹੋਣਗੇ, ਕਿਉਂਕਿ PR ਦਾ ਨੰਬਰ ਜੇ ਤੁਸੀਂ 500,000 ਤੋਂ ਘਟਾ ਕੇ 395,000 ਤੇ ਲੈ ਕੇ ਆ ਰਹੇ ਹੋ,
ਸਿਗਨੀਫੀਕੈਂਟ ਰਿਡਕਸ਼ਨ,
ਉਧਰੋਂ ਤੁਸੀਂ TR ਵਾਲਿਆਂ ਨੂੰ ਵੀ ਪੱਕਾ ਕਰ ਰਹੇ ਹੋ। ਸੋ ਇਹਦਾ ਮਤਲਬ ਇਹ ਹੋਏਗਾ ਕਿ ਜਿਹੜੇ ਬਾਹਰੋਂ ਨਵੇਂ PR ਮੰਗਵਾਉਣੇ ਨੇ ਉਹਨਾਂ ਦੀ ਸੰਖਿਆ ਵਿੱਚ ਕਾਫੀ ਕਟੌਤੀ ਹੋਏਗੀ ਇਸ ਵਾਰ।
ਤੇ ਦੂਜਾ ਇਹਦਾ ਇੰਪੈਕਟ ਇੱਕ ਹੋਰ ਕਿਹੜਾ ਪੈ ਸਕਦਾ, ਜਿਹੜਾ ਕਿ ਆਲਰੇਡੀ ਆਈ ਥਿੰਕ ਜਿਹੜੇ ਕੁਝ ਲੈਂਡਲੋਰਡਸ ਨੇ ਉਹਨਾਂ ਨੂੰ ਇਹਦੇ ਬਾਰੇ ਹੁਣੇ ਪਲੈਨਿੰਗ ਕਰਨੀ ਪੈਣੀ ਆ। ਵਾਸੂ ਜੀ ਪਿਛਲੇ ਵਰ੍ਹਿਆਂ ਦੌਰਾਨ ਅਸੀਂ ਵੇਖਿਆ ਵੀ ਕਿਰਾਏ ਕਿਵੇਂ ਅਸਮਾਨੀ ਚੜ ਗਏ ਕਿਉਂਕਿ ਡਿਮਾਂਡ ਬਹੁਤ ਵਧੀ ਹੋਈ ਸੀ, ਹੁਣ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਵਿੱਚ ਵੀ ਕਟੌਤੀ ਹੋਈ ਆ, ਜੇ ਬਾਕੀ ਓਵਰਆਲ ਨਵੇਂ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਘੱਟਦੀ ਆ, ਕਿਉਂਕਿ ਜੇ ਸਰਕਾਰ ਨੇ 395,000 ਲੋਕਾਂ ਨੂੰ ਅਗਲੇ ਸਾਲ ਪੱਕੇ ਕਰਨਾ ਤੇ ਨਾਲ ਜਿਹੜੇ ਕੈਨੇਡਾ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਨੇ ਉਹਨਾਂ ਦੀ ਪਰਸੈਂਟੇਜ ਘਟਾਉਣੀ ਆ, ਤਾਂ ਜੇ ਕੱਚੇ ਹੁੰਦੇ ਨੇ ਪੱਕੇ ਤਾਂ ਉਹ ਤੇ ਆਲਰੇਡੀ ਕੈਨੇਡਾ ਦੇ ਵਿੱਚ ਮੌਜੂਦ ਨੇ। ਜਿਹੜੀ ਕੈਨੇਡਾ ਦੇ ਵਿੱਚ ਹਾਊਸਿੰਗ ਦੀ ਡਿਮਾਂਡ ਇਹਨਾਂ ਨਵੇਂ ਲੋਕਾਂ ਦੇ ਆਧਾਰ ਤੇ ਬਣਨੀ ਆ, ਉਹ ਪਰਮਾਨੈਂਟ ਰੈਜ਼ੀਡੈਂਟ ਬਣਨ ਵਾਲਿਆਂ ਦੀ ਸਿਗਨੀਫੀਕੈਂਟ ਜਿਹੜਾ ਪੋਰਸ਼ਨ ਆ ਉਹ ਤਾਂ ਆਲਰੇਡੀ ਕੈਨੇਡਾ 'ਚ ਹੈਗਾ, ਉਹ ਆਲਰੇਡੀ ਉਸ ਹਾਊਸਿੰਗ ਮਾਰਕੀਟ ਦੇ ਵਿੱਚ ਜਜ਼ਬ ਹੋਏ ਪਏ ਨੇ। ਹਾਂ, ਦੇ ਮਾਈਟ ਮੂਵ ਅਪਵਰਡਸ, ਪਰ ਜਿਹੜੀ ਉਹਨਾਂ ਵੱਲੋਂ ਖਾਸ ਤੌਰ 'ਤੇ ਜਿਹੜੀਆਂ ਛੋਟੀਆਂ ਅਕੋਮੋਡੇਸ਼ਨਸ ਨੇ ਨਾ ਵਾਸੂ ਜੀ, ਬੇਸਮੈਂਟਸ ਹੋਈਆਂ, ਅਪਾਰਟਮੈਂਟਸ ਹੋਏ, ਇਹ ਹੋ ਸਕਦਾ ਅਗਲੇ 3 ਸਾਲਾਂ ਦੇ ਵਿੱਚ ਜਿਹੜੇ ਲੈਂਡਲੋਰਡਸ ਦਾ ਕੈਸ਼ ਫਲੋ ਦਾ ਹਿਸਾਬ ਕਿਤਾਬ, ਆਪਣੀ ਇਨਵੈਸਟਮੈਂਟ ਦਾ ਤਰੀਕਾ, ਉਹਦੇ ਉੱਪਰ ਦਾਰੋਮਦਾਰ ਸਾਰਾ ਬਣਿਆ ਹੋਇਆ, ਉਹਨਾਂ ਨੂੰ ਪਲੈਨਿੰਗ ਹੁਣੇ ਤੋਂ ਸ਼ੁਰੂ ਕਰਨੀ ਪੈਣੀ ਆ। ਕਿਉਂਕਿ ਅਸੀਂ ਉਹ ਸਮਾਂ ਵੇਖਿਆ ਪਿਛਲੇ 15 ਸਾਲ ਪਹਿਲਾਂ ਤੱਕ ਕਿ ਕੁਝ ਇਲਾਕੇ ਅਜਿਹੇ ਸੀ ਜਿੱਥੇ ਤੁਹਾਡੇ ਕੋਲ ਰੈਂਟਲ ਸਵੀਟ ਭਾਵੇਂ ਜਿੰਨੇ ਮਰਜ਼ੀ ਦੀ ਹੋਵੇ ਉਹਨੂੰ ਕਿਰਾਏ 'ਤੇ ਚੜਾਉਣਾ ਮੁਸ਼ਕਲ ਹੁੰਦਾ ਸੀ, ਪਰ ਪਿਛਲੇ 3-4 ਸਾਲਾਂ ਦੇ ਵਿੱਚ ਉਹ ਹਾਲਾਤ ਬੜੇ ਬਦਲ ਗਏ। ਹੁਣ ਕਿਤੇ ਵੀ ਤੁਹਾਡੇ ਕੋਲ ਜੇ ਥਾਂ ਜੇ ਰੈਂਟਲ ਅਕੋਮੋਡੇਸ਼ਨ ਹੈ ਉਹ 'ਤੇ ਚੜ੍ਹਦੀ ਸੋ ਚੜ੍ਹਦੀ ਹੈ, ਸਗੋਂ ਕਈ ਸਬ ਸਟੈਂਡਰਡ ਜਿਹੜੀਆਂ ਕੋਈ ਧੱਕੇ ਨਾਲ ਬਣਾਈਆਂ ਬੇਸਮੈਂਟਾਂ ਗਰਾਜ ਦੇ ਵਿੱਚ ਬਣਾਈਆਂ ਸਵੀਟਸ ਉਹ ਵੀ ਕਿਰਾਏ 'ਤੇ ਚੜ੍ਹ ਰਹੀਆਂ ਨੇ। ਇਹ ਹਾਲਾਤ ਆਉਂਦੇ ਸਾਲਾਂ ਦੇ ਵਿੱਚ ਬਦਲ ਸਕਦੇ ਨੇ। ਸੋ ਜਿਹੜੇ ਲੈਂਡਲੋਰਡਸ ਨੇ ਜਿਹੜੇ ਆਪਣੇ ਮੌਰਗੇਜ ਹੈਲਪਰ ਦੇ ਤੌਰ ਤੇ ਡਿਪੈਂਡ ਕਰਦੇ ਨੇ ਉਸ ਰੈਵਨਿਊ ਤੇ, ਉਹਨਾਂ ਨੂੰ ਹੁਣੇ ਤੋਂ ਇਸ ਚੀਜ਼ ਦੀ ਪਲੈਨਿੰਗ ਕਰਨੀ ਪੈਣੀ ਆ।
ਸਾਡੀ ਰੈਂਟਲ ਮਾਰਕੀਟ, ਸਾਡੀਆਂ ਯੂਨੀਵਰਸਿਟੀਜ਼, ਸਾਡਾ ਰੀਟੇਲ ਸੈਕਟਰ, ਸਾਰਾ ਕੁਝ ਹੀ ਵਿਜੀ ਇੰਟਰਨੈਸ਼ਨਲ ਸਟੂਡੈਂਟਸ, ਵਰਕ ਪਰਮਿਟ ਹੋਲਡਰਸ, TR ਦੇ ਸਿਰ ਤੇ ਚੱਲ ਰਿਹਾ,
ਟੈਂਪਰੇਰੀ ਰੈਜ਼ੀਡੈਂਟ ਦੇ ਸਿਰ ਤੇ ਚੱਲ
ਰਿਹਾ। ਜੇਕਰ ਇੰਟਰਨੈਸ਼ਨਲ ਸਟੂਡੈਂਟਸ ਦੀ ਸੰਖਿਆ ਜਿਸ ਤਰ੍ਹਾਂ ਸਰਕਾਰ ਘਟਾਉਣ ਲੱਗੀ ਹੋਈ ਹੈ, ਮਲਟੀਪਲ ਟਾਈਮਸ ਖਾਸ ਤੌਰ ਤੇ ਓਨਟੈਰੀਓ ਵੱਲੋਂ ਇਸ ਸੁਰ ਸੁਣਨ ਨੂੰ ਮਿਲਦਾ ਕਿ ਜੀ ਉੱਥੇ ਯੂਨੀਵਰਸਿਟੀਆਂ ਬੰਦ ਹੋ ਜਾਣੀਆਂ ਸਾਰੀਆਂ, ਈਵਨ ਜਿਹੜੀਆਂ ਪਬਲਿਕ ਯੂਨੀਵਰਸਿਟੀਜ਼ ਨੇ,
ਜਿਹੜੀਆਂ ਵੱਡੀਆਂ ਯੂਨੀਵਰਸਿਟੀਆਂ ਨੇ,
ਸਰਕਾਰੀ ਯੂਨੀਵਰਸਿਟੀ ਜਿਨ੍ਹਾਂ ਨੂੰ ਸਰਕਾਰੀ ਫੰਡਿੰਗ ਮਿਲਦੀ ਹੈ, ਉਹ ਯੂਨੀਵਰਸਿਟੀਆਂ ਵੀ ਕਹਿ ਰਹੀਆਂ ਨੇ ਕਿ ਸਾਡਾ ਕੰਮ ਜ਼ਿਆਦਾ ਔਖਾ ਕਰਦਾ ਤੁਸੀਂ, ਸੋ ਜਿਹੜੇ ਇਹ ਕੱਟਸ ਵਗੈਰਾ ਲਗਾ ਕੇ। ਸੋ ਸਾਡਾ ਇੱਥੇ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪੋਪੂਲਿਸਟ ਸੈਂਟੀਮੈਂਟ ਦੇ ਸਾਹਮਣੇ ਗੋਡੇ ਟੇਕ ਰਹੀ ਹੈ ਕਿ ਉਹ ਇਕਨੋਮੀ ਬਾਰੇ ਪ੍ਰੈਕਟੀਕਲੀ ਨਹੀਂ ਸੋਚ ਰਹੇ ਵੀ ਕਿਤੇ ਤੁਸੀਂ ਏਦਾਂ ਕਟੌਤੀ ਕਰਕੇ ਆਪਣਾ ਨੁਕਸਾਨ ਨਾ ਕਰਾ ਬੈਠੋ। ਪਰ ਜੇ ਅਸੀਂ ਦੇਖੀਏ ਵਿਜੇ ਜੀ, ਇਹ ਜਿਹੜੇ ਨੰਬਰਸ 5 ਲੱਖ ਤੱਕ ਲਿਜਾਏ ਗਏ ਸੀ ਪੀ ਆਰ ਦੇ ਟਾਰਗੇਟਸ, ਇਹ ਰੀਸੈਂਟਲੀ ਹੋਇਆ। ਉਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਰਵਾਇਤੀ ਤੌਰ ਤੇ ਜਿਹੜੇ ਨੰਬਰਸ ਨੇ ਪੀ ਆਰ ਟਾਰਗੇਟਸ, ਉਹ ਇਸੇ ਰੇਂਜ ਵਿੱਚ ਹੋਇਆ ਕਰਦੇ ਸੀ।
2015 ਦੇ ਵਿੱਚ ਜਦੋਂ ਸਰਕਾਰ ਬਣੀ ਆ ਲਿਬਰਲ ਸਰਕਾਰ, ਉਦੋਂ ਮੇਰਾ 2.5 ਲੱਖ ਕੇ 2,70,000 ਪਰਮਾਨੈਂਟ ਰੈਜੀਡੈਂਟ ਕੈਨੇਡਾ ਆਇਆ। ਸੋ ਹੁਣ ਵਾਲੇ ਨੰਬਰਸ ਉਹ 10 ਸਾਲ ਪਹਿਲਾਂ ਵਾਲੇ ਨੰਬਰਸ ਨਾਲੋਂ ਅਜੇ ਵੀ ਜ਼ਿਆਦਾ ਨੇ।
ਬਿਲਕੁਲ, ਤੇ ਪੈਂਡੈਮਿਕ ਤੋਂ ਪਹਿਲਾਂ ਤੱਕ ਵੀ ਇਹ ਜਿਹੜੇ ਨੰਬਰਸ ਨੇ 3 ਲੱਖ, 3.5 ਲੱਖ, 3.25 ਲੱਖ ਇਸੇ ਰੇਂਜ ਵਿੱਚ ਹੋਇਆ ਕਰਦੇ ਸੀ। ਤੇ ਜਦੋਂ ਇਹਨੂੰ ਵਧਾ ਕੇ 5 ਲੱਖ ਕੀਤਾ ਸੀ ਸ਼ੌਨ ਫਰੇਜ਼ਰ ਨੇ, ਉਦੋਂ ਉਹਨਾਂ ਨੇ ਇਹ ਗੱਲ ਬੜੀ ਠੋਕ ਵਜਾ ਕੇ ਕਹੀ ਸੀ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਜਿਹੜੇ ਟਾਰਗੇਟਸ ਨੇ ਇਸ ਤੋਂ ਵੀ ਜ਼ਿਆਦਾ ਅਗਰੈਸਿਵ ਹੋਣਗੇ,
ਕਿਉਂਕਿ
ਅਸੀਂ ਨੰਬਰ ਘਟਾਵਾਂਗੇ ਨਹੀਂ।
ਉਦੋਂ ਉਹ ਸੈਂਚਰੀ ਇਨੀਸ਼ੀਏਟਿਵ ਵਾਲਾ ਜਿਹੜਾ ਉਹ ਆਈਡੀਆ ਸੀ ਨਾ ਕਿ ਇਸ ਸ਼ਤਾਬਦੀ ਦੇ ਅੰਤ ਤੱਕ ਕੈਨੇਡਾ ਦੀ ਆਬਾਦੀ 100 ਮਿਲੀਅਨ ਕਰਨੀ ਆ, ਉਦੋਂ ਉਹ ਵਾਲੇ ਰਾਹ ਲੱਗਦਾ ਵੀ ਪਏ ਹੋਏ ਸੀ ਤੇ ਪੱਕੇ ਪੈਰੀਂ ਪਏ ਹੋਏ ਸੀ। ਪਰ ਇਹ ਗੱਲ ਭੁੱਲ ਗਈਆਂ ਸਰਕਾਰਾਂ ਕਿ ਜਿਸ ਤਰ੍ਹਾਂ ਦੀ ਤੁਹਾਨੂੰ ਇਨਫਰਾਸਟ੍ਰਕਚਰ ਤੇ ਸਪੋਰਟਿਵ ਸਿਸਟਮ ਚਾਹੀਦਾ, ਉਹ ਤੇ ਸਥਾਪਿਤ ਕੀਤਾ ਕੋਈ ਨਹੀਂ, ਤੇ ਉਹਦੇ ਕਰਕੇ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਕ੍ਰਾਈਸਿਸ ਉਤਪੰਨ ਹੋ ਗਿਆ। ਹੁਣ ਸਰਕਾਰ ਨੂੰ ਦੇ ਹੈਵਿੰਗ ਟੂ ਵਾਕ ਬੈਕ ਔਨ ਦਿਸ, ਐਂਡ ਆਈ ਥਿੰਕ ਜਿਹੜਾ ਉਹ ਪਬਲਿਕ ਸੈਂਟੀਮੈਂਟ ਆ ਉਹਨੇ ਇਹਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਆ।
ਬਿਲਕੁਲ,
ਜਿਹੜੀ ਵਾਸੂ ਜੀ ਕੱਲ੍ਹ ਮੀਟਿੰਗ ਵੀ ਹੋਈ ਆ ਕੌਕਸ ਦੀ ਮੀਟਿੰਗ, ਉਹਦੇ ਵਿੱਚ ਕਿਉਂਕਿ ਦੇਖੋ ਇੱਕ ਮਲਟੀਪਲ ਐਮ ਪੀਜ਼ ਨੇ ਪਹਿਲਾਂ ਵੀ ਕੁਝ ਐਮ ਪੀਜ਼ ਨੇ ਓਪਨਲੀ ਗੱਲ ਕਰ ਦਿੱਤੀ ਸੀ ਕਿ ਹੁਣ ਕੈਨੇਡੀਅਨਸ ਜਸਟਿਨ ਟਰੂਡੋ ਨੂੰ ਟਿਊਨ ਆਊਟ ਕਰ ਚੁੱਕੇ ਨੇ, ਉਹ ਜਸਟਿਨ ਟਰੂਡੋ ਦੀ ਜ਼ਬਾਨੀ ਕੋਈ ਗੱਲ ਨਹੀਂ ਸੁਣਨਾ ਚਾਹੁੰਦੇ। ਕੁਝ ਐਮ ਪੀਜ਼ ਨੂੰ ਇੰਝ ਲੱਗਣ ਲੱਗ ਗਿਆ ਸੀ ਵੀ ਜਸਟਿਨ ਟਰੂਡੋ ਦੇ ਹੱਥ 'ਚ ਵਾਗਡੋਰ ਰਹੇਗੀ ਤਾਂ ਉਹਨਾਂ ਐਮ ਪੀਜ਼ ਵਾਸਤੇ ਆਪਣੀਆਂ ਆਪਣੀਆਂ ਸੀਟਾਂ ਜਿੱਤਣੀਆਂ ਮੁਸ਼ਕਲ ਹੋ ਸਕਦੀਆਂ ਨੇ। ਸੋ ਹੁਣ ਵਾਸੂ ਜੀ ਜਿਹੜਾ ਹੁਣ ਜਿਸ ਤਰ੍ਹਾਂ ਦਾ ਖਲਾਰਾ ਕੁਝ ਪਿਛਲੇ ਸਾਲਾਂ ਦੇ ਵਿੱਚ ਪਿਆ, ਜਿਸ ਕਰਕੇ ਬਹੁਤ ਸਾਰੇ ਲੋਕ ਇਹ ਹੁਣ ਮਹਿਸੂਸ ਕਰਦੇ ਨੇ, ਈਵਨ ਇਮੀਗ੍ਰੈਂਟਸ ਇਮੀਗ੍ਰੇਸ਼ਨ ਦੇ ਵਿਰੋਧ ਵਿੱਚ ਗੱਲ ਕਰਨ ਲੱਗ ਗਏ ਸੀ। ਕਿੰਨੀ ਵਾਰੀ ਗੱਲ ਕੀਤੀ ਆਪਣੇ ਆਪ ਦੇ ਵਿੱਚ, ਬੜੀ ਇੱਕ ਵੱਖਰੀ ਕਿਸਮ ਦੀ ਗੱਲ ਹੋਈ ਸੀ। ਜਦੋਂ ਹੁਣ ਉਹਨਾਂ ਇਮੀਗ੍ਰੈਂਟਸ ਨੂੰ ਇਹਨਾਂ ਨੰਬਰਸ ਨੂੰ ਰਿਡਿਊਸ ਕਰਕੇ ਕੀ ਹੁਣ ਸਰਕਾਰ ਆਪਣੇ ਜਿਹੜਾ ਇੱਕ ਸੈਂਟੀਮੈਂਟ ਸਰਕਾਰ ਦੇ ਖਿਲਾਫ ਬਣਿਆ ਉਹਨੂੰ ਯੂ ਟਰਨ ਮਰਵਾਉਣ ਦੇ ਵਿੱਚ ਕਾਮਯਾਬ ਹੋ ਸਕੇਗੀ ਕਿ ਨਹੀਂ, ਇਹ ਦੇਖਣਾ ਹੋਏਗਾ। ਅਤੇ ਜਿਸ ਤਰ੍ਹਾਂ ਦੀ ਗੱਲ ਕੱਲ੍ਹ ਦੀ ਉਸ ਕੌਕਸ ਮੀਟਿੰਗ ਦੇ ਵਿੱਚ ਹੋਈ, ਜਿਹਦੇ ਬਾਰੇ ਆਪਾਂ ਅੱਗੇ ਚੱਲ ਕੇ ਹੋਰ ਡਿਟੇਲ 'ਚ ਗੱਲ ਕਰਦੇ ਹਾਂ, ਇਸ ਦੇ ਵਿੱਚ ਵੀ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਂਦੇ ਦਿਨਾਂ ਦੇ ਵਿੱਚ ਜਸਟਿਨ ਟਰੂਡੋ ਫਰੰਟ ਐਂਡ ਸੈਂਟਰ ਹੋ ਕੇ ਕੁਝ ਹੋਰ ਐਲਾਨ ਵੀ ਕਰਨ ਉਹਨਾਂ ਚੀਜ਼ਾਂ ਬਾਰੇ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਪਿਛਲੇ ਸਾਲਾਂ ਦੌਰਾਨ ਜ਼ਿਆਦਾ ਹੁਣ ਪਰੇਸ਼ਾਨੀ ਜਿਹੜੇ ਲੋਕਾਂ ਵਾਸਤੇ ਪੈਦਾ ਕਰ ਰਹੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਹੈਲਥ ਕੇਅਰ ਵੀ ਹੋ ਸਕਦੀ ਹੈ, ਉਹਦੇ ਬਾਰੇ ਵੀ ਇੱਕ ਜਿਹੜੀ ਰਿਪੋਰਟ ਆ ਜਾਈਏ ਉਸ ਬਾਰੇ ਗੱਲ ਕਰਦੇ ਹਾਂ ਅੱਗੇ ਚੱਲ ਕੇ। ਬਸ ਜੀ, ਵਟਸਐਪ 'ਤੇ ਵੀ ਬਹੁਤ ਸਾਰੇ ਸੁਣਨ ਵਾਲੇ ਆਪੋ ਆਪਣਾ ਰਿਐਕਸ਼ਨ ਸਾਂਝਾ ਕਰ ਰਹੇ ਨੇ, ਅਤੇ 6048077915 ਸਾਡਾ ਵਟਸਐਪ ਦਾ ਨੰਬਰ ਆ, ਅਤੇ ਤੁਸੀਂ ਵੀ ਆਪਣੀ ਗੱਲਬਾਤ ਜਾਂ ਇਸ ਗੱਲਬਾਤ ਦੇ ਵਿੱਚ ਆਪਣੇ ਵੱਲੋਂ ਜੋ ਤੁਸੀਂ ਕੋਈ ਕਮੈਂਟ ਕੋਈ ਟਿੱਪਣੀ ਐਡ ਆਨ ਕਰਨੀ ਹੋਵੇ ਤਾਂ ਵਟਸਐਪ 'ਤੇ ਮੈਸੇਜ ਭੇਜ ਸਕਦੇ ਹੋ 6048077015।
ਵਿਜੇ ਜੀ, ਵਟਸਐਪ 'ਤੇ ਕਈ ਮੈਸੇਜ ਆਏ ਨੇ। ਸੁਖਦੇਵ ਵਿਰਕ ਜੀ ਦਾ ਮੈਸੇਜ ਆਇਆ ਔਰ ਕਹਿੰਦੇ ਮੈਂ ਰੈਗੂਲਰ ਇੰਸਪੈਕਸ਼ਨਸ ਕਰਨ ਲਈ ਜਾਂਦਾ ਕੈਪੀਲੈਨੋ ਯੂਨੀਵਰਸਿਟੀ ਨਾਰਥ ਵੈਂਕੂਵਰ।
ਅੱਛਾ ਜੀ।
ਤੇ ਕਹਿੰਦੇ ਇਸ ਸਾਲ ਉੱਥੇ ਆਲਰੇਡੀ ਕਹਿੰਦੇ ਡਿਫਰੈਂਸ ਦੇਖਣ ਨੂੰ ਮਿਲ ਰਿਹਾ ਹੈ ਕਿ ਸਟੂਡੈਂਟਸ ਦੀ ਸਟਰੈਂਥ ਘਟੀ ਹੋਈ ਹੈ, ਸੋ ਆਲਰੇਡੀ ਕਹਿੰਦੇ ਫਰਕ ਪਿਆ ਹੋਇਆ। ਇੱਕ ਹੋਰ ਮੈਸੇਜ ਇਸੇ ਤਰ੍ਹਾਂ ਦਾ ਆਇਆ ਯੂਨੀਵਰਸਿਟੀਜ਼ ਬਾਰੇ। ਕਹਿ ਰਹੇ ਨੇ ਕਿ ਕਹਿੰਦੇ ਵੀ ਪਹਿਲਾਂ ਯੂਨੀਵਰਸਿਟੀਆਂ ਜਿਹੜੀਆਂ ਸਾਡੇ ਕੈਨੇਡਾ ਦੇ ਵਿੱਚ ਬਿਲਕੁਲ ਕਹਿੰਦੇ ਠੀਕ ਠਾਕ ਚੱਲਦੀਆਂ ਹੁੰਦੀਆਂ ਸੀ ਬਿਫੋਰ ਜਸਟਿਨ ਟਰੂਡੋ ਬਿਕੇਮ ਪ੍ਰਾਈਮ ਮਿਨਿਸਟਰ। ਸੋ ਕਹਿੰਦੇ ਜਿਹੜੇ ਹੁਣ ਨਵੇਂ ਵਨ ਰੂਮ ਕਾਲਜਿਸ ਬਣੇ ਹੋਏ ਨੇ ਉਹਨਾਂ ਵਾਸਤੇ ਕਹਿੰਦੇ ਬਹੁਤ ਔਖਾ ਹੋ ਜਾਣਾ, ਉਹ ਤਾਂ ਹੈ ਹੀ, ਸਰਕਾਰ ਦਾ ਟੀਚਾ ਵੀ ਇਹੀ ਸੀ ਕਿ ਜਿਹੜੇ ਇਸ ਤਰ੍ਹਾਂ ਦੀਆਂ ਡਿਪਲੋਮਾ ਮਿਲਸ ਨੇ ਉਹ ਬੰਦ ਹੋਣ ਤੇ ਉਹ ਸੁਧਾਰ ਕਰਨ ਕੁਝ, ਜਾਂ ਫਿਰ ਸਟੂਡੈਂਟਸ ਦੇ ਰਹਿਣ ਵਾਸਤੇ ਕੋਈ ਬੰਦੋਬਸਤ ਕਰਨ। ਪ੍ਰੋਬਲਮ ਇਹ ਹੈ ਕਿ ਜਿਹੜੇ ਕੱਟਸ ਕੀਤੇ ਜਾ ਰਹੇ ਨੇ ਉਹਦੇ ਕਰਕੇ ਪਬਲਿਕ ਯੂਨੀਵਰਸਿਟੀਜ਼ ਵੀ ਤਰਾਹੀ ਮਾਮ ਕਰ ਰਹੀਆਂ ਨੇ, ਉਹ ਕਹਿੰਦੇ ਅਸੀਂ ਵੀ ਪਰੇਸ਼ਾਨ ਹੋ ਰਹੇ ਹਾਂ, ਤੇ ਉਹਨਾਂ ਵੱਲੋਂ ਬੇਸਿਕਲੀ ਹੁਣ ਇਹ ਤਿਆਰੀ ਕੀਤੀ ਜਾ ਰਹੀ ਵੀ ਜੇ ਤੁਸੀਂ ਸਾਡੇ ਸਟੂਡੈਂਟਸ ਦੀ ਸੰਖਿਆ ਘਟਾਉਣੀ ਹੈ ਤਾਂ ਫਿਰ ਜਿਹੜੀਆਂ ਪ੍ਰੋਵਿੰਸ਼ਲ ਸਰਕਾਰਾਂ ਨੇ ਉਹ ਫੰਡਿੰਗ ਵਧਾਉਣ, ਪੈਸੇ ਕਿੱਥੋਂ ਆਉਣਗੇ,
ਕਿਉਂਕਿ ਜਿਹੜੀਆਂ ਇਹ ਐਜੂਕੇਸ਼ਨਲ ਇੰਸਟੀਟਿਊਸ਼ਨ ਨੇ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਉਹਦੀ ਫੰਡਿੰਗ ਸੂਬਾਈ ਸਰਕਾਰਾਂ ਨੇ ਮੁਹੱਈਆ ਕਰਵਾਉਣੀ ਆ, ਤੇ ਸੂਬਾ ਸਰਕਾਰਾਂ ਨੇ ਵੀ ਵਸੂ ਜੀ ਦੇਖੋ ਪਿਛਲੇ ਸਾਲਾਂ ਦੌਰਾਨ ਨਾ ਇੱਕ ਨੀਤੀਗਤ ਤਰੀਕੇ ਨਾਲ ਇਹਨਾਂ ਇੰਸਟੀਟਿਊਸ਼ਨਸ ਨੂੰ ਕਿਹਾ ਗਿਆ ਸੀ ਵੀ ਤੁਸੀਂ ਆਪਣੇ ਰੈਵਨਿਊ ਦੇ ਹੋਰ ਸੋਰਸਿਸ ਉਪਜਾ ਲਓ ਤੇ ਇੰਟਰਨੈਸ਼ਨਲ ਸਟੂਡੈਂਟਸ ਹੋਰ ਵੱਡੀ ਗਿਣਤੀ 'ਚ ਲਿਆਓ। ਇਹ ਗੁੱਝੇ ਤੌਰ 'ਤੇ ਕਹਿ ਲਓ ਵੀ ਇੱਕ ਤਰ੍ਹਾਂ ਦਾ ਜਿਹੜਾ ਓਪਨ ਰਸਤਾ ਦਿੱਤਾ ਗਿਆ ਸੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਕਿ ਤੁਸੀਂ ਆਪਣੇ ਰੈਵਨਿਊ ਨੂੰ ਵਧਾਉਣ ਲਈ ਇਹ ਵਾਲਾ ਰਸਤਾ ਇਖਤਿਆਰ ਕਰ ਲਓ, ਪਰ ਉਹਦੇ ਨਾਲ ਜਿਹੜੇ ਬਾਕੀ ਦੇ ਅਨਇੰਟੈਂਡਿਡ ਕੰਸੀਕੁਐਂਸਿਸ ਹੋਏ ਜਿਹੜੇ ਪਿਛਲੇ ਸਾਲਾਂ 'ਚ ਦੇਖਣ ਨੂੰ ਮਿਲੇ ਨੇ, ਹੁਣ ਉਹਨਾਂ ਨੂੰ ਦਰੁਸਤ ਕਰਨ ਦੇ ਚੱਕਰ ਦੇ ਵਿੱਚ ਜੋ ਜੋ ਹੁਣ ਇਹ ਕਰੈਕਟਿਵ ਸਟੈਪਸ ਲਏ ਜਾ ਰਹੇ ਨੇ ਇਹਦੇ ਵੀ ਹੁਣ ਕੁਝ ਅਨਇੰਟੈਂਡਿਡ ਕੰਸੀਕੁਐਂਸਿਸ ਹੋਣਗੇ।
ਉਹਦੀ ਇੱਕ ਮਿਸਾਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਹਿਮਾਂਸ਼ੂ ਜੀ ਦਾ ਮੈਸੇਜ ਆਇਆ, ਸੋ ਸਰਕਾਰ ਦੇ ਜਿਹੜੇ ਕਰੈਕਟਿਵ ਮੈਜਰਸ ਨੇ ਉਹਨਾਂ ਦੇ ਅਨਇੰਟੈਂਡਿਡ ਜਿਹੜੇ ਕੋਈ ਕੰਸੀਕਵੈਂਸਿਸ ਉਹਨਾਂ ਵਿੱਚੋਂ ਮਿਸਾਲ ਸੁਣੋ ਕਹਿੰਦੇ ਕਿ ਆਈ ਐਮ ਅ ਡੋਮੈਸਟਿਕ ਸਟੂਡੈਂਟ ਇਨ KPU ਆਈ ਵਾਸ ਟਰਾਇੰਗ ਟੂ ਗੈਟ ਇਨ ਟੂ ਐਨਵਾਇਰਮੈਂਟ ਪ੍ਰੋਟੈਕਸ਼ਨ ਟੈਕ ਕੋਈ ਕੋਰਸ ਹੈਗਾ ਐਨਵਾਇਰਮੈਂਟ ਪ੍ਰੋਟੈਕਸ਼ਨ ਟੈਕ ਕਹਿੰਦੇ ਮੈਂ ਆਈ ਵਾਸ ਅਬਾਊਟ ਟੂ ਟ੍ਰਾਂਸਫਰ ਇਨ ਦਿਸ ਪ੍ਰੋਗਰਾਮ ਨੈਕਸਟ ਫਾਲ ਪਰ ਹੁਣ KPU ਨੇ ਕਹਿੰਦੇ ਪ੍ਰੋਗਰਾਮ ਹੀ ਬੰਦ ਕਰਤਾ ਇੱਕ ਸਾਲ ਵਾਸਤੇ ਕਿਉਂਕਿ ਫੰਡਿੰਗ ਨਹੀਂ ਹੈ ਤੇ ਸਟੂਡੈਂਟਸ ਨਹੀਂ ਹੈਗੇ
ਯਾ ਸੋ ਇਹ ਜਿਹੜਾ ਇੰਪੈਕਟ ਹੈਗਾ ਇਸ ਤਰ੍ਹਾਂ ਦੇ
ਬਹੁਤ ਸਾਰੇ ਕੋਰਸਿਸ ਵੀ ਜਿਹੜੇ ਨੇ ਉਹ ਬੰਦ ਹੋ ਰਹੇ ਨੇ ਪ੍ਰਭਾਵਿਤ ਹੋ
ਰਹੇ ਨੇ ਇਸ ਚੀਜ਼ ਦੇ ਵਾਸੂ ਜੀ ਕਈ ਸੰਕੇਤ ਪਹਿਲਾਂ ਆਏ ਸੀ ਕਿ ਜਿਹੜੇ ਕਈ ਜੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਪਰ ਜੇ ਕਟੌਤੀ ਹੁੰਦੀ ਆ ਤਾਂ ਡੋਮੈਸਟਿਕ ਸਟੂਡੈਂਟਸ ਨੂੰ ਇਹਨਾਂ ਵਿਦਿਅਕ ਅਦਾਰਿਆਂ ਵੱਲੋਂ ਜਿਹੜੇ ਜਿਹੜੇ ਕੋਰਸਿਸ ਮੁਹੱਈਆ ਕਰਵਾਏ ਜਾਂਦੇ ਨੇ ਡੋਮੈਸਟਿਕ ਸਟੂਡੈਂਟਸ ਵਾਸਤੇ ਵੀ ਸਮੱਸਿਆਵਾਂ ਉਤਪੰਨ ਹੋਣਗੀਆਂ ਕਿਉਂਕਿ ਇੱਕ ਸਕੂਲ ਆਫ ਥਾਟ ਇਹ ਸੀ ਕਿ ਜੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘੱਟ ਹੋਏਗੀ ਤਾਂ ਉਹਦੇ ਨਾਲ ਡੋਮੈਸਟਿਕ ਸਟੂਡੈਂਟਸ ਨੂੰ ਦਾਖਲੇ ਆਸਾਨੀ ਨਾਲ ਮਿਲ ਜਾਣਗੇ ਅਸੀਂ ਇਹ ਵੀ ਕਿੰਨੀਆਂ ਕਹਾਣੀਆਂ ਸੁਣੀਆਂ ਮਲਟੀਪਲ ਫੈਮਿਲੀਜ਼ ਤੋਂ ਜਿਨ੍ਹਾਂ ਨੇ ਆਖਿਆ ਕਿ ਮੇਰੇ ਬੱਚੇ ਨੂੰ ਇੱਥੇ ਲੋਕਲ ਅਦਾਰੇ 'ਚ ਐਡਮਿਸ਼ਨ ਨਹੀਂ ਮਿਲੀ ਸਾਡੇ ਬੱਚੇ ਨੂੰ ਪੜ੍ਹਨ ਵਾਸਤੇ ਹੁਣ ਕਿਸੇ ਹੋਰ ਥਾਂ ਕਿਸੇ ਦੂਰ ਦੁਰਾਡੇ ਵਾਲੀ ਯੂਨੀਵਰਸਿਟੀ ਦੇ ਵਿੱਚ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਜਾਣਾ ਪੈ ਰਿਹਾ ਸੋ ਇਹਨਾਂ ਇੰਸਟੀਟਿਊਸ਼ਨਸ ਨੇ ਆਖਿਆ ਸੀ ਕਿ ਜੇ ਤੁਸੀਂ ਕੈਨੇਡਾ 'ਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਾ ਦਿੰਦੇ ਹੋ ਤਾਂ ਇਹਦਾ ਮਤਲਬ ਆਟੋਮੈਟਿਕਲੀ ਇਹ ਨਹੀਂ ਹੋਏਗਾ ਕਿ ਉਹ ਵਾਲੀਆਂ ਸੀਟਸ ਡੋਮੈਸਟਿਕ ਸਟੂਡੈਂਟਸ ਲਈ ਅਵੇਲੇਬਲ ਹੋ ਜਾਣਗੀਆਂ ਸਗੋਂ ਸਾਡੀ ਜੇ ਆਮਦਨ ਘੱਟ ਗਈ ਹੋ ਸਕਦਾ ਸਾਨੂੰ ਉਹ ਕੋਰਸਿਸ ਮੁਕੰਮਲ ਤੌਰ ਤੇ ਬੰਦ ਕਰਨੇ ਪੈ ਜਾਣ ਇਹ ਉਹਦੀ ਪ੍ਰੈਕਟੀਕਲ ਐਗਜ਼ਾਮਪਲ ਸਾਹਮਣੇ ਆ ਗਈ
ਮਾਨਵ ਜੀ ਦਾ ਮੈਸੇਜ ਆਇਆ ਕਹਿੰਦੇ ਮੇਰੀ ਸਮਝ ਤੋਂ ਬਾਹਰ ਆ ਵੀ ਸਾਰੀ ਇਕਨੋਮੀ ਕਹਿੰਦੇ ਸਟੂਡੈਂਟਸ ਦੇ ਉੱਤੇ ਡਿਪੈਂਡੈਂਟੀ ਕਿਵੇਂ ਹੋ ਗਈ 2018 ਤੋਂ ਪਹਿਲਾਂ ਕਹਿੰਦੇ ਕੈਨੇਡਾ ਬਹੁਤ ਵਧੀਆ ਚੱਲਦਾ ਸੀ ਗੱਲ ਹੋਈ ਹੈ ਵਿਜੇ ਜੀ ਕੈਨੇਡਾ ਨੂੰ ਨਸ਼ੇ ਤੇ ਲਾ ਦਿੱਤਾ ਗਿਆ
ਸੋ
ਯੂਨੀਵਰਸਿਟੀਆਂ ਨੂੰ ਇਸ ਨਸ਼ੇ ਦੇ ਉੱਤੇ ਲਗਾ ਦਿੱਤਾ ਗਿਆ ਇੰਟਰਨੈਸ਼ਨਲ ਸਟੂਡੈਂਟਸ 4-5 ਗੁਣਾ ਵੱਧ ਫੀ ਜਿਹੜੀ ਹੈ ਉਹ ਅਦਾ ਕਰਦੇ ਨੇ ਤੇ ਉਹਨਾਂ ਦੇ ਸਿਰ ਤੇ ਸਾਰੀ ਫੰਡਿੰਗ ਚੱਲਦੀ ਹੈ ਪਹਿਲਾਂ ਕੀ ਹੁੰਦਾ ਸੀ ਪ੍ਰੋਵਿੰਸ਼ੀਅਲ ਸਰਕਾਰਾਂ ਫੰਡਿੰਗ ਮੁਹੱਈਆ ਕਰਾਉਂਦੀਆਂ ਸੀ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਦੇਖਿਆ ਕਿ ਯੂਨੀਵਰਸਿਟੀਆਂ ਨੂੰ ਵੱਧ ਪੈਸੇ ਬਣਨ ਲੱਗ ਗਏ ਉਹਨਾਂ ਨੇ ਆਪਣੀ ਫੰਡਿੰਗ ਹੌਲੀ ਹੌਲੀ ਕਰਕੇ ਜਿਹੜੀ ਆ ਸਕੇਲ ਬੈਕ ਕਰਤੀ ਸੋ ਉਹ ਜਿਹੜੀ ਫੰਡਿੰਗ ਘੱਟ ਗਈ ਉਹ ਕਹਿੰਦੇ ਵਧੀਆ ਸਾਡੇ ਸਰਕਾਰੀ ਖਰਚੇ ਬਚੇ ਅਸੀਂ ਇਹ ਜਿਹੜੇ ਪੈਸੇ ਹੈਗੇ ਇਹਨਾਂ ਨਾਲ ਬਜਟ ਬੈਲੈਂਸ ਕਰਕੇ ਬਜਟ ਬੈਲੈਂਸ ਵੈਸੇ ਕਿਸੇ ਨੇ ਕੀਤਾ ਨਹੀਂ ਇਹ ਹੋਰ ਖਰਚੇ ਕਿਸੇ ਹੋਰ ਪਾਸੇ ਕਰਦੇ ਹਾਂ
ਹਾਂ ਇਹ ਇੰਪੋਰਟੈਂਟ ਗੱਲ ਹੈ ਕਿੱਥੇ ਤਾਂ ਹੁੰਦਾ ਨਾ ਵੀ ਚਲੋ ਇੱਥੋਂ ਖਰਚਾ ਘੱਟ ਗਿਆ ਤੇ ਹੁਣ ਓਵਰਆਲ ਜਿਹੜੇ ਸਾਡੇ ਖਰਚੇ ਦੇ ਵਿੱਚ ਸਾਨੂੰ ਬਚਤਾਂ ਜ਼ਿਆਦਾ ਹੋਈਆਂ ਸੇਵਿੰਗਸ ਤਾਂ ਹੋਈਆਂ ਨੇ ਸਰਕਾਰਾਂ ਨੂੰ ਆ ਪਿਛਲੇ ਸਾਲਾਂ ਦੇ ਵਿੱਚ ਚਲੋ ਪ੍ਰੋਵਿੰਸ਼ੀਅਲ ਲੈਵਲ ਤੇ ਇੱਦਾਂ ਨਹੀਂ ਹੈ ਵੀ ਕਿਸੇ ਵੀ ਮੇਜਰ ਪ੍ਰੋਵਿੰਸ ਦੀ ਸਰਕਾਰ ਨੇ ਕੋਈ ਸਰਪਲਸ ਵਾਲਾ ਬਜਟ ਨਾ ਲਿਆਂਦਾ ਹੋਵੇ BC ਦੇ ਵਿੱਚ ਵੀ ਸਰਪਲਸ ਵਾਲਾ ਬਜਟ ਆਇਆ ਸੀ ਐਲਬਰਟਾ ਦੇ ਵਿੱਚ ਵੀ ਸਰਪਲਸ ਵਾਲੇ ਬਜਟਸ ਆਏ ਨੇ ਪਰ ਉਸ ਦੇ ਬਾਵਜੂਦ ਜਿਹੜੇ ਉਹ ਪੈਸੇ ਸਰਕਾਰਾਂ ਨੇ ਪਬਲਿਕ ਇੰਸਟੀਟਿਊਸ਼ਨਸ ਤੋਂ ਜੇ ਘਟਾਏ ਸੀ ਜਾਂ ਇਹ ਕਹਿ ਲਓ ਕਿ ਜਿੰਨੇ ਸਰਕਾਰਾਂ ਨੂੰ ਇਹਨਾਂ ਸਾਲਾਂ ਦੇ ਵਿੱਚ ਪਬਲਿਕ ਇੰਸਟੀਟਿਊਸ਼ਨਸ ਨੂੰ ਫੰਡਿੰਗ ਦੇ ਵਿੱਚ ਵਾਧਾ ਕਰਨਾ ਪੈਣਾ ਸੀ ਉਹ ਪੈਸੇ ਤਾਂ ਬਚ ਗਏ ਨਾ ਉਸ ਪ੍ਰੋਪੋਰਸ਼ਨ ਦੇ ਵਿੱਚ ਵਾਧਾ ਕਰਨਾ ਨਹੀਂ ਪਿਆ ਕਿਉਂਕਿ ਉਹਨਾਂ ਵਾਸਤੇ ਆਮਦਨ ਦਾ ਨਵਾਂ ਸਰੋਤ ਬਣ ਗਿਆ ਪਰ ਸਰਕਾਰਾਂ ਦੇ ਡੈਫੀਸਿਟਸ ਫਿਰ ਵੀ ਵੱਧਦੇ ਰਹੇ
ਬਿਲਕੁਲ
ਯਾ ਵਾਸੂ ਜੀ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ ਦੇਖੋ ਇਮੀਗ੍ਰੇਸ਼ਨ ਇੱਕ ਪਹਿਲੂ ਰਿਹਾ ਜਿਹਦੇ ਹੁਣ ਟਾਰਗੇਟਸ ਨੂੰ ਘਟਾਉਣ ਸੰਬੰਧੀ ਅਨਾਊਂਸਮੈਂਟ ਇਸ ਵੇਲੇ ਕੀਤੀ ਜਾ ਰਹੀ ਹੈ ਤੇ ਜਿਹੜੇ ਉਹਦੇ ਪ੍ਰਮੁੱਖ ਕੁਝ ਪਹਿਲੂ ਨੇ ਉਹ ਅਸੀਂ ਗੱਲਬਾਤ ਕਰ ਵੀ ਲਈ ਆ ਦੂਜੀ ਗੱਲ ਹੈ ਹੈਲਥ ਕੇਅਰ ਸਿਸਟਮ ਨੂੰ ਲੈ ਕੇ ਕੈਨੇਡਾ ਦੇ ਵਿੱਚ ਹੈਲਥ ਕੇਅਰ ਸਿਸਟਮ ਉਹਦੇ ਵਿੱਚ ਵੀ ਵੱਖੋ ਵੱਖਰੀਆਂ ਪਰਤਾਂ ਨੇ ਪਰ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਆ ਕਿ ਕਿੰਨੇ ਲੋਕਾਂ ਦੇ ਕੋਲ ਫੈਮਿਲੀ ਡਾਕਟਰ ਦਾ ਰੈਗੂਲਰ ਐਕਸੈਸ ਹੈ ਉਹ ਵਾਲਾ ਅੰਕੜਾ ਵੀ ਇੱਕ ਚਿੰਤਾਜਨਕ ਅੰਕੜਾ ਪਿਛਲੇ ਘੱਟੋ ਘੱਟ 2-3 ਸਾਲ ਤੋਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਹੁਣ ਅੱਜ ਇੱਕ ਨਵੀਂ ਰਿਪੋਰਟ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ ਵਾਲਿਆਂ ਨੇ ਸਾਂਝੀ ਕੀਤੀ ਆ ਵੀ 54 ਲੱਖ ਕੈਨੇਡੀਅਨ ਅਜਿਹੇ ਨੇ 5.4 million ਆਊਟ ਆਫ ਅ ਪਾਪੂਲੇਸ਼ਨ ਆਫ 41 million ਜਿਨ੍ਹਾਂ ਦੇ ਕੋਲ ਰੈਗੂਲਰ ਪ੍ਰਾਇਮਰੀ ਹੈਲਥ ਕੇਅਰ ਦਾ ਐਕਸੈਸ ਨਹੀਂ ਹੈ ਇਸ ਟੋਟਲ ਆਬਾਦੀ ਦਾ 17% ਬਣਦਾ ਲਗਭਗ ਸੋ ਉਹਦੇ ਵਿੱਚ ਹੋਰ ਵੇਰਵੇ ਕੀ ਨੇ ਇਸ ਰਿਪੋਰਟ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਹਾਈਲਾਈਟ ਕੀਤੀਆਂ ਗਈਆਂ ਨੇ ਉਹ ਸਾਰੀ ਗੱਲਬਾਤ ਕਰਦੇ ਹਾਂ ਇੱਕ ਬ੍ਰੇਕ ਲੈ ਲਈਏ
ਇੱਕ ਮੈਸੇਜ ਆ ਵਿਜੇ ਜੀ ਤਰਨਜੋਤ ਸਿੰਘ ਜੀ ਦਾ
ਜੀ
ਕਹਿੰਦੇ ਵੀ ਇੱਕ ਗੱਲ ਕਲੀਅਰ ਕਰੋ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਕਹਿੰਦੇ ਸਿਰਫ ਉਹਨਾਂ ਨੂੰ ਹੀ ਕਿਉਂ ਹਾਈਲਾਈਟ ਕੀਤਾ ਜਾਂਦਾ ਦੇਖੋ ਗੱਲ ਇਹਨਾਂ ਨੇ ਆਪ ਵੀ ਆਪਣੇ ਮੈਸੇਜ ਲਿਖਿਆ ਕਹਿੰਦੇ ਜਿਵੇਂ ਤੁਸੀਂ ਆਪ ਹੀ ਹੁਣੇ ਗੱਲ ਕਰ ਰਹੇ ਸੀ ਵੀ ਰੈਫਿਊਜੀ ਵੀ ਬਹੁਤ ਆ ਰਹੇ ਨੇ ਦੇਖੋ ਜਿਹੜੇ ਇਸ ਵੇਲੇ ਸਰਕਾਰ ਨੇ ਕੀ ਕਿਹਾ ਕਿ ਅਸੀਂ ਟੈਂਪਰੋਰੀ ਰੈਜ਼ੀਡੈਂਟ ਦੀ ਸੰਖਿਆ ਘਟਾਉਣੀ ਹੈ
ਜੀ
ਟੈਂਪਰੋਰੀ ਰੈਜ਼ੀਡੈਂਟ ਕੈਟਾਗਰੀ ਦੇ ਵਿੱਚ 3 ਤਰ੍ਹਾਂ ਦੀਆਂ ਕੈਟਾਗਰੀਜ਼ ਨੇ ਸੋ ਇੰਟਰਨੈਸ਼ਨਲ ਸਟੂਡੈਂਟਸ ਵਰਕ ਪਰਮਿਟ ਹੋਲਡਰਸ ਤੇ ਰੈਫਿਊਜੀ
ਕਲੇਮੈਂਟਸ
ਠੀਕ ਹੈ ਸੋ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਗੱਲ ਹੁੰਦੀ ਹੈ ਜ਼ਰੂਰ ਡੈਫੀਨੇਟਲੀ ਹੁੰਦੀ ਹੈ ਕਿਉਂਕਿ ਸਰਕਾਰ ਨੇ ਬਹੁਤ ਸਾਰੀਆਂ ਤਰਮੀਮਾਂ ਕੀਤੀਆਂ ਨੇ ਇੰਟਰਨੈਸ਼ਨਲ ਸਟੱਡੀ ਪਰਮਿਟ ਪ੍ਰੋਗਰਾਮ ਦੇ ਵਿੱਚ ਕੈਪਸ ਲਗਾਈਆਂ ਨੇ ਸੰਖਿਆ ਘਟਾਉਣੀ ਹੈ ਯੂਨੀਵਰਸਿਟੀਜ਼ ਨੂੰ ਤਾੜਨਾ ਕੀਤੀ ਹੈ ਕਿ ਤੁਸੀਂ ਬੰਦੇ ਬਣੋ ਸਾਰੇ ਸੋ ਦੂਸਰੀ ਗੱਲ ਜਿਹੜੀ ਵਰਕ ਪਰਮਿਟ ਵਾਲੀ ਹੈ ਉਹਨੂੰ ਲੈ ਕੇ LMIA ਦੀ ਕਿੰਨੀ ਡਿਸਕਸ਼ਨ ਹੁੰਦੀ ਕਿਉਂ ਨਹੀਂ ਹੁੰਦੀ ਸੋ ਵਰਕ ਪਰਮਿਟ ਵਾਲੇ ਦੇ ਉੱਤੇ ਵੀ ਬਹੁਤ ਸਾਰੀ ਡਿਸਕਸ਼ਨ ਹੁੰਦੀ ਹੈ ਮੀਡੀਆ ਦੇ ਵਿੱਚ
ਵੀ ਹੁੰਦੀ ਹੈ ਇਟਸ ਨਾਟ ਅਬਾਊਟ ਟਾਰਗੇਟਿੰਗ ਅ ਪਾਰਟੀਕੂਲਰ
ਗਰੁੱਪ LMIA ਬਾਰੇ ਸਮੇਂ-ਸਮੇਂ ਤੇ ਗੱਲ ਹੁੰਦੀ ਰਹਿੰਦੀ
ਹੈ ਜੀ ਜੀ ਜੀ
ਤੇ ਰੈਫਿਊਜੀ ਬਾਰੇ ਤਾਂ ਤੁਸੀਂ ਜਿਵੇਂ ਹੁਣੇ ਕਿਹਾ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਰੈਫਿਊਜੀ ਕਲੇਮੈਂਟਸ ਜਿਹੜੇ ਆ ਰਹੇ ਨੇ ਉਹਨਾਂ ਦੀ ਵੀ ਸੰਖਿਆ ਬਹੁਤ ਜ਼ਿਆਦਾ ਹੈ ਤੇ ਉਸ ਤੋਂ ਵੀ ਬਹੁਤ ਸਾਰੇ ਕੈਨੇਡੀਅਨਸ ਪਰੇਸ਼ਾਨ ਨੇ ਨਾ
ਕਿ ਜਿਹੜੀ ਪਹਿਲਾਂ ਪਰਮਾਨੈਂਟ ਰੈਜ਼ੀਡੈਂਸੀ ਦਾ ਜਿਹੜਾ ਰਾਹ ਹੈ ਉਹਦੇ ਵਿੱਚ ਮਲਟੀਪਲ ਸਟੈਪਸ ਐਡ ਹੋ ਗਏ। ਸਿੱਧੇ ਤੌਰ ਜੇ ਤੁਸੀਂ ਅੱਜ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਆਏ, ਆਹ ਸਿਸਟਮ ਇਹੋ ਜਿਹਾ ਗੰਦਲਾ ਹੋਇਆ ਪਿਛਲੇ ਸਾਲਾਂ 'ਚ, ਇਹ ਲੁਕਵੀਆਂ ਗੱਲਾਂ ਥੋੜ੍ਹੇ ਨੇ, ਹੁਣ ਸਭ ਨੂੰ ਪਤਾ ਹੀ ਆ। ਆਪਣੀ ਡਿਗਰੀ ਜਾਂ ਡਿਪਲੋਮਾ ਕਰਨ ਤੋਂ ਬਾਅਦ ਵੀ ਫਿਰ LMIA ਲੈ ਕੇ ਫਿਰ ਅੱਗੇ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਪੱਧਰਾ ਹੁੰਦਾ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਮੱਸਿਆਵਾਂ ਨੇ ਇਹ ਆਈਸੋਲੇਸ਼ਨ ਦੇ ਵਿੱਚ ਨਹੀਂ ਵਾਪਰ ਰਹੀਆਂ। ਸਾਨੂੰ ਇਹ ਵੀ ਪਤਾ ਅਸਾਇਲਮ ਸੀਕਰਸ ਦੀ ਗਿਣਤੀ ਦੇ ਵਿੱਚ ਵਾਧਾ ਜਿਉਂ ਜਿਉਂ LMIA ਦੀ ਸਖਤੀ ਹੋਈ, ਜਿਉਂ ਜਿਉਂ ਪਰਮਾਨੈਂਟ ਰੈਜ਼ੀਡੈਂਸੀ ਦੇ ਹੋਰ ਰਾਹ ਲੱਗਿਆ ਕਿ ਮੁਸ਼ਕਲ ਹੁੰਦੇ ਜਾ ਰਹੇ ਨੇ। ਵਾਸੂ ਜੀ, ਇੰਟਰਨੈਸ਼ਨਲ ਸਟੂਡੈਂਟਸ ਦੀ ਇੱਕ ਸਿਗਨੀਫਿਕੈਂਟ ਨੰਬਰ ਅਜਿਹਾ ਵੀ ਰਿਹਾ, ਡੇਟਾ ਪਹਿਲਾਂ ਆਇਆ ਸੀ, ਜਿਨ੍ਹਾਂ ਨੇ ਅਸਾਇਲਮ ਦੀ ਅਰਜ਼ੀਆਂ ਲਗਾ ਦਿੱਤੀਆਂ। ਸੋ ਕੋਈ ਵੀ ਚੀਜ਼ ਇੱਕ ਦੂਜੇ ਤੋਂ ਆਈਸੋਲੇਸ਼ਨ ਦੇ ਵਿੱਚ ਨਹੀਂ ਵਾਪਰ ਰਹੀ। ਐਂਡ ਯੈਸ, ਇਟਸ ਨੋਟ ਅਬਾਊਟ ਜਸਟ ਟਾਕਿੰਗ ਅਬਾਊਟ ਵਨ ਪਰਟੀਕੁਲਰ ਐਸਪੈਕਟ ਆਫ ਦਿਸ, ਉਹ ਸਾਰੇ ਵੱਖੋ ਵੱਖਰੇ ਪਹਿਲੂਆਂ ਦੀ ਜਿਹੜੀ ਡਿਸਕਸ਼ਨ ਆ ਉਹ ਸਮੇਂ ਸਮੇਂ ਸਿਰ ਹੁੰਦੀ ਰਹੀ ਆ। ਸਟੂਡੈਂਟ ਪਾਪੂਲੇਸ਼ਨ ਇਸ ਕਰਕੇ ਵੀ ਜ਼ਿਆਦਾ ਹਾਈਲਾਈਟ ਹੁੰਦੀ ਆ, ਇਹ ਚੀਜ਼ ਅਨਇੰਪਲੋਇਮੈਂਟ ਨੰਬਰਸ ਨਾਲ ਵੀ ਜੁੜੀ ਹੋਈ ਆ। ਜਦੋਂ ਅਸੀਂ ਬੇਰੋਜ਼ਗਾਰੀ ਦੀਆਂ ਰਿਪੋਰਟਾਂ ਵੇਖਦੇ ਹਾਂ, ਬੇਰੋਜ਼ਗਾਰੀ ਦਰ ਦੇ ਵਿੱਚ ਜਿਹੜੇ ਕਾਲਜ ਗੋਇੰਗ ਸਟੂਡੈਂਟ ਏਜ ਵਾਲੇ ਜਿਹੜੇ ਵਿਅਕਤੀ ਨੇ, ਯੰਗਸਟਰਸ ਨੇ, ਉਹਨਾਂ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਰਹੀ ਆ। ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ, ਜਦੋਂ ਕੰਮ ਨਹੀਂ ਮਿਲਦਾ ਉਹਦੇ ਕਰਕੇ ਜਿਹੜੀਆਂ ਹੋਰ ਸਮੱਸਿਆਵਾਂ ਨੇ, ਉਹਨਾਂ ਸਮੱਸਿਆਵਾਂ ਦਾ ਵੀ ਤਾਂ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਇੰਟਰਨੈਸ਼ਨਲ ਸਟੂਡੈਂਟਸ ਦੀ ਜਦੋਂ ਗੱਲ ਹੋ ਰਹੀ ਆ ਤਾਂ ਗੱਲ ਸਿਰਫ ਇਹ ਨਹੀਂ ਹੈ ਵੀ ਉਹਨਾਂ ਕਰਕੇ ਸਮੱਸਿਆਵਾਂ ਹੋਈਆਂ, ਗੱਲ ਇਹ ਵੀ ਹੋ ਰਹੀ ਹੈ ਕਿ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਉਹਦਾ ਉਹ ਸ਼ਿਕਾਰ ਵੀ ਹੋ ਰਹੇ ਨੇ। ਆਹ ਬਰੈਂਪਟਨ ਦੇ ਮੇਅਰ ਨੇ ਵਾਸੂ ਜੀ, ਪੈਟ੍ਰਿਕ ਬਰਾਊਨ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਆਈ ਬਿਲੀਵ, ਉਹਨਾਂ ਨੇ ਆਖਿਆ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਸੈਕਸ਼ੂਅਲ ਐਕਸਪਲੋਇਟੇਸ਼ਨ ਦਾ, ਸੈਕਸ਼ੂਅਲ ਟ੍ਰੈਫਿਕਿੰਗ ਦਾ ਸ਼ਿਕਾਰ ਹੋ ਰਹੇ ਨੇ, ਉਹਨਾਂ ਨੇ ਕਾਫੀ ਹੋਰ ਗੱਲਾਂ ਆਖੀਆਂ। ਸੋ ਜਿਹੜੀਆਂ ਸਮੱਸਿਆਵਾਂ ਆਬਾਦੀ ਵਿੱਚ ਵਾਧੇ ਕਰਕੇ ਸੁਸਾਇਟੀ ਦੇ ਵਿੱਚ ਪਣਪੀਆਂ, ਉਜਾਗਰ ਹੋਈਆਂ, ਉਹਨਾਂ ਸਮੱਸਿਆਵਾਂ ਦੇ ਸ਼ਿਕਾਰ ਹੋ ਰਹੇ ਨੇ ਇੰਟਰਨੈਸ਼ਨਲ ਸਟੂਡੈਂਟਸ ਤੇ ਬਾਕੀ ਦੇ ਜਿਹੜੇ ਰੈਜ਼ੀਡੈਂਟਸ ਨੇ। ਇਸ ਕਰਕੇ ਇਹ ਜਿਹੜੇ ਪਹਿਲੂ ਨੇ ਇਹ ਇਸ ਹਿਸਾਬ ਨਾਲ ਡਿਸਕਸ ਹੁੰਦੇ ਨੇ।
TR ਦੀਆਂ ਜਿਹੜੀਆਂ ਇਹ ਤਿੰਨੋਂ ਕੈਟਾਗਰੀਜ਼ ਨੇ, ਇਹਨਾਂ ਤਿੰਨਾਂ ਦੇ ਵਿੱਚ ਫੋਰ ਦ ਲੌਂਗੈਸਟ ਟਾਈਮ ਹੁੰਦਾ ਕੀ ਸੀ ਕਿ ਮੈਜੋਰਿਟੀ ਆਫ ਦ ਐਪਲੀਕੈਂਟਸ ਉਹ ਪ੍ਰੋਪਰ ਚੈਨਲ ਨਾਲ ਸਾਰਾ ਕੁਝ ਸਹੀ ਕਰਕੇ ਆਪਣਾ ਸਾਰਾ ਕੰਮ ਕਰਦੇ ਸੀ
ਜੀ।
ਕੁਝ ਇੱਕ ਛੋਟੀ ਇੱਕ ਪਰਸੈਂਟੇਜ ਸੀ ਜਿਹੜੇ ਇਸ ਇਹਨਾਂ ਪ੍ਰੋਗਰਾਮਸ ਨੂੰ ਮਿਸਯੂਜ਼ ਕਰਿਆ ਕਰਦੇ ਸੀ
ਜੀ।
ਹੁਣ ਇਦਾਂ ਪ੍ਰਤੀਤ ਹੋ ਰਿਹਾ ਕਿ ਓਵਰ ਦ ਲਾਸਟ ਈਅਰ ਔਰ ਟੂ ਜਿਹੜੇ ਇਸ ਤਰ੍ਹਾਂ ਜਿਹੜੇ ਮਿਸਯੂਜ਼ ਕਰਨ ਵਾਲਿਆਂ ਦੀ ਜਿਹੜੀ ਪਰਸੈਂਟੇਜ ਆ ਉਹਦੇ ਵਿੱਚ ਵਾਧਾ ਹੋਇਆ, ਉਹਦੇ ਕਰਕੇ ਜਿਹੜਾ ਓਵਰਆਲ ਪਬਲਿਕ ਸੈਂਟੀਮੈਂਟ ਆ ਉਹ ਇਮੀਗ੍ਰੇਸ਼ਨ ਦੇ ਖਿਲਾਫ ਹੋ ਗਿਆ। ਸੋ ਇਸ ਕਰਕੇ ਸ਼ਾਇਦ ਜ਼ਿਆਦਾ ਗੱਲ ਹੁੰਦੀ ਆ, ਪਰ ਕਿਸੇ ਇੱਕ ਸ਼੍ਰੇਣੀ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ, ਸਾਰੀਆਂ ਹੀ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਬਾਰੇ ਗੱਲ ਹੁੰਦੀ ਆ। ਈਵਨ ਜਿਹੜੀਆਂ PR ਦੇ ਵੀ ਹੁਣ ਕਹਿ ਰਹੇ ਨੇ ਕਿ ਨੰਬਰਸ ਘਟਾਉਣੇ ਨੇ। ਸੋ ਓਵਰਆਲ ਹੀ ਇਮੀਗ੍ਰੇਸ਼ਨ ਦੇ ਥੋੜਾ ਖਿਲਾਫ ਹੋ ਗਿਆ ਸੈਂਟੀਮੈਂਟ, ਕਿਉਂਕਿ ਸਾਡੇ ਕੋਲ ਇੱਥੇ ਬੜੀ ਆਰਥਿਕ ਤੰਗੀ ਹੋ ਗਈ ਹੈ। ਸੋ ਉਹਦੇ ਕਰਕੇ ਹੁਣ ਲੋਕ ਚਾਹੁੰਦੇ ਨੇ ਕਿ ਪਹਿਲਾਂ ਅਸੀਂ ਜਿਹੜਾ ਕੈਨੇਡਾ ਸਾਡੇ ਕੋਲ ਹੈਗਾ ਉਹਨੂੰ ਸਾਂਭ ਲਈਏ ਤੇ ਫਿਰ ਹੌਲੀ ਹੌਲੀ ਕਰਕੇ ਜਿਹੜੇ ਵਾਧੇ ਕੀਤੇ ਜਾਣ, ਕਿਉਂਕਿ ਸਾਡੇ ਇੱਥੇ ਫਰਟੀਲਿਟੀ ਰੇਟ ਹੀ ਬੜਾ ਘੱਟ ਹੈ ਕੈਨੇਡਾ ਦੇ ਵਿੱਚ, ਜਾਂ ਜਨਸੰਖਿਆ ਜਿਹੜੀ ਹੈ ਉਹ ਵੱਧ ਨਹੀਂ ਰਹੀ ਕੋਈ ਬਹੁਤੀ ਜ਼ਿਆਦਾ। ਜੇ ਅਸੀਂ ਇਮੀਗ੍ਰੇਸ਼ਨ ਬੰਦ ਕਰ ਦੇਵਾਂਗੇ ਸਾਡੀ ਜਨਸੰਖਿਆ ਘੱਟ ਜਾਣੀ ਹੈ, ਵੀ ਹੈਵ ਐਨ ਏਜਿੰਗ ਪਾਪੂਲੇਸ਼ਨ।
ਹਾਂ, ਜਿਨ੍ਹਾਂ ਨੇ ਕਿ ਅੱਗੇ ਜਦੋਂ ਰਿਟਾਇਰ ਹੋਣਾ, ਵਾਸੂ ਜੀ ਜਪਾਨ ਇੱਕ ਅਜਿਹੀ ਐਗਜ਼ਾਮਪਲ ਮਨ ਦੇ ਵਿੱਚ ਆਉਂਦੀ ਆ ਜਿਹਦੇ ਵਿੱਚ ਜਿਉਂ ਜਿਉਂ ਹੁਣ ਉਮਰ ਦਰਾਜ਼ ਲੋਕਾਂ ਦੀ ਗਿਣਤੀ ਵਧੀ, ਜਿਹੜੇ ਲੋਕ ਪੈਨਸ਼ਨ ਡਰਾਅ ਕਰਦੇ ਸੀ ਜਦੋਂ ਪੈਨਸ਼ਨਰਸ ਦੀ ਗਿਣਤੀ ਵੱਧ ਗਈ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਘੱਟ ਗਈ ਤਾਂ ਜੈਪਨੀਜ਼ ਇਕੋਨਮੀ ਦੇ ਉੱਪਰ ਉਹਦਾ ਕੀ ਅਸਰ ਪਿਆ, ਉਹਦੀਆਂ ਮਿਸਾਲਾਂ ਵੀ ਅਸੀਂ ਪਿਛਲੇ ਵਰ੍ਹਿਆਂ ਦੇ ਵਿੱਚ, ਪਿਛਲੇ ਦਹਾਕਿਆਂ ਦੇ ਵਿੱਚ ਦੇਖੀਆਂ ਨੇ। ਸੋ ਉਹ ਸਾਰੀਆਂ ਚੀਜ਼ਾਂ ਵੀ ਇੱਕ ਪਾਸੇ ਨੇ, ਪਰ ਆਈ ਥਿੰਕ ਕਈਆਂ ਦਾ ਖਦਸ਼ਾ ਕੀ ਆ ਕਿ ਜਿਸ ਹਿਸਾਬ ਨਾਲ ਪਿਛਲੇ ਸਾਲਾਂ 'ਚ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੂੰ ਪਹਿਲਾਂ ਤੁਸੀਂ ਐਂਟਰੀ ਦੇ ਦਿੱਤੀ ਕੈਨੇਡਾ 'ਚ, ਹੁਣ ਕਿਤੇ ਇੱਦਾਂ ਨਾ ਹੋਵੇ ਓਵਰ ਕੰਪਨਸੇਟ ਨਾ ਹੋ ਜਾਵੇ ਕਿ ਪਹਿਲਾਂ ਹੁੰਦਾ ਨਾ ਵੀ ਪਹਿਲਾਂ ਓਵਰ ਈਟਿੰਗ ਕਰ ਕਰਕੇ ਬਿਮਾਰ ਕਰ ਲਿਆ, ਹੁਣ ਕਿਤੇ ਭੁੱਖੇ ਰਹਿ ਕੇ ਨਾ ਬਿਮਾਰ ਕਰ ਦਿਓ।
ਬਿਲਕੁਲ। ਸੋ ਸਾਰਾ ਕੁਝ ਜੋ ਕੀਤਾ ਗਿਆ, ਜੋ PR ਟਾਰਗੇਟਸ ਵਧਾਏ ਗਏ ਉਹ ਇਹ ਕਹਿ ਕੇ ਵਧਾਏ ਗਏ ਜੀ ਕਿ ਸਾਡੇ ਕੋਲ ਇੱਥੇ ਵਰਕਰ ਸ਼ੋਰਟੇਜ ਆ, ਕਿ ਇੱਥੇ ਸਾਡੇ ਕੋਲ ਕੰਮ ਹੀ ਨਹੀਂ ਲੱਭ ਰਹੇ, ਜੋਬਸ ਬਹੁਤ ਜ਼ਿਆਦਾ ਨੇ, ਵਰਕਰਸ ਨਹੀਂ ਹੈਗੇ
ਤੇ ਹੁਣ ਕੰਮ ਹੀ ਕਹਿੰਦੇ ਕੰਮ ਨਹੀਂ ਲੱਭ ਰਿਹਾ।
ਸੋ ਇਹ ਜਿਹੜਾ ਦਿਸ ਮਾਈਟ ਇਹ ਬਿਲਕੁਲ ਹੋ ਸਕਦਾ ਕਿ ਇਹ ਗੱਲ ਠੀਕ ਵੀ ਹੋਵੇ, COVID-19 ਵਾਲੇ ਜਿਹੜੇ ਸਾਲਾਂ ਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਕੰਮਾਂ ਤੋਂ ਛੁੱਟੀ ਲੈ ਕੇ ਘਰ ਬੈਠ ਗਏ ਸੀ,
ਕਈ ਅਰਲੀ ਰਿਟਾਇਰ ਹੋ ਗਏ।
ਹਾਂ, ਸੋ ਉਹਦੇ ਕਰਕੇ ਮੇਬੀ ਉਦੋਂ ਵਰਕਰ ਸ਼ਾਰਟੇਜ ਹੋਈ ਸੀ, ਪਰ ਉਸ ਦੌਰਾਨ ਜਿਹੜੀ ਪਾਲਿਸੀ ਅਡੋਪਟ ਕੀਤੀ ਗਈ ਉਹਨੂੰ ਅਗਲੇ ਸਾਲਾਂ ਵਾਸਤੇ ਵੀ ਕੰਟੀਨਿਊ ਰੱਖਣਾ ਕਿ ਹਰ ਸਾਲ 5-5 ਲੱਖ ਜਾਂ ਉਸ ਤੋਂ ਜ਼ਿਆਦਾ ਅਸੀਂ PR ਜਿਹੜੇ ਨੇ ਉਹ ਕਰਾਂਗੇ, ਉਹ ਮੇਬੀ ਸਾਡੀ ਇਕੋਨਮੀ ਉਹਨੂੰ ਸਸਟੇਨ ਨਾ ਕਰ ਸਕੇ। ਸੋ ਆਈ ਥਿੰਕ ਵੀ ਆਰ ਰਿਵਰਟਿੰਗ ਬੈਕ ਟੂ ਪ੍ਰੀ ਪੈਂਡਮਿਕ ਲੈਵਲਸ ਤੇ ਦਿਸ ਮਾਈਟ ਬੀ ਦ ਸੈਂਸੀਬਲ ਥਿੰਗ ਟੂ ਡੂ, ਬਾਕੀ ਟਾਈਮ ਵਿਲ ਟੈਲ।
ਬਿਲਕੁਲ ਵਾਸੂ ਜੀ,
ਬਹੁਤ ਸਾਰੇ ਲੋਕ ਇਹ ਕਹਿੰਦੇ ਸੀਗੇ ਕਿ ਜੀ ਕੌਣ ਕਹਿੰਦਾ ਇੱਥੇ ਵਰਕਰ ਸ਼ੋਰਟੇਜ ਆ, ਕਿ ਅਸਾਂ ਕੋਈ ਵੀ ਕੰਮ ਕਰਨ ਲਈ ਤਿਆਰ, ਸਾਨੂੰ ਜੋਬ ਨਹੀਂ ਮਿਲਦੀ, ਕਿ ਇੱਥੇ ਤਾਂ ਜੋਬਸ ਨਹੀਂ ਹੈਗੀਆਂ, ਵਰਕਰਸ ਤਾਂ ਹੈਗੇ ਨੇ।
ਉਹੀ ਸਰਕਾਰ ਕਹਿੰਦੀ ਕੰਮ ਹੀ ਨਹੀਂ ਲੱਭਦੇ, ਕੰਮ ਹੀ ਕਹਿੰਦੇ ਕੰਮ ਨਹੀਂ ਲੱਭਦਾ,
ਕੰਮ ਨਹੀਂ ਲੱਭਦਾ। ਸੋ ਉਹਦਾ ਮਤਲਬ ਇਸੀ ਦੇ ਵਿੱਚ ਮਿਸਮੈਚ
ਜੀ ਜੀ ਜੀ
ਕਿ ਅਸੀਂ ਕੰਮ ਜ਼ਿਆਦਾ ਸੱਦ ਲਏ।
ਬਾਕੀ ਵਾਸੂ ਜੀ, ਅਸੀਂ ਕਿੰਨੀ ਵਾਰ ਦੇਖੋ ਡਿਸਕਸ਼ਨ ਕੀਤੀ ਆ, ਪਰ ਇਟਸ ਪਰਟੀਨੈਂਟ ਟੂ ਮੈਂਸ਼ਨ ਇਟ ਹੀਅਰ। ਉਹ ਡੇਟਾ ਸੈੱਟ ਫਰੋਮ ਦਾ ਗਰਾਊਂਡ ਅਪ ਇੰਨਾ ਡਿਸਟੋਰਟ ਹੋ ਗਿਆ ਸੀ। ਐਲ ਐਮ ਆਈ ਏ ਵਾਲੇ ਚੱਕਰ ਨੇ ਇੰਨਾ ਜ਼ਿਆਦਾ ਜੋਬਸ ਦੇ ਨੰਬਰਸ ਨੂੰ ਇਨਫਲੇਟ ਕਰਕੇ, ਸਰਕਾਰ ਮੂਹਰੇ, ਬੈਂਕ ਆਫ ਕੈਨੇਡਾ ਮੂਹਰੇ ਜਦੋਂ ਗੱਲਾਂ ਰੱਖੀਆਂ, ਕਹਿੰਦੇ ਜੋਬ ਮਾਰਕੀਟ ਬੜੀ ਸਟਰੋਂਗ ਆ, ਸਰ ਅਸੀਂ ਵਿਆਜ ਵਧਾਈ ਜਾਂਦੇ ਹਾਂ, ਪਰ ਕੈਨੇਡਾ ਦੇ ਵਿੱਚ ਤਾਂ ਨੌਕਰੀਆਂ ਦੀ ਭਰਮਾਰ ਹੈ, ਮਤਲਬ ਇਕੋਨਮੀ ਦੇ ਵਿੱਚ ਸਮਰੱਥਾ ਹੈ, ਚੱਕੋ ਹੋਰ ਵਿਆਜ ਦੇ ਵਿੱਚ ਹਾਈਕ। ਸੋ ਇਸ ਤਰ੍ਹਾਂ ਦੇ ਜਿਹੜੇ ਹਿਸਾਬ ਹੋਏ ਨਾ, ਉਹ ਚਾਹ ਨਾਲ ਆਂਡੇ ਖਾਧੇ ਨੇ, ਉਹ ਪ੍ਰੋਬਲਮ ਹੋਈ ਆ।
ਚਾਹ ਨਾਲ ਆਂਡੇ ਨਹੀਂ ਖਾਈ,
ਨਹੀਂ ਖਾਈਦੇ।
ਵਿਜੇ ਜੀ, ਬਿਫੋਰ ਵੀ ਪ੍ਰੋਸੀਡ ਫਰਦਰ, ਜੇ ਟੈਂਪਰਰੀ ਰੈਜੀਡੈਂਟਸ ਦੇ ਜਿਹੜੇ ਕੱਟਸ ਨੇ
ਜੀ,
ਸੋ ਉਹ ਵੀ ਹੁਣ ਸਪਸ਼ਟ ਹੋ ਗਏ ਨੇ। ਕਹਿ ਰਹੇ ਨੇ ਕਿ ਜੇ ਟੈਂਪਰਰੀ ਰੈਜੀਡੈਂਟਸ ਦੀ ਜਿਹੜੀ ਪਾਪੂਲੇਸ਼ਨ ਆ, ਇਨਕਲੂਡਿੰਗ ਇੰਟਰਨੈਸ਼ਨਲ ਸਟੂਡੈਂਟਸ, ਫੋਰਨ ਵਰਕਰਸ ਤੇ ਰੈਫਿਊਜੀਸ, 2025 ਦੇ ਵਿੱਚ ਉਹਨੂੰ ਘਟਾਇਆ ਜਾਏਗਾ ਬਾਏ 445,000, 445,000 ਉਹ ਸੰਖਿਆ ਘਟਾਈ ਜਾਏਗੀ ਟੈਂਪਰਰੀ ਰੈਜੀਡੈਂਟਸ ਦੀ ਸੰਖਿਆ। 2026 ਦੇ ਵਿੱਚ 445,662, ਸੋ ਫਿਰ ਉਹੀ 445,000 ਦੀ ਹੋਰ ਕਟੌਤੀ ਹੋਏਗੀ, ਤੇ 2027 ਦੇ ਵਿੱਚ 17,439 ਦੀ ਕਟੌਤੀ ਹੋਏਗੀ ਟੈਂਪਰਰੀ ਰੈਜੀਡੈਂਟਸ ਦੀ ਸੰਖਿਆ ਵਿੱਚ
ਜੀ,
ਇੰਟਰਨੈਸ਼ਨਲ ਸਟੂਡੈਂਟਸ, ਫੋਰਨ ਵਰਕਰਸ ਤੇ ਰੈਫਿਊਜੀਸ ਮਿਲਾ ਕੇ।
ਪਿਛਲੇ ਸਾਲ ਇਹ ਨੰਬਰ ਆਈ ਥਿੰਕ ਇਟ ਵਾਸ ਕਲੋਜ਼ ਟੂ 1 ਮਿਲੀਅਨ ਪਹੁੰਚ ਗਿਆ ਸੀ ਜਦੋਂ ਮੈਂ ਸੁਣੀ ਸਾਰਿਆਂ ਦੀ ਗਿਣਤੀ।
ਸੋ ਇਟ ਵਿਲ ਬੀ
ਰਿਡਿਊਸਡ ਬਾਈ, ਇਹ ਇੰਨੀ ਉਹਦੇ ਵਿੱਚ ਕਟੌਤੀ
ਹੋਏਗੀ।
ਸੋ ਇਹ ਕਹਿ ਲਓ ਕਿ ਟੋਟਲ ਟੈਂਪਰਰੀ ਰੈਜੀਡੈਂਟਸ ਅਕਰੋਸ ਜਿਹੜੀਆਂ ਮੇਜਰ ਤਿੰਨ ਕੈਟਾਗਰੀਜ਼ ਨੇ, ਇੰਟਰਨੈਸ਼ਨਲ ਸਟੂਡੈਂਟਸ, ਅਸਾਈਲਮ ਸੀਕਰਸ ਤੇ ਵਰਕ ਪਰਮਿਟ ਹੋਲਡਰਸ, ਇਹਨਾਂ ਦੀ ਗਿਣਤੀ ਤਕਰੀਬਨ 3 ਤੋਂ 3.5 ਲੱਖ ਦੇ ਵਿੱਚ ਰਹਿਣ ਦੇ ਨੰਬਰ ਜੋ ਲੱਗਦਾ। ਬਾਕੀ ਜਿਹੜੇ ਕੰਕਰੀਟ ਨੰਬਰਸ ਨੇ, ਉਹ ਜਿਉਂ ਜਿਉਂ ਹੋਰ ਕਲੈਰਿਟੀ ਆਏਗੀ,
ਕੰਕਰੀਟ ਨੰਬਰਸ ਇਹੀ ਨੇ
ਜੀ,
445,901 ਦੀ ਕਟੌਤੀ 2025
ਕਟੌਤੀ ਹੈ, ਇਹ ਉਹ ਨੰਬਰ ਨਹੀਂ ਹੈ ਜਿਹੜਾ ਐਕਸੈਪਟ ਕਰਨਾ।
ਸੋ ਇਹ ਕਟੌਤੀ ਹੋਣੀ ਹੈ
ਜੀ,
2026 ਦੇ ਵਿੱਚ 445,662 ਦੀ ਕਟੌਤੀ, ਤੇ 2027 ਦੇ ਵਿੱਚ 17,439 ਦੀ ਕਟੌਤੀ ਕੀਤੀ ਜਾਏਗੀ ਟੈਂਪਰਰੀ ਰੈਜ਼ੀਡੈਂਟਸ ਦੀ ਪਾਪੂਲੇਸ਼ਨ ਵਿੱਚ।
ਹਾਂ ਸੋ ਬਾਸੂ ਜੀ, ਇਹ ਕਾਫੀ ਵੱਡੇ ਅਸਰ ਇਹਦੇ ਨਾਲ ਪੈਣ ਵਾਲੇ ਨੇ, ਕਿਉਂਕਿ ਜਿਸ ਅਨੁਪਾਤ ਦੇ ਵਿੱਚ ਲੋਕਾਂ ਨੂੰ ਕੈਨੇਡਾ ਨੇ ਪੱਕਿਆਂ ਕਰਨਾ, ਤੇ ਨੈੱਟ ਨਵੇਂ ਲੋਕ ਕੈਨੇਡਾ 'ਚ ਕਿੰਨੇ ਆਉਂਦੇ ਨੇ, ਤੇ ਜਿਹੜੇ ਪੱਕੇ ਤੌਰ 'ਤੇ ਇੱਥੇ ਰਹਿਣ ਲਈ ਆਉਣਗੇ, ਜਿਸ ਹਿਸਾਬ ਦੇ ਨਾਲ ਹੁਣ ਪਿਛਲੇ ਸਾਲਾਂ 'ਚੋਂ ਟ੍ਰੈਂਡ ਰਿਹਾ, ਉਸ ਦੇ ਵਿੱਚ ਵੱਡੀ ਗਿਰਾਵਟ ਆਏਗੀ। ਇਹ ਵੀ ਕਿਹਾ ਜਾ ਰਿਹਾ ਕਿ 2025 ਤੋਂ ਲੈ ਕੇ 2026 ਵਿਚਕਾਰ ਜਿਹੜੀ ਐਕਚੁਅਲ ਪਾਪੂਲੇਸ਼ਨ ਆ, ਉਹਦੇ ਵਿੱਚ 0.2% ਦੀ ਗਿਰਾਵਟ ਆਉਣੀ ਆ। ਸੋ ਓਵਰ ਦਾ ਕੋਰਸ ਆਫ ਦਾ ਈਅਰ ਓਵਰਆਲ ਜਿਹੜੀ ਪਾਪੂਲੇਸ਼ਨ ਆ, ਗਿਣਤੀ ਆ, ਉਹ ਘਟੇਗੀ। ਇੱਕ ਤਾਂ ਹੁੰਦਾ ਵੀ ਵਾਧੇ ਦੀ ਰਫ਼ਤਾਰ ਘਟੀ, ਇਹ ਵਾਧੇ ਦੀ ਰਫ਼ਤਾਰ ਨਹੀਂ ਘਟਣੀ, ਓਵਰਆਲ ਉਹ ਜਿਹੜਾ ਨੰਬਰ ਆ ਉਹਦੇ ਵਿੱਚ ਵੀ ਅਸੀਂ ਗਿਰਾਵਟ ਵੇਖਾਂਗੇ ਟੋਟਲ ਆਬਾਦੀ ਦੇ ਨੰਬਰ ਦੇ ਵਿੱਚ ਵੀ।
ਮੇਨ ਜਿਹੜੇ ਇਹਦੇ ਵਿੱਚੋਂ ਟੇਕਅਵੇ ਜਿਹੜਾ ਹੈ ਨਾ, ਜਿਹੜੀ ਚੀਜ਼ ਦੇਖਣ ਵਾਲੀ ਆ, ਉਹੀ ਹੈ ਕਿ ਟੈਂਪਰਰੀ ਰੈਜ਼ੀਡੈਂਟਸ ਨੂੰ ਪੱਕਿਆਂ ਕਰਨਾ ਸਰਕਾਰ ਨੇ, ਤਾਂ ਹੀ ਉਹਨਾਂ ਦੀ ਸੰਖਿਆ ਇੰਨੀ ਘਟਣੀ ਹੈ। ਤੇ ਜਦੋਂ ਉਹਨਾਂ ਨੂੰ ਪੱਕਿਆਂ ਕੀਤਾ ਜਾਏਗਾ, ਇਹਦਾ ਮਤਲਬ ਉਹ ਹੈਗਾ ਕਿ ਜਿਹੜੇ PR ਦੇ ਟਾਰਗੇਟਸ ਵੈਸੇ ਹੀ ਘਟਾ ਦਿੱਤੇ ਗਏ ਨੇ, ਉਧਰੋਂ TR ਜਿਹੜੇ ਪੱਕੇ ਹੋ ਗਏ, ਸੋ ਬਾਹਰੋਂ ਜਿਹੜੇ PR ਆਉਣਗੇ ਨਾ, ਉਹਨਾਂ ਦੀ ਸੰਖਿਆ ਦੇ ਵਿੱਚ ਖਾਸੀ ਗਿਰਾਵਟ ਹੋਏਗੀ। ਸੋ ਜਿਹੜਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਹੈ, ਜਿਹਦੇ ਵਿੱਚੋਂ ਫੋਰਨ ਸਕਿੱਲਡ ਵਰਕਰ ਪ੍ਰੋਗਰਾਮ, ਜਿਹੜੇ ਇੰਟਰਨੈਸ਼ਨਲ ਜਿਹੜੇ ਲੋਕ ਉਹਦੇ ਵਿੱਚ ਆਉਂਦੇ ਸੀ ਬਾਹਰਲੇ ਮੁਲਕਾਂ
ਤੋਂ,
ਉਹਨਾਂ ਦੀ ਸੰਖਿਆ ਘਟੇਗੀ, ਉਹ ਡਰੌਸ ਘਟਣਗੇ।
ਮੈਂ ਹੁਣੇ ਸਟੈਟ ਕੈਨੇਡਾ ਦੀ ਵੈਬਸਾਈਟ ਚੈੱਕ ਕਰ ਰਿਹਾ, 2023 ਦੇ ਵਿੱਚ ਕੈਨੇਡਾ 'ਚ 804,901 ਨੋਨ ਪਰਮਾਨੈਂਟ ਰੈਜੀਡੈਂਟ ਐਡ ਹੋਏ ਸੀ। ਸੋ ਜੇ ਉਹਦੇ ਵਿੱਚ ਹੁਣ 400,000 ਤੱਕ ਦੀਆਂ ਕਟੌਤੀਆਂ ਨੇ, ਸੋ ਉਹੀ ਜਿਹੜਾ ਨੰਬਰ ਹੈਗਾ ਆਫ ਟੈਂਪਰੇਰੀ ਰੈਜੀਡੈਂਟਸ ਇਨ ਦ ਕਮਿੰਗ ਈਅਰਸ, ਉਹਦੇ ਵਿੱਚ ਮਤਲਬ ਇਟਸ ਮੋਰ ਦੈਨ 50% ਰਿਡਕਸ਼ਨ ਰਫਲੀ, ਉਸ ਹਿਸਾਬ ਦੇ ਨਾਲ ਇਹ ਕਟੌਤੀਆਂ ਹੋਣਗੀਆਂ ਹੁਣ। ਸੋ ਵੇਖਦੇ ਹਾਂ ਇਹਦੇ ਹੋਰ, ਇਹਨੂੰ ਲੈ ਕੇ ਕਾਫੀ ਰਿਐਕਸ਼ਨ ਅਤੇ ਹੋਰ ਗੱਲਾਂ ਬਾਤਾਂ ਸਾਹਮਣੇ ਆਉਣਗੀਆਂ। ਅੱਛਾ, ਹੁਣ ਵੱਧਦੀ ਆਬਾਦੀ ਦਾ ਇੱਕ ਜਿਹੜਾ ਸਾਨੂੰ ਇੱਕ ਉਹਦਾ ਅਸਰ ਦੇਖਣ ਨੂੰ ਮਿਲਦਾ ਪਿਆ ਵਾ, ਸੋ ਜੋ ਹੈਲਥ ਕੇਅਰ ਸਿਸਟਮ ਦੇ ਵਿੱਚ ਆ, ਹੈਲਥ ਕੇਅਰ ਸਿਸਟਮ ਦੇ ਉੱਪਰ ਪਿਆ ਭਾਰ, ਇਹ ਕੋਈ ਨਵੀਂ ਗੱਲ ਨਹੀਂ ਆ। ਪਹਿਲਾਂ ਵੀ ਸਾਨੂੰ ਪਤਾ ਵੇਟ ਟਾਈਮਸ, ਸਰਜੀਕਲ ਵੇਟ ਟਾਈਮਸ ਹੋਏ ਜਾਂ ਐਮਰਜੈਂਸੀ ਰੂਮਸ ਦੇ ਵਿੱਚ ਵੇਟ ਟਾਈਮ ਹੋਇਆ, ਉਹ ਤਾਂ ਉਹਦੀ ਡਿਸਕਸ਼ਨ ਚੱਲਦੀ ਸੀ। ਪਰ ਪਿਛਲੇ ਸਾਲਾਂ ਦੇ ਵਿੱਚ ਗੱਲ ਇਹ ਵੀ ਸਾਹਮਣੇ ਆਉਣ ਲੱਗ ਪਈ ਵੀ ਕੈਨੇਡਾ 'ਚ ਇੱਕ ਸਿਗਨੀਫਿਕੈਂਟ ਨੰਬਰ ਇਹੋ ਜਿਹਾ ਲੋਕਾਂ ਦਾ ਜਿਨ੍ਹਾਂ ਕੋਲ ਪ੍ਰਾਇਮਰੀ ਹੈਲਥ ਕੇਅਰ ਦਾ ਐਕਸੈਸ ਨਹੀਂ ਆ, ਭਾਵ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਦਾ ਐਕਸੈਸ ਨਹੀਂ ਆ। ਫੈਮਿਲੀ ਡਾਕਟਰ ਤੋਂ ਬਗੈਰ ਸਾਡੀ 41 ਮਿਲੀਅਨ ਦੀ ਆਬਾਦੀ ਦੇ ਵਿੱਚ ਅੱਜ ਸਾਂਝੀ ਕੀਤੀ ਰਿਪੋਰਟ ਮੁਤਾਬਕ 5.4 ਮਿਲੀਅਨ ਲੋਕ ਅਜਿਹੇ ਨੇ ਜਿਨ੍ਹਾਂ ਕੋਲ ਰੈਗੂਲਰ ਪ੍ਰਾਇਮਰੀ ਕੇਅਰ ਦਾ ਐਕਸੈਸ ਨਹੀਂ ਹੈ। ਇਹ ਕੈਨੇਡਾ ਦੀ ਆਬਾਦੀ ਦਾ ਤਕਰੀਬਨ 17% ਹਿੱਸਾ ਬਣਦਾ ਹੈ।
ਬਿਲਕੁਲ, ਸੋ ਇਹਦਾ ਮਤਲਬ ਇਹ ਹੋਇਆ ਕਿ 83% ਕੈਨੇਡੀਅਨਸ ਕੋਲ ਪ੍ਰਾਇਮਰੀ ਕੇਅਰ ਹੈਲਥ ਐਕਸੈਸ ਹੈ। ਮਤਲਬ ਉਹ ਨੰਬਰ ਬਣਦਾ 26.2 ਮਿਲੀਅਨ। ਸੋ ਜਾਂ ਤਾਂ ਫੈਮਿਲੀ ਡਾਕਟਰ ਜਾਂ ਫਿਰ ਕੋਈ ਨਰਸ ਜਾਂ ਨਰਸ ਪ੍ਰੈਕਟੀਸ਼ਨਰ ਦੀ ਐਕਸੈਸ ਹੈ ਕੈਨੇਡੀਅਨਸ ਦੇ ਕੋਲ 83% ਦੇ ਕੋਲ। ਪਿਛਲੇ ਸਾਲ ਫੈਡਰਲ ਤੇ ਪ੍ਰੋਵਿੰਸ਼ਲ ਸਰਕਾਰਾਂ ਨੇ ਇਹ ਇਸ ਗੱਲ ਤੇ ਰਜ਼ਾਮੰਦੀ ਵਿਅਕਤ ਕੀਤੀ ਸੀ ਕਿ ਜਿਹੜਾ ਕੀ ਹੀ ਹੈ ਜਿਹਨੂੰ ਕਾਈਹਾਈ ਵੀ ਕਹਿ ਦਿੰਦੇ ਆ, ਕੋਈ CIHI ਕਹਿੰਦਾ, ਸੋ ਕੈਨੇਡੀਅਨ ਇੰਸਟੀਟਿਊਟ ਫਾਰ ਹੈਲਥ ਇਨਫੋਰਮੇਸ਼ਨ, ਇਹਨਾਂ ਦੇ ਨਾਲ ਰਲ ਕੇ ਸਰਕਾਰਾਂ ਕੰਮ ਕਰਨਗੀਆਂ ਫੈਡਰਲ ਤੇ ਪ੍ਰੋਵਿੰਸ਼ਲ, ਤਾਂ ਕਿ ਕੈਨੇਡੀਅਨਸ ਨੂੰ ਅਪਡੇਟਡ ਰੱਖਿਆ ਜਾਵੇ ਕਿ ਜਿਹੜੇ ਵੱਖੋ ਵੱਖਰੇ ਹੈਲਥ ਨਾਲ ਸੰਬੰਧਿਤ ਇਸ਼ੂਜ਼ ਨੇ ਉਹਨਾਂ ਉੱਤੇ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ ਕਿ ਨਵੀਆਂ ਇੰਪਰੂਵਮੈਂਟਸ ਕੀ ਹੋ ਰਹੀਆਂ ਨੇ, ਸਟੈਟਸ ਕੀ ਕਹਿੰਦੇ ਨੇ। ਸੋ ਇਹ ਪਿਛਲੇ ਸਾਲ ਸਰਕਾਰ ਕਾਈ ਹਾਈ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ, ਸੋ ਉਹਦੇ ਤਹਿਤ ਹੁਣ ਇਹ ਨੰਬਰਸ ਰਿਲੀਜ਼ ਕੀਤੇ ਜਾ ਰਹੇ ਨੇ। ਇਹਦੇ ਵਿੱਚ ਕਈ ਤਰ੍ਹਾਂ ਦੇ ਵਿਜੇਟਿੰਗ ਨੰਬਰਸ ਨੇ, ਪਰ ਮੇਨ ਤਾਂ ਇਹੀ ਚੀਜ਼ ਹੈ ਕਿ 5.4 million ਕੈਨੇਡੀਅਨਸ ਦੇ ਕੋਲ ਰੈਗੂਲਰ ਹੈਲਥ ਕੇਅਰ ਪ੍ਰੋਵਾਈਡਰ ਨਹੀਂ ਹੈ। ਤੇ ਇਹਦੇ ਵਿੱਚ ਜੇ ਨੰਬਰਸ ਦੇ ਵਿੱਚ ਪੈਣਾ ਆਪਾਂ ਸਮਾਂ ਆਪਣੇ ਕੋਲ ਘੱਟ ਆ,
ਹਾਂ ਡੀਟੇਲ ਉਹਦੀ ਬਹੁਤ ਜ਼ਿਆਦਾ ਆ, ਪਰ ਇਹ ਹੈ ਕਿ ਹੁਣ ਵੱਖੋ ਵੱਖਰੇ ਸੂਬਿਆਂ ਵੱਲੋਂ ਇਸ ਸਥਿਤੀ ਨੂੰ ਸੁਧਾਰਨ ਵਾਸਤੇ ਕਦਮ ਚੁੱਕੇ ਜਾ ਰਹੇ ਨੇ। ਆਪਣੀ ਵੀ ਇੱਥੇ ਵਸਰੀ ਜਦੋਂ ਹੁਣ ਇਲੈਕਸ਼ਨ ਕੈਂਪੇਨ ਚੱਲ ਕੇ ਹਟੀ ਆ, ਉਹਦੇ ਵਿੱਚ ਵੀ NDP ਨੇ ਇਸ ਗੱਲ ਨੂੰ ਬਹੁਤ ਹਾਈਲਾਈਟ ਕੀਤਾ ਸੀ, DVDB ਨੇ, ਕਿ ਪਿਛਲੇ ਸਾਲ ਦੌਰਾਨ ਉਹ ਆਲਰੇਡੀ 2.5 lakh ਲੋਕਾਂ ਨੂੰ ਫੈਮਿਲੀ ਡਾਕਟਰ ਨਾਲ ਕਨੈਕਟ ਕਰ ਚੁੱਕੇ ਨੇ, ਅਤੇ ਆਉਂਦੇ ਸਾਲਾਂ ਦੇ ਵਿੱਚ ਹੋਰ ਲੋਕਾਂ ਨੂੰ ਕਨੈਕਟ ਕੀਤੇ ਜਾਣਾ ਹੈ। ਨਵੇਂ ਡਾਕਟਰਸ ਹਾਇਰ ਹੋ ਰਹੇ ਨੇ, ਸਮੱਸਿਆ ਇਹ ਹੈ ਨਾ ਜਿਹੜੇ ਪ੍ਰਾਇਮਰੀ ਕੇਅਰ ਪ੍ਰੋਵਾਈਡਰਸ ਕੈਨੇਡਾ ਦੇ ਵਿੱਚ ਹੈਗੇ ਨੇ, ਉਹਨਾਂ ਦਾ ਪੂਲ ਲਿਮਿਟਡ ਆ, ਜਸਟ ਲਾਈਕ ਆਲ ਅਦਰ ਮੈਡੀਕਲ ਪ੍ਰੋਫੈਸ਼ਨਲਸ। ਅਤੇ ਜਦੋਂ BC ਵਰਗੇ ਸੂਬਿਆਂ ਨੇ ਫੈਮਿਲੀ ਡਾਕਟਰਾਂ ਦੀਆਂ ਤਨਖਾਹਾਂ ਦੇ ਵਿੱਚ ਵਾਧੇ ਕਰ ਦਿੱਤੇ ਸੀ, ਸਾਨੂੰ ਇਹ ਪਤਾ ਕਿ ਐਲਬਰਟਾ ਤੋਂ ਅਤੇ ਕੁਝ ਹੋਰ ਸੂਬਿਆਂ ਤੋਂ ਉੱਥੋਂ ਫੈਮਿਲੀ ਡਾਕਟਰੀ ਦੀ ਪ੍ਰੈਕਟਿਸ ਛੱਡ ਕੇ ਬਹੁਤ ਸਾਰੇ ਡਾਕਟਰ BC ਮੂਵ ਹੋ ਗਏ ਸੀ। ਸੋ ਇਹ ਜਿਹੜੀ ਸਮੱਸਿਆ, ਹੋ ਸਕਦਾ ਵੀ ਕਿਸੇ ਸੂਬੇ ਦੇ ਵਿੱਚ ਸਥਿਤੀ ਥੋੜ੍ਹੀ ਜਿਹੀ ਬਿਹਤਰ ਹੁੰਦੀ ਨਜ਼ਰ ਆਵੇ, ਪਰ ਜਿਹੜੀ ਓਵਰਆਲ ਜਦੋਂ ਅਸੀਂ ਪਿਕਚਰ ਵੇਖਦੇ ਹਾਂ, ਇਹ ਸਿਚੁਏਸ਼ਨ ਕਾਫੀ ਕੰਸਰਨਿੰਗ ਆ। BC ਦੇ ਵਿੱਚ ਵੀ ਅਜੇ ਦ ਨੰਬਰ ਆਫ ਪੀਪਲ ਹੂ ਡੂ ਨੋਟ ਹੈਵ ਅ ਫੈਮਿਲੀ ਡਾਕਟਰ, ਉਹਨਾਂ ਦੀ ਗਿਣਤੀ ਅਜੇ ਵੀ 7-8 lakh ਦੇ ਨੇੜੇ ਹੈਗੀ ਆ।
ਤੇ ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ, ਕਹਿੰਦੇ ਕਿ 2021-22 ਦੌਰਾਨ ਆਲਮੋਸਟ ਸਾਰੇ ਹੀ ਸੂਬਿਆਂ ਦੇ ਵਿੱਚ ਹੈਲਥ ਕੇਅਰ ਫਿਜ਼ੀਸ਼ੀਅਨਸ ਦੀ, ਸੋ ਫੈਮਿਲੀ ਡਾਕਟਰਸ ਦੀ ਸੰਖਿਆ ਦੇ ਵਿੱਚ ਵਾਧਾ ਹੋਇਆ। ਸੋ ਸਾਰੇ ਹੀ ਸੂਬਿਆਂ ਨੇ ਡਾਕਟਰਸ ਨਵੇਂ ਜੋੜੇ ਨੇ ਕਿਸੇ ਵੀ ਤਰ੍ਹਾਂ ਸਿਸਟਮ ਦੇ ਵਿੱਚ ਐਡ ਕੀਤੇ ਨੇ, ਕਿਉਂਕਿ ਬੜੀ ਗੱਲ ਹੋਣ ਲੱਗ ਪਈ ਸੀ COVID-19 ਈਅਰਸ ਤੋਂ ਬਾਅਦ ਕਿ ਜੀ ਸਾਡੇ ਇੱਥੇ ਹੈਲਥ ਕੇਅਰ ਵਰਕਰ ਸ਼ੋਰਟੇਜਿਸ ਨੇ। ਸੋ ਸੰਖਿਆ ਦੇ ਵਿੱਚ ਇਜ਼ਾਫਾ ਤਾਂ ਹੋਇਆ ਹੈ, ਤੇ BC ਦੇ ਵਿੱਚ ਵੀ ਸਾਡੇ ਸਾਡੀ ਸਰਕਾਰ ਵੱਲੋਂ ਇਹੀ ਦੱਸਿਆ ਜਾਂਦਾ ਕਿ ਖਾਸਾ ਵਾਧਾ ਹੋਇਆ,
ਪਰ ਡਾਕਟਰਾਂ ਦੀ ਸੰਖਿਆ ਵੀ ਵਧੀ। ਗੱਲ ਫਿਰ ਉੱਥੇ ਜੁੜਦੀ ਹੈ ਕਿ ਜਨਸੰਖਿਆ ਵੀ ਵਧੀ, ਤੇ ਉਹ ਜਨਸੰਖਿਆ ਵਿਚਲਾ ਵਾਧਾ, ਉਹ ਜਿਹੜੀ ਪਰ ਕੈਪੀਟਾ ਡਾਕਟਰਾਂ ਦੀ ਅਵੇਲੇਬਿਲਿਟੀ ਆ, ਉਹਦੇ ਹਿਸਾਬ ਨਾਲ ਵੀ ਅਜੇ ਵੀ ਉਹ ਚਿੰਤਾਜਨਕ ਵਿਸ਼ਾ। 5.4 million ਇਜ਼ ਅ ਸਿਗਨੀਫੀਕੈਂਟ ਨੰਬਰ ਵਾਸੂ ਜੀ, ਕਈ ਛੋਟੇ ਮੁਲਕਾਂ ਦੀ ਟੋਟਲ ਆਬਾਦੀ ਇੰਨੀ ਹੁੰਦੀ ਆ।
ਤੇ ਇਸ ਰਿਪੋਰਟ 'ਚ ਇਹ ਵੀ ਗੱਲ ਲਿਖੀ ਹੈ ਕਿ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਦੀ ਐਕਸੈਸ ਹੈ ਵੀ, ਉਹ ਵੀ ਫਿਰ ਵੀ ਸਟਰਗਲ ਕਰਦੇ ਨੇ, ਕਿਉਂਕਿ ਉਹਨਾਂ ਨੂੰ ਕਈ ਕਈ ਹਫ਼ਤੇ ਤੱਕ ਅਪੁਆਇੰਟਮੈਂਟ ਨਹੀਂ ਮਿਲਦੀ ਫੈਮਿਲੀ ਡਾਕਟਰ।
ਸੱਟ ਅੱਜ ਲੱਗੀ ਆ,
ਯੈਸ,
ਤੁਹਾਨੂੰ ਡਾਕਟਰ ਦੀ ਨਿਗਰਾਨੀ ਦੀ ਲੋੜ ਅੱਜ ਹੈ, ਪਰ ਡਾਕਟਰ ਕਹਿੰਦਾ ਤੁਸੀਂ ਅੱਜ ਵੀਰਵਾਰ ਫੋਨ ਕਰੋਗੇ, ਕਹਿੰਦੇ ਮੰਗਲਵਾਰ ਆ ਜਾਓ। ਰਾਈਟ, ਸੋ ਉਹ ਸਮੱਸਿਆਵਾਂ ਬਿਲਕੁਲ ਯਕੀਨੀ ਤੌਰ 'ਤੇ ਹੈਗੀਆਂ ਨੇ। ਅੱਛਾ, ਜਿਨ੍ਹਾਂ ਕੋਲ ਵਾਕ ਇਨ ਕਲੀਨਿਕਸ ਰਾਹੀਂ ਐਕਸੈਸ ਆ, ਵਾਕ ਇਨ ਕਲੀਨਿਕਸ ਦੇ ਵਿੱਚੋਂ ਵਾਸੂ ਜੀ ਕੋਈ ਵੀ ਡਾਇਗਨੋਸਟਿਕ ਟੈਸਟ ਲਿਖਾਉਣਾ ਬੜਾ ਮੁਸ਼ਕਲ ਆ, ਕਿਉਂਕਿ ਡਾਇਗਨੋਸਟਿਕ ਟੈਸਟ ਜੇ ਲਿਖਿਆ ਜਾਏਗਾ ਉਹਦਾ ਫੋਲੋ ਅਪ ਕਰਨਾ ਪੈਣਾ, ਅਤੇ ਵਾਕ ਇਨ ਕਲੀਨਿਕਸ ਦਾ ਜਿਹੜਾ ਸਿਸਟਮ ਇਸ ਵੇਲੇ ਹੈਗਾ, ਉਹਦੇ ਵਿੱਚ ਉਹ ਡਾਇਗਨੋਸਟਿਕ ਟੈਸਟ ਦੇ ਫੋਲੋ ਅਪ ਵਾਸਤੇ ਮਰੀਜ਼ ਨੂੰ ਦੁਬਾਰਾ ਸੱਦਣਾ, ਉਹ ਜਿਹੜੇ ਪ੍ਰੋਵੀਜ਼ਨਸ ਨੇ ਉਹ ਫਿਰ ਉਸ ਵਰਕ ਸੈਟਅਪ ਦੇ ਵਿੱਚ ਉਹ ਬਹਿੰਦੇ ਨਹੀਂ।
ਤੇ ਵਿਜੇ ਜੀ, ਜਿਹੜਾ ਇਹ ਹੁਣ ਫੈਮਿਲੀ ਡਾਕਟਰ ਸਿਸਟਮ ਹੈ, ਉਹ ਸਾਰੇ ਸੂਬਿਆਂ ਦੇ ਵਿੱਚ ਜੇ ਸਟਰਗਲ ਕਰ ਰਿਹਾ, ਜਿਨ੍ਹਾਂ ਦੇ ਕੋਲ ਐਕਸੈਸ ਹੈਵੀ ਹੈ, 83% ਕੈਨੇਡੀਅਨਸ ਕੋਲ ਫੈਮਿਲੀ ਡਾਕਟਰ ਐਕਸੈਸ ਹੈਗੀ ਹੈ, ਪਰ ਉਹ ਫਿਰ ਵੀ ਖੁਸ਼ ਨਹੀਂ ਹੈਗੇ, ਉਹ ਫਿਰ ਵੀ ਉਹਨਾਂ ਨੂੰ ਕਹਿੰਦੇ, ਉਹਨਾਂ ਦਾ ਕਹਿਣਾ ਵੀ ਕਈ ਹਫ਼ਤੇ ਵੇਟ ਕਰਨੀ ਪੈਂਦੀ ਅਪੁਆਇੰਟਮੈਂਟ ਵਾਸਤੇ। ਸੋ ਜਿਹੜੀ ਗੱਲ ਸੋਨੀਆ ਫਰਸਨੋ ਨੇ ਇੱਥੇ ਕੀਤੀ ਸੀ ਸਾਡੇ ਸੂਬੇ ਵਿੱਚ ਇਲੈਕਸ਼ਨ ਪਲੈਟਫਾਰਮ ਦੇ ਵਿੱਚ, ਉਹਨਾਂ ਜਿਹੜਾ ਡੋਗਵੁੱਡ ਮਾਡਲ ਬਾਰੇ ਗੱਲ ਕੀਤੀ ਸੀ ਕਿ ਜਿਹੜੇ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਕਲੀਨਿਕਸ ਨੇ, ਜਿਹਨੂੰ ਉਹ ਕਮਿਊਨਿਟੀ ਹੈਲਥ ਸੈਂਟਰਸ ਕਹਿੰਦੇ ਨੇ, ਕਿ ਇਸ ਤਰ੍ਹਾਂ ਦੇ ਕਲੀਨਿਕਸ ਖੋਲ ਦਿੱਤੇ ਜਾਣ ਸਾਰੀਆਂ ਕਮਿਊਨਿਟੀਜ਼ ਦੇ ਵਿੱਚ, ਤੇ ਉਹਨਾਂ ਦੇ ਵਿੱਚ ਸਾਰੀਆਂ ਫੈਸਿਲਿਟੀਜ਼ ਹੋਣ, ਸਪੈਸ਼ਲਿਸਟ ਵੀ ਹੋਣ, ਡਾਇਗਨੋਸਟਿਕਸ ਵੀ ਹੋਣ, ਜਿਹੜੇ ਫੈਮਿਲੀ ਫਿਜ਼ੀਸ਼ੀਅਨਸ ਵੀ ਹੋਣ, ਫਿਜ਼ੀਸ਼ੀਅਨ ਅਸਿਸਟੈਂਟਸ ਵੀ ਹੋਣ, ਕਿ ਉਹ ਮਾਡਲ ਕੰਸਿਡਰ ਕਰਨਾ ਚਾਹੀਦਾ। ਸੋ ਹੁਣ BC ਗ੍ਰੀਨ ਪਾਰਟੀ ਦੇ ਹੱਥ ਜਿਹੜੀ ਸਾਰੀ ਕਮਾਨ ਆ ਗਈ ਹੈ, ਤੇ ਉਹਨਾਂ ਨੇ ਆਪਣੀਆਂ ਕੁਝ ਸ਼ਰਤਾਂ ਪੂਰੀਆਂ ਕਰਵਾਉਣੀਆਂ ਵੀ ਨੇ।
ਸੋ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਕਿ ਸੋਨੀਆ ਫਰਸਟਨੋ, ਜੌਨ ਰਸਟੈਡ ਦਾ ਕਹਿੰਦੇ ਫੋਨ ਨਹੀਂ ਚੱਕਦੇ, ਕੱਲ ਸੋਨੀਆ ਫਰਸਟਨੋ ਨੇ ਕੀ ਦੱਸਿਆ ਪ੍ਰੈਸ ਕਾਨਫਰੰਸ ਦੌਰਾਨ, ਉਹਦੇ ਬਾਰੇ ਗੱਲ ਕਰਦੇ ਹਾਂ। ਵਾਸੂ ਜੀ, ਗ੍ਰੀਨ ਪਾਰਟੀ ਦੀ ਲੀਡਰ ਸੋਨੀਆ ਫਰਸਟਨੋ, ਲੀਡਰ ਉਹ ਅਜੇ ਵੀ ਬਣੇ ਰਹਿਣਗੇ, ਪਾਰਟੀ ਨੇ ਇਸ ਹਫ਼ਤੇ ਉਹ ਗੱਲ ਆਖ ਦਿੱਤੀ ਆ, ਹਾਲਾਂਕਿ ਸੋਨੀਆ ਫਰਸਟਨੋ ਆਪਣੀ ਸੀਟ ਵੀ ਇਸ ਸੂਬਾਈ ਇਲੈਕਸ਼ਨ ਦੇ ਵਿੱਚ ਹਾਰ ਗਏ ਨੇ। ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕਿਹੜੀ ਪਾਰਟੀ ਨੂੰ ਸਮਰਥਨ ਦਿਓਗੇ ਜੇ ਸਥਿਤੀ ਸੀਟਾਂ ਦਾ ਹਿਸਾਬ ਤਾਂ ਇਹੋ ਹੀ ਰਹਿੰਦਾ, ਕਿਉਂਕਿ 2 seats ਦੇ ਨਾਲ ਗ੍ਰੀਨ ਪਾਰਟੀ ਹੁਣ ਕਿੰਗ ਮੇਕਰ ਦੀ ਸਥਿਤੀ ਦੇ ਵਿੱਚ ਦੁਬਾਰਾ ਆ ਗਈ ਆ, ਇਟਸ ਰਿਪੀਟ ਆਫ 2017, ਪਰ ਅਜੇ ਨਤੀਜੇ ਫਾਈਨਲਾਈਜ਼ ਹੋਣੇ ਬਾਕੀ ਨੇ। 26 ਤੋਂ ਲੈ ਕੇ 28 ਅਕਤੂਬਰ ਵਿਚਕਾਰ ਐਬਸੈਂਟੀ ਬੈਲਟਸ ਦੀ ਗਿਣਤੀ ਤੋਂ ਬਾਅਦ ਇਹ ਸਾਰੀ ਸਥਿਤੀ ਹੋਰ ਸਪਸ਼ਟ ਹੋਏਗੀ। ਪਰ ਉਹਨਾਂ ਨੇ ਕੱਲ੍ਹ ਇਹ ਗੱਲ ਜ਼ਰੂਰ ਆਖੀ ਕਿ DVDB ਦੇ ਨਾਲ ਤਾਂ ਉਹਨਾਂ ਦੀ ਗੱਲ ਹੋਈ ਆ, ਪਰ ਜੌਨ ਰਸਟੈਡ ਨਾਲ ਉਹਨਾਂ ਦੀ ਗੱਲ ਨਹੀਂ ਹੋਈ। ਫਿਰ ਉਹਨੇ ਇਹ ਵੀ ਮੰਨਿਆ, ਕਹਿੰਦੇ ਜੌਨ ਰਸਟੈਡ ਨੇ ਫੋਨ ਕੀਤਾ ਸੀ, ਪਰ ਕਹਿੰਦੇ ਮੈਂ ਚੱਕਿਆ ਨਹੀਂ, ਕਹਿੰਦੇ ਮੈਂ ਉਦੋਂ ਤੱਕ ਉਹਨਾਂ ਨਾਲ ਗੱਲ, ਕਹਿੰਦੇ ਗੱਲ ਉਦੋਂ ਹੀ ਹੋਏਗੀ ਜਦੋਂ ਉਹ ਆਪਣੀ ਵਧੀਆ ਲੀਡਰ ਹੋਣ ਦਾ ਸਬੂਤ ਦੇਣਗੇ। ਜੌਨ ਰਸਟੈਡ ਨੇ ਵਾਸੂ ਜੀ ਕੱਲ੍ਹ ਇਹ ਗੱਲ ਵੀ ਆਖੀ ਆ ਵੀ ਉਹਨਾਂ ਨੇ ਲੰਘੇ ਕੱਲ੍ਹ ਵੀ ਸੋਨੀਆ ਫਰਸਟਨੋ ਨੂੰ 2 calls ਕੀਤੀਆਂ, ਪਹਿਲਾਂ 1 call ਕੀਤੀ, ਵੋਇਸਮੇਲ ਛੱਡੀ, ਕਾਲ ਬੈਕ ਨਹੀਂ ਆਈ, ਤੇ ਜੌਨ ਰਸਟਡ ਵੱਲੋਂ ਜੋ ਦੱਸਿਆ ਗਿਆ ਅੱਜ ਮੁੜ ਤੋਂ ਸੋਨੀਆ ਫਰਸਟ ਨੂੰ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਪਰ ਸੋਨੀਆ ਫਰਸਟ ਨੂੰ ਦਾ ਜਿਹੜਾ ਇਹ ਕਹਿਣਾ ਕਿ ਜੌਨ ਰਸਟਡ ਪਹਿਲਾਂ ਵਧੀਆ ਲੀਡਰ ਹੋਣ ਦਾ ਆਪਣਾ ਪ੍ਰਮਾਣ ਦੇਣ, ਪ੍ਰੂਵ ਕਰਨ, ਉਹ ਆਈ ਥਿੰਕ ਉਸੇ ਚੀਜ਼ ਵੱਲ ਇਸ਼ਾਰਾ ਕਰਦਾ ਕਿ ਜਿਹੜੇ ਕੁਝ ਅਜਿਹੇ ਕੈਂਡੀਡੇਟ ਜਿੱਤੇ ਜਿਨ੍ਹਾਂ ਨੇ ਬੜੀਆਂ ਆਪੱਤੀਜਨਕ ਟਿੱਪਣੀਆਂ ਕੀਤੀਆਂ ਸੀ, ਵੀ ਉਹਨਾਂ ਬਾਰੇ ਜੌਨ ਰਸਟਡ ਨੇ ਕੋਈ ਕਲੀਅਰ ਸਟੈਂਡਸ ਅਤੇ ਸਟੈਂਡ ਉਹਨਾਂ ਦੀ ਆਖੀਆਂ ਜਾਂ ਲਿਖੀਆਂ ਗੱਲਾਂ ਨੂੰ ਉਹਨਾਂ ਦੀ ਨਿਖੇਧੀ ਕਰਨ ਵਾਸਤੇ ਕੋਈ ਸਟੈਂਡ ਨਹੀਂ ਲਿਆ ਹੈ।
ਬਿਲਕੁਲ। ਸੋ ਇਹਦੇ ਵਿੱਚ ਜਿਹੜਾ ਉਹਨਾਂ ਨੇ ਕਾਰਨ ਦੱਸਿਆ ਵੀ ਜੌਨ ਰਸਟਡ ਦਾ ਫੋਨ ਕਿਉਂ ਨਹੀਂ ਚੱਕਿਆ, ਕਹਿੰਦੇ ਨੰਬਰ ਨਹੀਂ ਪਛਾਣਿਆ।
ਹਾਂ, ਇਹ ਵੀ ਦੱਸਿਆ,
ਕਹਿੰਦੇ ਵੀ ਜੌਨ ਰਸਟਡ ਦਾ ਕਹਿੰਦੇ ਮੈਂ ਨੰਬਰ ਨਹੀਂ ਪਛਾਣਿਆ, ਜਿਹੜੇ ਨੰਬਰ ਤੋਂ ਉਹਨਾਂ ਨੇ ਫੋਨ ਕੀਤਾ, ਕਹਿੰਦੇ ਇਸ ਕਰਕੇ ਮੈਂ ਫੋਨ ਨਹੀਂ ਚੁੱਕਿਆ। ਸੋ ਪਹਿਲਾਂ ਉਹਨੇ ਸਿਰਫ ਇੰਨਾ ਕਿਹਾ, ਕਹਿੰਦੇ ਵੀ ਡੇਵਿਡ ਈਬੀ ਨੇ ਤਾਂ ਅੱਜ ਸਵੇਰੇ ਹੀ ਗੱਲ ਹੋਈ ਹੈ, ਜੌਨ ਰਸਟਡ ਨਾਲ ਅੱਜ ਤੱਕ ਗੱਲ ਨਹੀਂ ਹੋਈ। ਫਿਰ ਉਹਨਾਂ ਨੇ ਥੋੜੀ ਦੇਰ ਬਾਅਦ ਗੱਲਾਂ ਗੱਲਾਂ ਚ ਹੀ ਕਿਹਾ, ਕਹਿੰਦੇ ਮੈਨੂੰ ਦੋਨਾਂ ਦੇ ਫੋਨ ਆਏ ਨੇ। ਫਿਰ ਰਿਪੋਰਟਰ ਸਤਰਕ ਹੁੰਦੇ ਨੇ, ਰਿਪੋਰਟਰ ਨੇ ਪੁੱਛ ਲਿਆ, ਕਹਿੰਦੇ ਵੀ ਜੇ ਫੋਨ ਦੋਨਾਂ ਦੇ ਆਏ ਪਰ ਗੱਲ ਸਿਰਫ ਡੇਵਿਡ ਈਬੀ ਨਾਲ ਹੋਈ, ਮਤਲਬ ਤੁਸੀਂ ਜੌਨ ਰਸਟਡ ਦਾ ਫੋਨ ਨਹੀਂ ਚੱਕਿਆ? ਫਿਰ ਕਹਿੰਦੇ ਹਾਂ, ਕਹਿੰਦੇ ਮੈਂ ਉਹਨਾਂ ਦਾ ਫੋਨ ਨਹੀਂ ਚੱਕਿਆ। ਫਿਰ ਲੱਗਿਆ ਵੀ ਮੈਂ ਆਹ ਕੀ ਕਹਿਤਾ। ਫਿਰ ਨਾਲ ਹੀ ਉਹਨਾਂ ਨੇ ਕਰੈਕਟ ਕੀਤਾ, ਕਹਿੰਦੇ ਉਹ ਮੈਂ ਨਾ ਨੰਬਰ ਨਹੀਂ ਪਛਾਣਿਆ ਸੀ ਤਾਂ ਨਹੀਂ ਚੁੱਕਿਆ। ਤੇ ਫਿਰ ਜੌਨ ਰਸਟਡ ਨੇ, ਹਾਂ ਜੌਨ ਰਸਟਡ ਨੇ ਬਾਅਦ ਵਿੱਚ ਫਿਰ ਮੀਡੀਆ 'ਚ ਇਹ ਗੱਲ ਕਹਿਤੀ ਵੀ ਮੈਂ ਤਾਂ ਦੋ ਤਿੰਨ ਵਾਰ ਫੋਨ ਕੀਤਾ ਤੇ ਮੈਂ ਵੋਇਸ ਮੇਲ ਵੀ ਛੱਡੀ ਆ, ਮੈਂ ਦੁਬਾਰਾ ਵੀ ਫੋਨ ਕਰਾਂਗਾ। ਸੋ ਵੀ ਹੁਣ ਇਹ ਨਹੀਂ ਕਹਿ ਸਕਦੇ ਵੀ ਨੰਬਰ ਨਹੀਂ ਪਛਾਣਿਆ। ਸੋ ਉਸ ਤੋਂ ਬਾਅਦ ਗੱਲਾਂ ਗੱਲਾਂ ਦੇ ਵਿੱਚ ਜੌਨ ਰਸਟਡ ਦੇ ਨਾਲ ਉਹਨਾਂ ਦੇ ਉਮੀਦਵਾਰਾਂ ਨਾਲ, ਉਹਨਾਂ ਦੀ ਕੈਂਪੇਨ ਦੇ ਨਾਲ ਥੋੜ੍ਹੀ ਜਿਹੀ ਉਹਨਾਂ ਨੇ ਆਪਣੀ ਨਾਰਾਜ਼ਗੀ, ਡਿਸਅਪੋਇੰਟਮੈਂਟ ਵੀ ਵਿਅਕਤ ਕੀਤੀ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਉਮੀਦਵਾਰਾਂ ਨੇ ਕੈਂਪੇਨ ਦੌਰਾਨ ਬਹੁਤ ਸਾਰੇ ਹੋਮੋਫੋਬਿਕ ਤੇ ਹੋਰ ਬੜੇ ਆਪੱਤੀਜਨਕ ਇੱਦਾਂ ਦੇ ਕਮੈਂਟਸ ਵਗੈਰਾ ਕੀਤੇ, ਤੇ ਜੌਨ ਰਸਟਡ ਨੇ ਕੋਈ ਸੈਟਿਸਫੈਕਟਰੀ ਰਿਸਪੋਂਸ ਨਹੀਂ ਦਿੱਤਾ ਉਹਨਾਂ ਉਮੀਦਵਾਰਾਂ ਦੇ ਸੰਬੰਧ ਵਿੱਚ। ਹੁਣ ਸੈਟਿਸਫੈਕਟਰੀ ਰਿਸਪੋਂਸ ਕੀ ਹੈ? ਕੀ ਸੋਨੀਆ ਫਰਸਟ ਨੂੰ ਅਪੋਲੋਜੀ ਮੰਗ ਰਹੇ ਨੇ, ਜੌਨ ਰਸਟਡ ਮਾਫੀ ਮੰਗਣ, ਜਾਂ ਕੋਈ ਐਕਸਪਲੇਨੇਸ਼ਨ ਦੇਣ, ਜਾਂ ਉਸ ਸੈਟਿਸਫੈਕਟਰੀ ਰਿਸਪੋਂਸ ਕੀ ਹੈ?
ਜਾਂ ਕੀ ਚਾਹੁੰਦੇ ਨੇ ਵੀ ਉਹਨਾਂ ਨੂੰ ਕੌਕਸ ਚੋਂ ਬਾਹਰ ਕੱਢ ਦੇਣ? ਜੇ ਉਹ ਕਰਦੇ ਨੇ ਫਿਰ ਤਾਂ ਨੰਬਰਸ ਆਲਰੇਡੀ ਇੰਨੇ ਰੇਜ਼ਰ ਥਿਨ ਮਾਰ ਜਾਂਦੇ ਨੇ, ਉਹ ਵੀ ਨਹੀਂ ਹੋ ਸਕਦਾ।
ਕੌਕਸ ਚੋਂ ਬਾਹਰ ਤਾਂ ਕੱਢਣ ਦਾ ਸਵਾਲ ਹੀ
ਨਹੀਂ ਹੁੰਦਾ।
ਸੋ ਵੀ ਕੀ ਇਦਾਂ ਦੀ ਕੋਈ ਸ਼ਰਤ ਰੱਖੀ ਜਾਏਗੀ ਕਿ ਵੀ ਉਹਨਾਂ ਨੂੰ ਕੈਬਨਿਟ ਵਿੱਚ ਨਹੀਂ ਤੁਸੀਂ ਸ਼ਾਮਲ ਕਰ ਸਕਦੇ ਕਿਸੇ ਵੀ ਇਸ ਤਰ੍ਹਾਂ ਦੇ ਉਮੀਦਵਾਰ ਨੂੰ? ਪਤਾ ਨਹੀਂ। ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਫਿਰ ਪੁੱਛਿਆ ਗਿਆ ਵੀ ਕੀ ਤੁਸੀਂ ਨੈਗੋਸੀਏਸ਼ਨ ਕਰਨੀ ਸ਼ੁਰੂ ਕਰੋਗੇ ਫਿਰ ਡੇਵਿਡ ਈਬੀ ਦੇ ਨਾਲ, ਕਿਉਂਕਿ ਤੁਹਾਡੀ ਉਹਨਾਂ ਨਾਲ ਤਾਂ ਫੋਨ ਤੇ ਗੱਲ ਹੋ ਗਈ ਹੈ। ਪਰਸੋਂ ਡੇਵਿਡ ਈਬੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਸੋਨੀਆ ਫਰਸਟ ਨੂੰ ਨਾਲ ਮੇਰੀ ਇੱਕ ਦੋ ਵਾਰ ਗੱਲਬਾਤ ਹੋਈ ਹੈ, ਪਰ ਗ੍ਰੀਨ ਪਾਰਟੀ ਵੱਲੋਂ ਇਹ ਕਿਹਾ ਗਿਆ ਬੀਸੀ ਗ੍ਰੀਨਸ ਵੱਲੋਂ ਕਿ ਅਸੀਂ ਅਜੇ ਨੈਗੋਸੀਏਸ਼ਨ ਕਰਨ ਲਈ ਤਿਆਰ ਨਹੀਂ, ਵੀ ਆਰ ਨਾਟ ਰੈਡੀ ਯੈਟ,
ਨਾਟ ਐਟ ਦਿਸ ਟਾਈਮ।
ਸੋਨੀਆ ਫਰਸਟ ਨੇ ਵੀ ਕੱਲ੍ਹ ਇਹੀ ਗੱਲ ਕਹੀ, ਉਹਨਾਂ ਨੇ ਕਿਹਾ ਵੀ ਅਸੀਂ ਵੇਟ ਕਰ ਰਹੇ ਹਾਂ ਕਿ ਨਤੀਜੇ ਸਾਰੇ ਸਪਸ਼ਟ ਹੋ ਜਾਣ, ਉਸ ਤੋਂ ਬਾਅਦ ਕਹਿੰਦੇ ਕਿਸੇ ਗੱਲ 'ਤੇ ਕੋਈ ਨੈਗੋਸੀਏਸ਼ਨ ਹੋਏਗੀ ਦੇਖਾਂਗੇ। ਪੁੱਛਿਆ ਗਿਆ ਕਹਿੰਦੇ ਵੀ ਨੈਗੋਸੀਏਸ਼ਨ ਦੇ ਵਿੱਚ ਤੁਹਾਡਾ ਆਧਾਰ ਕੀ ਹੋਏਗਾ, ਵੀ ਕਿੱਥੋਂ ਗੱਲ ਸ਼ੁਰੂ ਕਰੋਗੇ?
ਪਲੈਟਫਾਰਮ ਪੜੋ, ਉਹਦੇ ਵਿੱਚ ਬਸ ਜੀ ਗੱਲ ਸੀ ਵੀ ਡੀਲ ਬ੍ਰੇਕਰ, ਜਦੋਂ ਉਹਨਾਂ ਨੇ ਪਲੈਟਫਾਰਮ ਸਾਂਝਾ ਕੀਤਾ ਸੀ ਕਿ ਇੱਕ ਵੈਲਨੈਸ ਫਰੇਮਵਰਕ ਬਣਾਇਆ ਜਾਵੇ ਸੂਬੇ ਦੇ ਵਿੱਚ, ਲੈਜਿਸਲੇਸ਼ਨ ਦੇ ਆਧਾਰ ਤੇ ਇਹਨਾਂ ਚੀਜ਼ਾਂ ਦੀ ਪਰਖ ਕੀਤੀ ਜਾਵੇ, ਹਰ ਸਾਲ ਰਿਪੋਰਟ ਕੀਤਾ ਜਾਵੇ ਕਿ ਜਿਹੜੀ ਅਕਾਊਂਟੇਬਿਲਿਟੀ ਆ ਉਸ ਹਿਸਾਬ ਦੇ ਨਾਲ ਤੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਹਿਸਾਬ ਦੇ ਨਾਲ ਸਰਕਾਰ ਦੀ ਕਾਰਗੁਜ਼ਾਰੀ ਕਿੰਨੀ ਕੁ ਵਧੀਆ ਹੈ। ਕਿਉਂਕਿ ਉਦੋਂ ਸੋਨੀਆ ਫਰਸਟ ਨੇ ਜਦੋਂ ਇਲੈਕਸ਼ਨ ਕੈਂਪੇਨ ਦੌਰਾਨ ਪਲੈਟਫਾਰਮ ਸਾਂਝਾ ਕੀਤਾ ਸੀ, ਉਹਨਾਂ ਨੇ ਇਹ ਕਿਹਾ ਸੀ ਵੀ ਸਰਕਾਰਾਂ ਦਾ ਕੰਮ ਹੁੰਦਾ ਹੈ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣਾ, ਪਰ ਉਹ ਸੇਵਾਵਾਂ ਅੱਜ ਦੀਆਂ ਸਰਕਾਰਾਂ ਵੱਲੋਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਤੇ ਇਸ ਵੈਲਨੈਸ ਫਰੇਮਵਰਕ ਨੂੰ ਸਥਾਪਿਤ ਕਰਨ ਲਈ ਜਦੋਂ ਉਹਨਾਂ ਨੇ ਕਿਹਾ ਸੀ ਵੀ ਸਰਕਾਰਾਂ ਜੀ ਡੀ ਪੀ ਵੇਖ ਲੈਂਦੀਆਂ ਵੀ ਇਕਨੋਮੀ ਦੇ ਵਿੱਚ ਇੰਨੀ ਗਰੋਥ ਹੋਈ ਤੇ ਬੜਾ ਵਧੀਆ ਕੰਮਕਾਜ ਚੱਲਦਾ ਪਿਆ, ਵੀ ਇਕੱਲਾ ਜੀ ਡੀ ਪੀ ਨਾ ਵੇਖੋ, ਵੈਲਨੈਸ ਫਰੇਮਵਰਕ ਸਥਾਪਿਤ ਕਰੋ। ਤੇ ਜਿਹੜੀ ਪਾਰਟੀ, ਜੇ ਕੋਈ ਪਾਰਟੀ ਸਾਡੇ ਨਾਲ ਬਾਕੀ ਚੀਜ਼ਾਂ 'ਤੇ ਰਾਜ਼ੀ ਹੁੰਦੀ ਆ ਪਰ ਵੈਲਨੈਸ ਫਰੇਮਵਰਕ ਵਾਲੇ ਗੱਲ 'ਤੇ, ਸਰਕਾਰ ਦੀ ਅਕਾਊਂਟੇਬਿਲਿਟੀ ਵਧਾਉਣ ਵਾਲੇ ਪੱਖ 'ਤੇ ਰਾਜ਼ੀ ਨਹੀਂ ਹੁੰਦੀ, ਦੈਟ ਵੁੱਡ ਬੀ ਅ ਡੀਲ ਬ੍ਰੇਕਰ। ਸੋ ਕੀ ਹੁਣ ਉਹ ਜਿਹੜਾ ਉਹ ਪੁਆਇੰਟ ਆ ਉਹ ਜ਼ਿਆਦਾ ਹਾਈਲਾਈਟ ਹੋ ਸਕਦਾ?
ਵੈਲਨੈਸ ਨੂੰ ਨਾਪਿਆ ਕਿਵੇਂ ਜਾਏਗਾ?
ਨਾਪਿਆ ਕਿਵੇਂ ਜਾਣਾ?
ਸੋ ਭੂਟਾਨ ਵਾਲੇ ਕਹਿੰਦੇ ਹੈਪੀਨੈਸ ਉਹ ਮੈਜ਼ਰ ਕਰਦੇ ਨੇ ਵੀ ਹੈਪੀਨੈਸ ਇੰਡੈਕਸ ਹੁੰਦਾ ਉਹਨਾਂ ਦਾ, ਕਿ ਉਹ ਜੀਡੀਪੀ ਨਹੀਂ ਦੇਖਦੇ, ਉਹ ਗ੍ਰੋਸ ਹੈਪੀਨੈਸ ਦੇਖਦੇ,
ਗ੍ਰੋਸ ਹੈਪੀਨੈਸ ਇੰਡੈਕਸ।
ਸੋ ਉਹਨੂੰ ਕਿਵੇਂ ਇਹਦੇ ਨਾਲ ਅਕਾਊਂਟੇਬਿਲਿਟੀ ਵਧੇਗੀ ਕਿ ਘਟੇਗੀ? ਮੈਜਰ ਦਿਸ, ਸਰਕਾਰ ਨੇ ਫਿਰ ਇੱਦਾਂ ਦਾ ਕੋਈ ਲੋਲੀਪੋਪ ਦੇ ਦੇਣਾ ਕਿ ਜੀ ਅਸੀਂ ਇਕਾਈ ਹਾਈ ਦੇ ਨਾਲ ਅਸੀਂ ਕਰ ਲਿਆ ਇੱਕ ਹੋਰ ਅਰੇਂਜਮੈਂਟ ਕਿ ਹੁਣ ਜਿਹੜਾ ਡੇਟਾ ਸਾਰਾ ਤੁਹਾਨੂੰ ਦਿੱਤਾ ਜਾਏਗਾ ਤੇ ਕੀ ਦਿਸ ਇਜ਼ ਇਟ। ਸੋ ਵੈਲਨੈਸ ਇੰਡੈਕਸ ਕੀ ਹੈ?
ਕੁਤਕੁਤਾਰੀਆਂ ਕਰਨ ਵਾਲੀ ਟੀਮਾਂ ਰੱਖ ਲਈਆਂ, ਦੇਖੋ ਲੋਕੀ ਹੱਸਦੇ ਫਿਰਦੇ ਨੇ।
ਸੋ ਮਤਲਬ ਉਹਨੂੰ ਤੁਸੀਂ ਨਾਪਣਾ ਕਿਵੇਂ ਹੈ? ਸੋ ਅਜੇ ਤਾਂ ਐਟਲੀਸਟ ਅੰਕੜਿਆਂ ਦੇ ਆਧਾਰ ਤੇ ਗੱਲ ਹੋ ਰਹੀ ਹੈ,
ਬਿਲਕੁਲ,
ਕਿ ਉਹਦੇ ਵਿੱਚ ਤੁਸੀਂ ਉਹ ਕਹਿ ਸਕਦੇ ਹੋ ਕਿ ਇਟ ਇਜ਼ ਸਮਥਿੰਗ ਇੰਪੀਰੀਕਲ, ਨੰਬਰ ਹੈਗੇ ਨੇ, ਤੁਸੀਂ ਉਹਦੇ ਆਧਾਰ ਤੇ ਗੱਲ ਵੀ ਨੰਬਰ ਵਧੇ ਘਟੇ ਤੁਸੀਂ ਉਹਨੂੰ ਮੈਜ਼ਰ ਕੀਤਾ ਨਾਪਿਆ, ਪਰ ਵੈਲਨੈਸ ਦੀ ਪਰਿਭਾਸ਼ਾ ਕੀ ਹੈ?
ਲਾਫਿੰਗ ਯੋਗਾ ਦੀਆਂ ਫ੍ਰੀ ਕਲਾਸਾਂ,
ਟੇਕ
ਯੋਰ ਹੈਪੀਨੈਸ ਆਊਟ, ਘੋਸਲਾ ਕਾ ਘੋਸਲਾ,
ਸਾਰੇ ਬਾਬੇ ਬਾਬੇ ਬਣ ਜਾਣਗੇ ਫਿਰ ਸਾਰੇ MLA ਤੇ MP।
ਸੋ ਦੇਖਣਾ ਹੋਏਗਾ, ਚਲੋ ਲੈਟਸ ਸੀ, ਹੈ ਨਾ ਵਾਸੂ ਜੀ, 26-28 ਦੇ ਵਿੱਚ ਪਤਾ ਲੱਗ ਜਾਣਾ ਓਵਰ ਦਾ ਵੀਕਐਂਡ ਕਿ ਸਿਆਸੀ ਊਂਠ ਕਿਹੜੀ ਕਰਵਟ ਬੈਠੇਗਾ।
ਬੈਠੇ ਊਂਠ ਹੀ ਨਹੀਂ ਬੈਠਦਾ,
ਤਾਂ ਊਂਠ ਹੀ ਨਹੀਂ ਬੈਠਦਾ। ਵਾਸੂ ਜੀ, ਕੁਇਕਲੀ ਗੱਲ ਕਰ ਲਈਏ, ਲਿਬਰਲ ਪਾਰਟੀ ਦੀ ਜਿਹੜੀ ਕੱਲ੍ਹ ਕੌਕਸ ਮੀਟਿੰਗ ਹੋਈ ਸੀ, ਜਿਸ ਬਾਰੇ ਪਹਿਲਾਂ ਬੜੇ ਚਰਚੇ ਸੀ ਕਿ ਜਿਹੜੇ ਲਿਬਰਲ ਮੈਂਬਰਸ ਆਫ ਪਾਰਲੀਮੈਂਟ ਜਸਟਿਨ ਟਰੂਡੋ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹਨ, ਉਹ ਜਿਹੜੇ ਪਹਿਲਾਂ ਟਰੂਡੋ ਦੀ ਪਿੱਠ ਪਿੱਛੇ ਗੱਲਾਂ ਕਰਦੇ ਆ ਰਹੇ ਸੀ, ਕੱਲ੍ਹ ਉਹਨਾਂ ਨੇ ਉਹਨਾਂ ਦੇ ਆਹਮਣੇ ਸਾਹਮਣੇ ਬਹਿ ਕੇ ਉਹ ਕਹਿੰਦੇ ਨਾ ਆ ਜਾ ਕੌਕਸ ਵਾਲੇ ਟੇਬਲ 'ਤੇ ਗੱਲਾਂ ਕਰੀਏ ਮੂੰਹ 'ਤੇ, ਫਿਰ ਕੱਲ੍ਹ ਉਹ ਕੰਮ ਹੋਣਾ ਸੀ। ਜਿਹੜੀ 150 ਤੋਂ ਵੀ ਵੱਧ ਦੀ ਕੌਕਸ ਉੱਥੇ ਇਕੱਤਰ ਹੋਈ ਓਟਵਾ ਦੇ ਵਿੱਚ, ਮੀਟਿੰਗ ਚੱਲੀ ਵੀ 3 ਘੰਟੇ ਸਕੈਜੂਅਲ ਤੋਂ, ਤਕਰੀਬਨ 1 ਘੰਟਾ ਜ਼ਿਆਦਾ ਦੇਰ ਮੀਟਿੰਗ ਚੱਲੀ ਆ। ਉਹਦੇ ਵਿੱਚ ਇਹ ਦੱਸਿਆ ਜਾਂਦਾ ਵੀ ਤਕਰੀਬਨ 50-60 MP ਸੀ ਜਿਨ੍ਹਾਂ ਨੇ ਗੱਲ ਕੀਤੀ, ਜਿਨ੍ਹਾਂ ਨੇ ਓਪਨ ਮਾਈਕ ਦੇ ਵਿੱਚ ਜਿਨ੍ਹਾਂ ਨੂੰ ਗੱਲ ਕਰਨ ਦਾ ਮੌਕਾ ਮਿਲਿਆ। ਉਹਨਾਂ ਦੇ ਵਿੱਚੋਂ ਹੁਣ ਵੱਖੋ ਵੱਖਰੇ ਨੰਬਰਸ ਫਲੋਟ ਹੋ ਰਹੇ ਨੇ, ਪਰ ਸੂਤਰਾਂ ਮੁਤਾਬਕ 20-22 ਜਾਂ 24 MP ਸੀ, ਅਬਾਊਟ 20 ਜਿਨ੍ਹਾਂ ਨੇ ਜਸਟਿਨ ਟਰੂਡੋ ਨੂੰ ਇਹ ਆਖਿਆ ਕਿ ਉਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ। ਪਰ ਇਹਨਾਂ ਦੇ ਵਿੱਚੋਂ, ਇਹਨਾਂ 20 ਜਣਿਆਂ ਦੇ ਵਿੱਚੋਂ ਜਿਹੜੇ ਜਸਟਿਨ ਟਰੂਡੋ ਦਾ ਚਾਹੁੰਦੇ ਨੇ ਵੀ ਉਹ ਸਟੈਪ ਅਸਾਈਡ ਕਰਨ, ਇਹਨਾਂ 'ਚ ਕੋਈ ਵੀ ਕੈਬਨਿਟ ਮੰਤਰੀ ਨਹੀਂ ਸੀ, ਸਾਰੇ ਬੈਕ ਬੈਂਚਰ ਸੀ,
ਸਾਰੇ ਬੈਕ ਬੈਂਚਰ MPs ਨੇ
ਜੀ।
24 MPs ਨੇ ਅਜੇ ਤੱਕ ਕਹਿੰਦੇ ਜਿਹੜੇ ਉਸ ਚਿੱਠੀ ਦੇ ਉੱਤੇ ਸਾਈਨ ਕੀਤੇ ਨੇ
ਜੀ,
ਜਿਹੜੀ ਉਹ ਚਿੱਠੀ ਫਲੋਟ ਕੀਤੀ ਜਾ ਰਹੀ ਸੀ ਜਸਟਿਨ ਟਰੂਡੋ ਦੇ ਖਿਲਾਫ, ਜਿਹੜੀ ਇੱਕ ਸ਼ਪਥ ਜਿਹੜੀ ਲਈ ਜਾ ਰਹੀ ਸੀ ਕਿ ਅਸੀਂ ਜਸਟਿਨ ਟਰੂਡੋ ਦੀ ਮੁਖਾਲਫਤ ਕਰਾਂਗੇ। ਸੋ ਉਸ ਚਿੱਠੀ ਦੇ ਉੱਤੇ 24 MPs ਨੇ ਸਾਈਨ ਕੀਤੇ ਨੇ
ਜੀ,
ਤੇ ਉਹਨਾਂ ਵਿੱਚੋਂ ਸ਼ਾਇਦ ਕੋਈ ਕੈਬਨਿਟ ਮਿਨਿਸਟਰ ਨਹੀਂ ਹੈ। ਤੇ ਕੱਲ੍ਹ ਜਿਹੜੀ ਮੀਟਿੰਗ ਹੋਈ ਹੈ ਕੌਕਸ ਮੀਟਿੰਗ, ਇਹਦੇ ਵਿੱਚ ਤਕਰੀਬਨ 20 MPs ਨੇ ਖੜੇ ਹੋ ਕੇ ਬੋਲਿਆ, ਤੇ ਉਹਨਾਂ ਵਿੱਚੋਂ ਡੈਫੀਨੇਟਲੀ ਕੋਈ ਕੈਬਨਿਟ ਮਿਨਿਸਟਰ ਨਹੀਂ ਸੀ, ਸਾਰੇ ਬੈਕ ਬੈਂਚਰ MP ਸੀਗੇ। 50 ਲੋਕਾਂ ਨੇ ਉੱਥੇ ਖੜੇ ਹੋ ਕੇ ਸੰਬੋਧਨ ਕੀਤਾ ਕੌਕਸ ਨੂੰ, ਜਸਟਿਨ ਟਰੂਡੋ ਆਪ ਵੀ ਖੜੇ ਹੋ ਕੇ ਬੋਲੇ ਤੇ
ਦੱਸਿਆ ਭਾਵੁਕ ਵੀ ਹੋ ਗਏ ਸੀ।
ਸੋ ਕਾਫੀ ਉਹ ਇਮੋਸ਼ਨਲ ਹੋ ਗਏ, ਖਾਸ ਤੌਰ ਤੇ ਜਦੋਂ ਆਪਣੇ ਬੱਚਿਆਂ ਦੀ ਗੱਲ ਕਰਨ ਲੱਗੇ, ਕਹਿੰਦੇ ਕਿ ਜਦੋਂ ਫਰੀਡਮ ਕਨਵੋਏ ਪ੍ਰੋਟੈਸਟ ਵਗੈਰਾ ਹੋਏ, ਜਿਸ ਤਰ੍ਹਾਂ ਦੇ ਸਲੋਗਨ ਮੇਰੇ ਖਿਲਾਫ, ਮੇਰੇ ਪਰਿਵਾਰ ਦੇ ਖਿਲਾਫ, ਕਹਿੰਦੇ ਮੇਰੇ ਬੱਚਿਆਂ ਨੂੰ ਉਹ ਕਹਿੰਦੇ ਸਾਈਨ ਬੋਰਡਸ ਦੇਖਣੇ ਪਏ, ਸੋ ਗੱਲ ਕਰਦੇ ਕਰਦੇ ਉਹ ਇਮੋਸ਼ਨਲ ਹੋ ਗਏ। ਤੇ ਉਹਨਾਂ ਨੇ ਨਾਲ ਇਹ ਵੀ ਕਿਤੇ ਕਿਹਾ, ਕਹਿੰਦੇ ਵੀ ਮੈਂ ਕੱਲ੍ਹ ਸਾਰੀ ਰਾਤ ਇਸ ਮੀਟਿੰਗ ਦੀ ਐਂਟੀਸਪੇਸ਼ਨ ਦੇ ਵਿੱਚ ਸੁੱਤਾ ਨਹੀਂ, ਕਿ ਮੈਨੂੰ ਇਸ ਚੀਜ਼ ਦਾ ਬੜਾ ਚਿੰਤਾ ਸੀ ਕਿ ਤੁਸੀਂ ਮੇਰੇ ਨਾਲ ਖੁਸ਼ ਨਹੀਂ ਹੈਗੇ। ਸੋ ਕਾਫੀ ਇਮੋਸ਼ਨਲ ਉਹਨਾਂ ਨੇ ਉੱਥੇ ਭਾਸ਼ਣ ਦਿੱਤਾ ਇਹਦੇ ਵਿੱਚ ਵਿਜੇ ਜੀ। ਸੋ ਹੁਣ 3 ਡਾਕੂਮੈਂਟਸ ਦੀ ਗੱਲ ਹੋ ਰਹੀ ਹੈ।
ਯੈਸ,
ਇੱਕ ਤਾਂ ਹੈਗੀ ਉਹ ਚਿੱਠੀ
ਜਿਹੜੀ ਜਿਹਦੇ ਉੱਪਰ ਜਿਹੜੀ ਕੱਲ ਚਿੱਠੀ ਪੜ੍ਹੀ ਵੀ ਗਈ ਐਟ ਦ ਬਿਗਨਿੰਗ ਆਫ ਦ ਮੀਟਿੰਗ, ਉਸ ਚਿੱਠੀ ਦੇ ਕੋਈ ਕੰਟੈਂਟ
ਡਾਕੂਮੈਂਟ ਆ। ਸੋ 3 ਡਾਕੂਮੈਂਟਸ ਨੇ, ਇੱਕ ਤਾਂ ਜਿਹੜੀ ਚਿੱਠੀ ਜਿਹਦੇ ਉੱਤੇ ਸਾਈਨ ਇਕੱਠੇ ਕੀਤੇ ਜਾ ਰਹੇ ਸੀ
ਜੀ,
ਇੱਕ ਪਟੀਸ਼ਨ ਜਿਹੜੀ ਫਲੋਟ ਕੀਤੀ ਗਈ ਹੈ ਗ੍ਰਾਸ ਰੂਟ ਲੈਵਲਸ ਤੋਂ,
ਕੋਡ ਰੈੱਡ ਪਟੀਸ਼ਨ,
ਹਾਂ, ਸੋ ਜਿਹਨੂੰ ਕੋਡ ਰੈੱਡ ਪ੍ਰੋਜੈਕਟ ਪਟੀਸ਼ਨ ਪ੍ਰੋਗਰਾਮ ਇਦਾਂ ਨਾਮ ਦਿੱਤੇ ਜਾ ਰਹੇ ਨੇ, ਕੋਡ ਰੈੱਡ ਸਮਥਿੰਗ। ਸੋ ਉਹ ਪਟੀਸ਼ਨ ਕਹਿੰਦੇ MPs ਵੱਲੋਂ ਜਾਂ ਕੈਬਨਿਟ ਮੈਂਬਰਸ ਵੱਲੋਂ ਨਹੀਂ, ਉਹ ਗ੍ਰਾਸ ਰੂਟ ਮੈਂਬਰਸ ਜਿਹੜੇ ਪਾਰਟੀ ਦੇ ਉਹਨਾਂ ਵੱਲੋਂ ਕਹਿੰਦੇ ਇੱਕ ਪਟੀਸ਼ਨ ਫਲੋਟ ਕੀਤੀ ਗਈ ਹੈ। ਉਹਦੇ ਵਿੱਚ ਲਿਖਿਆ ਹੋਇਆ ਵੀ ਪਾਰਟੀ ਦੇ ਵਿੱਚ ਇਸ ਵੇਲੇ ਕੀ ਕੀ ਗਲਤ ਹੋ ਰਿਹਾ, ਕਿਹੜੀਆਂ ਕਿਹੜੀਆਂ ਚੀਜ਼ਾਂ ਸੁਧਾਰ ਕਰਨ ਦੀ ਲੋੜ ਹੈ। ਇਸ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ 31 ਅਕਤੂਬਰ ਤੋਂ ਪਹਿਲਾਂ ਇੱਕ ਸੀਕਰੇਟ ਬੈਲਟ ਹੋਵੇ, ਕਿ ਜਸਟਿਨ ਟਰੂਡੋ ਦੇ ਖਿਲਾਫ ਵੋਟਿੰਗ ਹੋਵੇ, ਦੇ ਬਾਰੇ ਵੋਟਿੰਗ ਹੋਵੇ ਕਿ ਜਿਹੜੇ ਕਿਹੜੇ MP ਜਸਟਿਨ ਟਰੂਡੋ ਬਾਰੇ ਕੀ ਸੋਚਦੇ ਨੇ। ਇਹਦੇ ਵਿੱਚ 31 ਅਕਤੂਬਰ ਦੀ ਡੈਡਲਾਈਨ ਹੈ। ਇੱਕ ਜਿਹੜੀ ਉਹ ਚਿੱਠੀ ਹੈ, ਚਿੱਠੀ ਜਿਹੜੀ ਆਪਾਂ ਨੂੰ ਪਤਾ ਕਿ ਉਹਦੇ ਉੱਤੇ ਸਾਈਨ ਕਰਾਏ ਜਾ ਰਹੇ ਸੀ, ਇੱਕ ਕੋਈ ਤੀਸਰਾ ਡਾਕੂਮੈਂਟ ਹੈ ਜਿਹੜਾ ਕਿ ਪੜਿਆ ਗਿਆ, ਉਹ ਪੜਿਆ ਵੈਸਟ ਵੈਂਕੂਵਰ ਸਨਸ਼ਾਈਨ ਕੋਸਟ ਸੀ ਟੂ ਸਕਾਈ MP ਨੇ ਪੈਟ੍ਰਿਕ ਵੀਲਰ
ਨੇ ਪੜਿਆ।
ਉਹਨਾਂ ਨੇ ਖੜੇ ਹੋ ਕੇ ਉਹ ਕੋਈ ਇੱਕ 3rd ਡਾਕੂਮੈਂਟ ਕੋਈ ਉੱਥੇ ਜਾ ਕੇ ਪੜਿਆ ਹੈ। ਹੁਣ ਇਹ ਜਿਹੜਾ ਡਾਕੂਮੈਂਟ ਆ, ਇਹ ਹੋ ਸਕਦਾ ਕਿ ਉਹ ਪਟੀਸ਼ਨ ਹੋਵੇ। ਇਟਸ ਡੈਫੀਨਿਟਲੀ ਨਾਟ ਦੈਟ ਲੈਟਰ,
ਇਟਸ ਨਾਟ ਦਾ ਲੈਟਰ,
ਸੋ ਇਟਸ ਸਮਥਿੰਗ ਅਦਰ ਦੈਨ ਦੈਟ ਲੈਟਰ,
ਉਹ ਤੇ ਉਹ ਸਾਈਨ ਨਹੀਂ ਸੀਗੇ ਜਿਹੜੇ।
ਹਾਂ, ਇਟਸ ਆਈਦਰ ਅ ਸੈਕੰਡ ਡਾਕੂਮੈਂਟ ਐਸ ਸੇਮ ਐਸ ਦ ਪਟੀਸ਼ਨ ਔਰ ਅ 3rd ਡਾਕੂਮੈਂਟ,
ਰਾਈਟ,
ਜਿਹੜਾ ਉਹਨਾਂ ਨੇ ਉੱਥੇ ਪੜਿਆ। ਇਸ ਡਾਕੂਮੈਂਟ ਦੇ ਵਿੱਚ 28 ਅਕਤੂਬਰ ਦੀ ਇੱਕ ਡੈਡਲਾਈਨ ਦਿੱਤੀ ਗਈ ਹੈ ਜਸਟਿਨ ਟਰੂਡੋ ਨੂੰ,
ਪਰ ਕੰਸੀਕੁਐਂਸਿਸ ਕੋਈ ਨਹੀਂ ਹੈਗੇ ਨਾਲ।
ਸੋ 28 ਅਕਤੂਬਰ ਤੱਕ ਕਹਿੰਦੇ ਤੁਸੀਂ ਇਹ ਐਲਾਨ ਕਰੋ ਕਿ ਤੁਸੀਂ ਲੀਡਰ ਬਣੇ ਰਹਿਣਾ ਕਿ ਨਹੀਂ, ਆਪਣਾ ਫੈਸਲਾ 28 ਅਕਤੂਬਰ ਤੋਂ ਪਹਿਲਾਂ ਕਰੋ,
ਜਸਟਿਨ ਟਰੂਡੋ ਦੀਆਂ ਪਿਛਲੇ 9 ਸਾਲਾਂ ਵਿੱਚ ਕਹਿੰਦੇ ਉਪਲਬਧੀਆਂ ਦਾ ਜ਼ਿਕਰ ਵੀ ਕੀਤਾ ਗਿਆ, ਪਰ ਨਾਲ ਹੀ ਕਿਹਾ ਗਿਆ ਵੀ ਹੁਣ ਅਸੀਂ ਮਜਬੂਰ ਹਾਂ ਕਿ ਜਿਹੜੀ ਸਾਨੂੰ ਆਪਣੇ ਕੰਸਟੀਚੁਐਂਟਸ ਤੋਂ ਫੀਡਬੈਕ ਮਿਲਦੀ ਪਈ ਆ, ਇਹ ਸਾਨੂੰ ਤੁਹਾਡੇ ਨਾਲ ਸਾਂਝੀ ਕਰਨੀ ਪੈਣੀ ਆ। ਉਸ ਤੋਂ ਬਾਅਦ ਫਿਰ ਇਹ ਗੱਲ ਹੋਈ ਕਿ ਜਸਟਿਨ ਟਰੂਡੋ ਨੂੰ ਟਿਊਨ ਆਊਟ ਕਰ ਦਿੱਤਾ ਗਿਆ ਤੇ ਹੋਰ ਜਿਹੜੀਆਂ ਸਾਰੀਆਂ ਗੱਲਾਂ ਇਹਦੇ ਵਿੱਚ ਹੋਈਆਂ। ਹੁਣ ਵਾਸੂ ਜੀ, ਜਸਟਿਨ, ਅੱਛਾ ਇਹ ਵੀ ਗੱਲ ਉੱਥੇ ਹੋਈ ਕਿ ਜਸਟਿਨ ਟਰੂਡੋ ਦਾ ਲਿਬਰਲ ਪਾਰਟੀ ਦੇ ਲੀਡਰ ਵਜੋਂ ਜੇ ਸਟੈਪ ਅਸਾਈਡ ਹੋ ਜਾਂਦੇ ਨੇ ਤੇ ਇਹਦਾ ਉਹੀ ਇੰਪੈਕਟ ਹੋਣਾ ਜਿਹੜਾ ਡੈਮੋਕਰੈਟਸ ਨੂੰ ਬੈਨੀਫਿਟ ਹੋਇਆ ਜੋ ਬਾਈਡਨ ਦੇ ਸਟੈਪ ਅਸਾਈਡ ਹੋਣ ਕਰਕੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ
ਪੈਟ੍ਰਿਕ ਵੀਲਰ ਨਹੀਂ ਉਸੇ ਡਾਕੂਮੈਂਟ ਦੇ ਵਿੱਚੋਂ ਪੜ੍ਹੀ,
ਡਾਕੂਮੈਂਟ ਦੇ ਵਿੱਚੋਂ ਕੰਪੈਰੀਸ਼ਨ
ਕੀਤਾ ਕਿ ਜੋ ਬਾਈਡਨ ਜੇ ਲਾਂਬੇ ਹੋ ਗਏ, ਕਮਲਾ ਹੈਰਿਸ ਉਮੀਦਵਾਰ ਬਣੇ, ਤਾਂ ਡੈਮੋਕਰੈਟਿਕ ਕੈਂਪੇਨ ਦੇ ਵਿੱਚ ਇੱਕ ਨਵੀਂ ਜਾਨ ਆ ਗਈ। ਕਹਿੰਦੇ ਉਸੇ ਤਰ੍ਹਾਂ ਲਿਬਰਲ ਪਾਰਟੀ ਨਾਲ ਵੀ ਹੋ ਸਕਦਾ ਜੇ ਜਸਟਿਨ ਟਰੂਡੋ ਸਟੈਪ ਅਸਾਈਡ ਕਰ ਜਾਣ।
ਜੀ
ਵਿਜੇ ਜੀ, ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ। ਸੋ ਹੁਣ ਜਸਟਿਨ ਟਰੂਡੋ ਦੇ ਸਾਹਮਣੇ ਇੱਕ ਤਰੀਕੇ ਨਾਲ ਤਿੰਨ ਡੈਡਲਾਈਨਸ ਨੇ,
28 ਅਕਤੂਬਰ ਵਾਲੀ ਇਹ ਵਾਲੀ ਡੈਡਲਾਈਨ,
ਸੋ 29 ਅਕਤੂਬਰ ਵਾਲੀ ਡੈਡਲਾਈਨ ਬਲਾਕ ਵਾਲੀ,
ਤੇ 31 ਅਕਤੂਬਰ ਵਾਲੀ ਜਿਹੜੀ ਉਹ ਪਟੀਸ਼ਨ ਦੇ ਵਿੱਚ ਡੈਡਲਾਈਨ
ਹੋਈ ਹੈ ਕਿ 31 ਅਕਤੂਬਰ ਤੋਂ ਪਹਿਲਾਂ ਕੋਈ ਸੀਕਰਟ ਬੈਲਟ ਹੋਵੇ।
ਅੱਛਾ ਬਸੋ ਜੀ, ਅਸੀਂ ਕੱਲ ਇੱਕ ਗੱਲ ਕਰਦੇ ਸੀ ਨਾ ਰਿਫੋਰਮ ਐਕਟ ਵਾਲੀ, ਜਿਹੜਾ 215 ਵਾਲਾ, ਕਿਉਂਕਿ ਰਿਫੋਰਮ ਐਕਟ ਦੀ ਵਰਤੋਂ ਕਰਕੇ ਹੀ ਕੰਜ਼ਰਵੇਟਿਵ ਪਾਰਟੀ ਦੇ MPs ਨੇ ਐਰਿਨ ਓਟੂਲ ਨੂੰ 2022 ਦੇ ਵਿੱਚ ਲੀਡਰਸ਼ਿਪ ਤੋਂ ਲਾਂਭੇ ਕਰ ਲਿਆ ਸੀ। ਉਹਦੇ ਵਿੱਚ ਜਿਹੜੀਆਂ ਮਦਾਂ ਹੁੰਦੀਆਂ ਨੇ ਕਿ ਜੇ 20% MP ਕਿਸੇ ਇੱਕ ਪਟੀਸ਼ਨ 'ਤੇ ਸਿਗਨੇਚਰ ਕਰ ਦਿੰਦੇ ਨੇ ਕਿ ਲੀਡਰਸ਼ਿਪ ਰਿਵਿਊ ਹੋਵੇ, ਸਿਰਫ MP, ਇਹ ਪੂਰੇ ਮੈਂਬਰਸ ਦੀ ਗੱਲ ਨਹੀਂ ਆ, ਫਿਰ ਜਿਹੜੇ ਪੂਰੀ ਦੀ ਪੂਰੀ ਕੌਕਸ ਆ ਉਹ ਸੀਕਰਟ ਬੈਲਟ ਵੋਟਿੰਗ ਕਰਦੀ ਆ, ਅਤੇ ਸੀਕਰਟ ਬੈਲਟ ਵੋਟਿੰਗ ਦੇ ਨਾਲ ਫਿਰ ਡਿਸਾਈਡ ਕੀਤਾ ਜਾਂਦਾ ਕਿ ਲੀਡਰ ਨੂੰ ਲੀਡਰ ਰਹਿਣਗੇ ਜਾਂ ਲੀਡਰਸ ਦੀ ਲੀਡਰ ਦੀ ਛੁੱਟੀ ਕੀਤੀ ਜਾਣੀ ਆ। ਐਰਿਨ ਓਟੂਲ ਇਸੇ ਹਿਸਾਬ ਨਾਲ ਲਾਂਭੇ ਕੀਤੇ ਗਏ ਸੀ। ਹੁਣ ਜਿਹੜੀ ਉਹ ਚਿੱਠੀ ਜਿਹਦੇ ਉੱਪਰ ਦੱਸਿਆ ਜਾਂਦਾ ਵੀ 24 MPs ਨੇ ਹਸਤਾਖਰ ਕੀਤੇ ਨੇ, ਲਿਬਰਲ ਪਾਰਟੀ ਨੇ ਰਿਫੋਰਮ ਐਕਟ ਨੂੰ ਅਡੋਪਟ ਨਹੀਂ ਕੀਤਾ ਹੋਇਆ। ਜੇ ਅਡੋਪਟ ਕੀਤਾ ਹੁੰਦਾ ਵੀ ਤਾਂ ਵੀ ਵਾਸੂ ਜੀ, 24 MPs ਦੇ ਸਿਗਨੇਚਰ ਵਰ ਨਾਟ ਇਨਫ ਕਿ ਜਸਟਿਨ ਟਰੂਡੋ ਦੀ ਲੀਡਰਸ਼ਿਪ ਵਾਸਤੇ ਵਿਦ ਇਨ ਦਾ ਕੌਕਸ ਸੀਕਰਟ ਬੈਲਟ ਵੋਟਿੰਗ ਟ੍ਰਿਗਰ ਹੋ ਸਕਦੀ।
24-5 120, ਇਹਨਾਂ ਦੀ ਕੌਕਸ ਦੇ ਵਿੱਚ 153 MPs,
ਸੋ 30-31 ਸਿਗਨੇਚਰ ਚਾਹੀਦੇ ਸੀ ਮਿਨੀਮਮ ਉੱਤੇ,
ਸੋ ਟ੍ਰਿਗਰ ਹੋਣੀ ਨਹੀਂ, ਤੇ ਵੈਸੇ ਵੀ ਇਹਨਾਂ ਨੇ ਕਲੋਜ਼ ਅਡਾਪਟ ਹੀ ਨਹੀਂ ਕੀਤਾ,
ਕੋਈ ਕੀਤਾ ਹੀ ਨਹੀਂ ਹੋਇਆ।
ਅੱਛਾ ਵਿਜੇ ਜੀ, ਇੱਕ ਹੋਰ ਇੰਟਰਸਟਿੰਗ ਗੱਲ ਆ ਕਿ 3 MP ਜਿਹੜਾ ਬਹੁਤ ਜ਼ਿਆਦਾ ਓਪਨਲੀ ਬੋਲ ਰਹੇ ਨੇ ਜਸਟਿਨ ਟਰੂਡੋ ਦੇ ਖਿਲਾਫ, 2 MPs ਦਾ ਜ਼ਿਕਰ ਅਸੀਂ ਕਈ ਵਾਰੀ ਕੀਤਾ, ਇੱਕ ਤਾਂ ਜਿਹੜੇ ਪ੍ਰਿੰਸ ਐਡਵਰਡ ਆਈਲੈਂਡ ਵਾਲੇ ਸ਼ੌਨ ਕੇਸੀ, ਇੱਕ ਨਿਊ ਬ੍ਰੰਸਵਿਕ ਵਾਲੇ ਵੇਨ
ਲੌਂਗ,
ਇੱਕ ਹੈਗੇ ਨੇ ਨਿਊ ਫਿਲਨ ਲੈਬਰਾਡੋਰ ਤੋਂ ਕੈਨ ਮੈਕਡੋਨਲਡ
ਜੀ।
ਕੈਨ ਮੈਕਡੋਨਲਡ ਵੀ ਬੜਾ ਓਪਨਲੀ ਬੋਲ ਰਹੇ ਨੇ, ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਚਿੱਠੀ ਦੇ ਵੀ ਸਾਈਨ ਕੀਤੇ ਹੋਏ ਨੇ। ਕੈਨ ਮੈਕਡੋਨਲਡ ਨੇ ਮੀਡੀਆ ਦੇ ਵਿੱਚ ਇੱਕ ਹੋਰ ਗੱਲ ਕਹੀ, ਕਹਿੰਦੇ ਵੀ ਜੇ ਜਸਟਿਨ, ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਜਸਟਿਨ ਟਰੂਡੋ ਤੁਹਾਡੀ ਗੱਲ ਨਹੀਂ ਮੰਨਦੇ ਉਹ ਅਸਤੀਫਾ ਨਹੀਂ ਦਿੰਦੇ ਕੀ ਕਰੋਗੇ, ਉਹਨਾਂ ਨੇ ਕਿਹਾ ਇੱਕ ਸੰਭਾਵਨਾ ਇਹ ਵੀ ਹੈ ਕਿ ਅਸੀਂ ਜਦੋਂ ਅਗਲਾ ਨਾਨ ਕੌਨਫੀਡੈਂਸ ਮੋਸ਼ਨ ਆਵੇ ਹਾਊਸ ਆਫ ਕਾਮਨਸ ਦੇ ਵਿੱਚ, ਤੇ ਅਸੀਂ ਉਸ ਨਾਨ ਕੌਨਫੀਡੈਂਸ ਮੋਸ਼ਨ ਦੇ ਹੱਕ ਵਿੱਚ, ਮਤਲਬ ਆਪਣੀ ਸਰਕਾਰ ਦੇ ਖਿਲਾਫ ਅਸੀਂ ਵੋਟ ਪਾਈਏ
ਕਿ ਲਿਬਰਲ MP ਹੀ ਆਪਣੀ ਹੀ ਸਰਕਾਰ ਨੂੰ ਡੇਗਣ ਦੇ ਹੱਕ ਵਿੱਚ ਵੋਟ ਪਾ ਸਕਦੇ ਨੇ,
ਸੋ ਕਿਸੇ ਵਿਰੋਧੀ ਧਿਰ ਨਾਲ, ਸੋ ਜਿਹਦਾ ਵੀ ਉਹ ਨਾਨ ਕੌਨਫੀਡੈਂਸ ਮੋਸ਼ਨ ਹੁੰਦਾ
ਜੀ।
ਤੇ ਇਹਦੇ ਵਿੱਚ ਉਹਨਾਂ ਨੇ ਫਿਰ ਕੱਲ ਇਹ ਗੱਲ ਸਪਸ਼ਟ ਜ਼ਰੂਰ ਕੀਤੀ, ਕਹਿੰਦੇ ਅਜੇ ਉਹ ਨੌਬਤ ਨਹੀਂ ਆਈ, ਅਜੇ ਸਾਨੂੰ ਇਸ ਗੱਲ ਦੀ ਆਸ ਹੈ ਕਿ ਜਸਟਿਨ ਟਰੂਡੋ ਜੋ ਅਸੀਂ ਗੱਲਾਂ ਕੀਤੀਆਂ ਨੇ ਉੱਤੇ ਵਿਚਾਰ ਕਰਨਗੇ,
ਡਰੇਬਾ ਜ਼ਰੂਰ ਦੇ ਦਿੱਤਾ,
ਡਰੇਬਾ ਜ਼ਰੂਰ ਦੇ ਦਿੱਤਾ ਕਿ ਇਟਸ ਨਾਟ ਆਫ ਦਾ ਟੇਬਲ, ਇਹਨੂੰ ਕੰਸਿਡਰ ਕੀਤਾ ਜਾ ਸਕਦਾ। ਤੇ ਜਸਟਿਨ ਟਰੂਡੋ ਵੀ ਕੱਲ ਜਦੋਂ ਉਹ ਸਾਰੀ ਕਹਿੰਦੇ ਕੌਕਸ ਮੀਟਿੰਗ ਜਦੋਂ ਚੱਲ ਰਹੀ ਸੀ, ਇਹ ਦੇਖੋ ਇਹ ਸੀਕਰਟ ਮੀਟਿੰਗ ਸੀਗੀ, ਇਹ ਕੌਨਫੀਡੈਂਸ਼ੀਅਲ ਮੀਟਿੰਗ ਸੀ, ਬੰਦ ਕਮਰੇ ਵਿੱਚ ਹੋਈ ਹੈ, ਜਿਹੜੀਆਂ ਸਾਰੀਆਂ ਅਸੀਂ ਗੱਲਾਂ ਸਾਂਝੀਆਂ ਕਰ ਰਹੇ ਹਾਂ, ਇਹ MPs ਨਹੀਂ, ਵਿੱਚ ਥੋੜੀਆਂ ਬਹੁਤ ਗੱਲਾਂ ਆਪ ਹੀ ਲੀਕ ਕੀਤੀਆਂ ਨੇ ਮੀਡੀਆ ਨੂੰ, ਜੋ ਥੋੜੇ ਬਹੁਤ ਹਿੰਟ ਦਿੱਤੇ ਨੇ, ਕੋਈ ਪ੍ਰੈਸ ਰਿਲੀਜ਼ ਨਹੀਂ ਹੈ। ਸੋ ਦੱਸਿਆ ਜਾਂਦਾ ਕਿ ਜਸਟਿਨ ਟਰੂਡੋ ਬਹੁਤ ਸੀਰੀਅਸਲੀ ਉੱਥੇ ਬੈਠ ਕੇ ਸਾਰੀ ਗੱਲਬਾਤ ਸੁਣ ਰਹੇ ਸੀ, ਉਹਨਾਂ ਨੇ ਕਾਗਜ਼ ਤੇ ਪੈਨ ਆਪਣੇ ਕੋਲ ਰੱਖਿਆ ਹੋਇਆ ਸੀ, ਜਿਹੜੀਆਂ ਜਿਹੜੀਆਂ ਗੱਲਾਂ MPs ਬੋਲ ਰਹੇ ਸੀ, ਈਵਨ ਉਹਨਾਂ ਦੇ ਖਿਲਾਫ ਵੀ ਜਿਹੜੀਆਂ ਗੱਲਾਂ ਹੋ ਰਹੀਆਂ ਸੀ, ਹੀ ਵਾਜ਼ ਮੇਕਿੰਗ ਨੋਟਸ, ਤੇ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਇੱਕ ਸੰਕੇਤ ਦਿੱਤਾ ਕਿ ਉਹ ਸਾਰੀਆਂ ਚੀਜ਼ਾਂ ਤੇ ਬਹੁਤ ਗੰਭੀਰ ਵਿਚਾਰ ਕਰਨਗੇ, ਪਰ ਉਹਨਾਂ ਨੇ ਇੱਦਾਂ ਦਾ ਕੋਈ ਵੀ ਸੰਕੇਤ ਨਹੀਂ ਦਿੱਤਾ ਕਿ ਉਹ ਲੀਡਰਸ਼ਿਪ ਤੋਂ ਲਾਂਭੇ ਹੋਣਗੇ, ਲੀਡਰਸ਼ਿਪ ਛੱਡਣਗੇ।
ਜਦੋਂ ਵਾਸੂ ਜੀ ਵਾਪਸ ਬਾਹਰ ਆ ਰਹੇ ਸੀ, ਜਦੋਂ ਮੀਡੀਆ ਨੇ ਉਹਨੂੰ ਪੁੱਛਿਆ, ਉਹਨੇ ਕਿਹਾ ਵੀ ਜਿਹੜੀ ਸਾਡੀ ਪਾਰਟੀ ਹੈਗੀ ਆ, ਕਹਿੰਦੇ ਵੀ ਆਰ ਸਟਰੋਂਗ ਐਂਡ ਯੂਨਾਈਟਿਡ, ਤੇ ਜਿਹੜੀ ਸਾਰੀ ਪਾਰਟੀ ਹੈ, ਕਹਿੰਦੇ ਲਿਬਰਲਸ ਆਰ ਯੂਨਾਈਟਿਡ ਇਨ ਸਟੋਪਿੰਗ ਦੀ ਕੰਜ਼ਰਵੇਟਿਵਸ ਫਰੋਮ ਫਾਰਮਿੰਗ ਗਵਰਨਮੈਂਟ। ਹੁਣ ਗੱਲ ਤਾਂ ਇਹ ਆ ਕਿ ਕੰਜ਼ਰਵੇਟਿਵਸ ਨੂੰ ਰੋਕਣ ਵਾਸਤੇ ਤਾਂ ਲਿਬਰਲਸ ਯੂਨਾਈਟਿਡ ਨੇ, ਪਰ ਕੰਜ਼ਰਵੇਟਿਵਸ ਨੂੰ ਰੋਕਣ ਵਾਸਤੇ ਉਹ ਤਰੀਕਾ ਕਿਹੜਾ ਚਾਹੁੰਦੇ ਨੇ, ਉਹ ਲੀਡਰ ਕਿਹੜਾ ਚਾਹੁੰਦੇ ਨੇ, ਇਹ ਗੱਲ ਹੁਣ ਆਉਂਦੇ ਦਿਨਾਂ 'ਚ ਵੇਖਣ ਵਾਲੀ ਹੋਏਗੀ। ਜਿਹੜਾ ਉਹ ਡਰੇਬਾ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ, ਵੀ ਇੱਕ ਲਿਬਰਲ MP ਇਹ ਕਹਿ ਦਿੰਦੇ ਨੇ ਈਅਨ ਮੈਕਡੋਨਲਡ ਕਿ ਜੀ ਅਸੀਂ ਆਪਣੀ ਸਰਕਾਰ ਦੇ ਖਿਲਾਫ ਵੀ ਵੋਟ ਪਾ ਸਕਦੇ ਹਾਂ, ਇਹ ਇੰਟਰਸਟਿੰਗ ਹੋਏਗਾ ਕਿਉਂਕਿ ਦੇਖੋ NDP ਦੀਆਂ ਨੇ 25 ਸੀਟਾਂ, ਅਤੇ ਜੇ ਉਹ 25 ਸੀਟਾਂ NDP ਵਾਲੇ ਵੈਸੇ ਹੀ ਆਪਣਾ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਟਰਮੀਨੇਟ ਕਰ ਚੁੱਕੇ ਨੇ, 29 ਤਰੀਕ ਦੀ ਡੈਡਲਾਈਨ ਦਿੱਤੀ ਹੋਈ ਹੈ ਬਲੋਕ ਕਿਬੈਕਵਾ ਵਾਲਿਆਂ ਨੇ ਵੀ। ਹੁਣ ਜੇ ਮੰਨ ਲਓ NDP ਸਰਕਾਰ ਦਾ ਕਿਸੇ ਇਸ਼ੂ 'ਤੇ ਸਪੋਰਟ ਕਰਨ ਨੂੰ ਕਹਿ ਵੀ ਦਿੰਦੀ ਆ ਵੀ ਅਸੀਂ ਨਹੀਂ ਸਰਕਾਰ ਡਿੱਗਣ ਦਿੰਦੇ, ਪਰ ਜੇ ਸਰਕਾਰ ਦੇ ਆਪਣੇ ਹੀ 25-26-27 MP ਬਾਗੀ ਹੋ ਜਾਂਦੇ ਨੇ,
24 ਕਹਿ ਰਹੇ ਨੇ,
24 ਜੇ 24 ਨੇ, ਫਿਰ ਵੀ ਵਾਸੂ ਜੀ ਇਟਸ ਗੋਇੰਗ ਟੂ ਬੀ ਅ ਵੈਰੀ ਰੇਜ਼ਰ ਥਿਨ ਸਿਚੁਏਸ਼ਨ,
ਦੇ ਕੈਨ ਫੰਕਸ਼ਨ ਐਜ਼ ਅ ਫੋਰਥ ਪਾਰਟੀ।
ਹਾਂ ਬਿਲਕੁਲ,
ਕਿਉਂਕਿ ਐਜ਼ ਯੂ ਮੈਂਸ਼ਨਡ NDP ਦੀਆਂ 25 ਸੀਟਾਂ ਨੇ, ਬਲਾਕ ਦੀਆਂ 33 ਨੇ, ਤੇ ਇਹ ਜੇ 24 ਸੀਟਾਂ ਵਾਲੀ ਇੱਕ ਅੱਡ ਪਾਰਟੀ ਇੱਕ ਤਰੀਕੇ ਦੀ ਬਣ ਸਕਦੀ ਹਾਈਪੋਥੈਟਿਕਲੀ,
ਬਿਲਕੁਲ ਯੈਸ,
ਪਰ ਅਜੇ ਉਹ ਨੌਬਤ ਨਹੀਂ ਆਈ ਤੇ ਉਹਦੇ ਆਉਣ ਦੇ ਚਾਂਸਿਸ ਵੀ ਬਹੁਤ ਘੱਟ ਨੇ, ਪਰ ਇਹ ਇੱਕ ਕਹਿ ਲਓ ਵੀ ਉਹਨਾਂ ਨੇ ਕਹਿ ਤਾ ਵੀ ਈਵਨ ਦਿਸ ਆਪਸ਼ਨ ਇਜ਼ ਨਾਟ ਆਫ ਦ ਟੇਬਲ,
ਬਿਲਕੁਲ ਹਾਂ ਵੀ ਇਹ ਤੁਸੀਂ ਇਹਨੂੰ ਡਿਸਕਾਊਂਟ ਨਾ ਕਰਿਓ,
ਡਿਸਕਾਊਂਟ ਨਹੀਂ ਕੀਤਾ ਜਾ ਸਕਦਾ,
ਵੇਖਦੇ ਹਾਂ ਵਾਸੂ ਜੀ ਚਲੋ ਕੀ ਹੁੰਦਾ।
ਪਰ ਵਿਜੇ ਜੀ ਕੱਲ ਜੋ ਸਾਰਾ ਕੁਝ ਹੋਇਆ, ਉਸ ਤੋਂ ਸੰਕੇਤ ਮਿਲਿਆ ਕਿ ਜਸਟਿਨ ਟਰੂਡੋ ਵਿਲ ਸਟੇ,
ਯਾ ਹੀ ਇਜ਼ ਗੋਇੰ ਟੂ ਸਟੇ,
ਹੀ ਇਜ਼ ਨਾਟ ਲੀਵਿੰਗ, ਤੇ ਸੋ ਇਹਦੇ ਵਿੱਚ ਤੁਸੀਂ ਦੇਖੋ 3-4 ਚੀਜ਼ਾਂ ਜਿਹੜੀਆਂ,
ਇਜ਼ ਨਾਟ ਲੀਵਿੰਗ ਵੋਲੰਟੈਰਲੀ,
ਹਾਂ ਸੋ 3-4 ਚੀਜ਼ਾਂ ਲਿਬਰਲ ਪਾਰਟੀ ਦੇ ਹੱਕ ਵਿੱਚ ਵੀ ਹੋਈਆਂ ਨੇ, ਸੋ ਦੇਖੋ ਇਹ ਵੋਲੰਟੈਰਲੀ ਹੀ ਛੱਡ ਸਕਦੇ ਨੇ, ਅਦਰਵਾਈਜ਼ ਦੇਰ ਇਜ਼ ਨੋ ਵੇ ਫਾਰ ਦੇਮ ਟੂ ਐਕਸਪੈਲ ਹਿਮ,
ਰਾਈਟ,
ਹੋਰ ਕੋਈ ਤਰੀਕਾ ਹੈ ਹੀ ਨਹੀਂ,
ਤਰੀਕਾ ਹੈ ਹੀ ਨਹੀਂ,
ਤੇ ਸਰ ਕੋਲ ਹੋਰ ਕੋਈ ਤਰੀਕਾ ਨਹੀਂ,
ਕੋਈ ਤਰੀਕਾ ਨਹੀਂ,
ਜਸਟਿਨ ਟਰੂਡੋ ਹੈਜ਼ ਟੂ ਲੀਵ ਵੋਲੰਟੈਰਲੀ, ਉਹ ਲੱਗਦਾ ਨਹੀਂ ਉਹ ਛੱਡਣਗੇ. ਦੋ ਤਿੰਨ ਚੀਜ਼ਾਂ ਉਹਨਾਂ ਦੇ ਹੱਕ ਵਿੱਚ ਵੀ ਆਈਆਂ ਨੇ. ਇੱਕ ਤਾਂ ਜਿਹੜੀ ਨਿਊ ਬ੍ਰੰਜ਼ਵਿਕ ਦੇ ਵਿੱਚ ਜਿੱਤ ਮਿਲੀ ਹੈ, ਉਹਦੇ ਨਾਲ ਕਿਹਾ ਜਾਂਦਾ ਵੀ ਲਿਬਰਲ ਬ੍ਰਾਂਡ ਥੋੜਾ ਜਿਹਾ ਰਿਵਾਈਵ ਹੋਇਆ,
ਲਿਬਰਲ ਬ੍ਰਾਂਡ
ਪ੍ਰੋਵਿੰਸ਼ੀਅਲ.
ਹਾਂ ਵੀ ਇੰਨਾ ਵੀ ਜ਼ਿਆਦਾ ਉਹਨੂੰ ਖੋਰਾ ਨਹੀਂ ਲੱਗਾ ਕਿ ਲੋਕੀ ਲਿਬਰਲਸ ਨੂੰ ਇਲੈਕਟ ਕਰਨ ਦੇ ਹੀ ਹੱਕ ਵਿੱਚ ਨਹੀਂ ਹੈਗੇ.
ਨਹੀਂ ਹੈਗੇ. ਦੂਸਰੀ ਚੀਜ਼, ਕੱਲ ਜਿਹੜੀ ਬੈਂਕ ਆਫ ਕੈਨੇਡਾ ਦੀ ਇੰਟਰਸਟ ਰੇਟ ਅਨਾਊਂਸਮੈਂਟ ਸੀ, ਉਹ ਜਿਹੜਾ 50 ਪੁਆਇੰਟਸ ਦਾ ਕੱਟ ਹੋਇਆ, ਬੈਂਕ ਨੇ ਕਿਹਾ ਇਨਫਲੇਸ਼ਨ ਕੰਟਰੋਲ ਹੋ ਗਈ, ਹੋਰ ਕੱਟਸ ਹੋਣਗੇ. ਸੋ ਇੱਕ ਤਾਂ ਜਿਹੜੀ ਆਰਥਿਕਤਾ ਜਿਹੜੀ ਆ ਥੋੜੀ ਜਿਹੀ ਆਪਣੇ ਪੈਰਾਂ ਤੇ ਹੋ ਜਾਏਗੀ ਸ਼ਾਇਦ, ਤੇ ਇੰਟਰਸਟ ਰੇਟਸ ਘੱਟ ਜਾਣਗੇ, ਲੋਕਾਂ ਦੇ ਖਰਚੇ ਘਟਣਗੇ, ਲੋਕਾਂ ਦਾ ਥੋੜਾ ਜਿਹੜਾ ਗੁੱਸਾ ਸਰਕਾਰ ਦੇ ਪ੍ਰਤੀ ਉਹ ਥੋੜਾ ਜਿਹਾ ਉਹਨੂੰ ਠੱਲ ਪਏਗੀ. ਤੀਸਰੀ ਚੀਜ਼ ਜਿਹੜੀ ਹੁਣ ਇਮੀਗ੍ਰੇਸ਼ਨ ਦੇ ਜਿਹੜੇ ਟਾਰਗੇਟਸ ਅੱਜ ਅਨਾਊਂਸ ਕੀਤੇ ਗਏ ਨੇ, ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇੱਕ ਹੌਲੀ ਹੌਲੀ ਕਰਕੇ ਲੋਕਾਂ ਦੀਆਂ ਜਿਵੇਂ ਕਹਿ ਲਓ ਮੰਗਾਂ ਜਾਂ ਕਹਿ ਲਓ ਉਹਨਾਂ ਦੀਆਂ ਆਸਾਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ, ਉਹਦੇ ਨਾਲ ਹੋ ਸਕਦਾ ਹੈ ਕਿ ਜਿਹੜੀ ਲਿਬਰਲ ਸਰਕਾਰ ਪ੍ਰਤੀ ਨਾਰਾਜ਼ਗੀ ਸੀ ਉਹ ਹੌਲੀ 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 ਕਰਕੇ ਘੱਟ ਜਾਵੇ. ਜੇ ਸਰਕਾਰ ਇਸ ਚੀਜ਼ ਦੇ ਵਿੱਚ ਕਾਮਯਾਬ ਰਹਿੰਦੀ ਹੈ ਕਿ ਬਲਾਕ ਤੇ NDP ਨਾਲ ਸਮਝੌਤਾ ਵਗੈਰਾ ਕਰਕੇ ਕਿਸੇ ਤਰ੍ਹਾਂ ਵੀ ਜਿਵੇਂ ਵੀ ਹੈ
ਸਰਕਾਰ, ਹਾਂ
ਕਿ ਅਗਲੇ ਬਜਟ ਤੋਂ ਅੱਗੇ ਤੱਕ, ਸੋ ਅਗਲਾ ਬਜਟ ਜੇ ਪਾਸ ਕਰਾ ਲੈਂਦੇ ਨੇ ਉਸ ਤੋਂ ਬਾਅਦ ਜੇ ਇਲੈਕਸ਼ਨ ਹੁੰਦਾ ਸਮਰ ਵਿੱਚ ਜਾਂ ਫਾਲ ਵਿੱਚ, ਜੇ ਫਾਲ ਤੱਕ ਗੱਲ ਪਹੁੰਚਦੀ ਹੈ, a lot of things might have changed by then.
ਬਿਲਕੁਲ.
ਸੋ ਪੋਲਿਟਿਕਸ ਦੇ ਵਿੱਚ ਇੱਕ ਸਾਲ ਬਹੁਤ ਲੰਮਾ ਸਮਾਂ,
ਜਿਹੜੇ ਆਹ ਇਰੀਟੈਂਟਸ ਇਸ ਵੇਲੇ ਲੋਕਾਂ ਵਾਸਤੇ ਨੇ. ਵਾਸੂ ਜੀ, ਵਿਆਜ ਦਰ ਘਟਣ ਨਾਲ ਦੇਖੋ ਜੇ ਕੈਸ਼ ਫਲੋ ਫੈਮਿਲੀਜ਼ ਦਾ ਬਿਹਤਰ ਹੁੰਦਾ, ਜਿਹੜੀ ਅਸੀਂ ਗੱਲ ਸੁਣਦੇ ਹਾਂ ਨਾ ਕੈਨੇਡਾ ਦੇ ਵਿੱਚ ਕੁਆਲਿਟੀ ਆਫ ਲਾਈਫ ਉਹ ਨਹੀਂ ਰਹੀ ਜਿਹੜੀ ਕਿ ਪਹਿਲਾਂ ਹੁੰਦੀ ਸੀ, ਸਟੈਂਡਰਡ ਆਫ ਲਿਵਿੰਗ ਉਹ ਨਹੀਂ ਰਿਹਾ. ਸਟੈਂਡਰਡ ਆਫ ਲਿਵਿੰਗ ਨੂੰ ਖੋਰਾ ਕਿਸ ਚੀਜ਼ ਕਰਕੇ ਲੱਗਾ ਕਿ ਤੁਹਾਡੇ ਆਮਦਨ ਦਾ, ਹਾਊਸ ਹੋਲਡ ਇਨਕਮ ਦਾ ਸਿਗਨੀਫੀਕੈਂਟ ਹਿੱਸਾ ਉਹ ਤੇ ਮੋਰਗੇਜ ਦਾ ਵਿਆਜ ਤਾਰਨ ਦੇ ਵਿੱਚ ਨਿਕਲਦਾ ਪਿਆ. ਦੇਰ ਇਜ਼ ਨੋ ਮਨੀ ਲੈਫਟ ਫੋਰ ਐਨੀਥਿੰਗ ਐਲਸ. ਸੋ ਜਦੋਂ ਹੁਣ ਉਹ ਪੈਸੇ ਥੋੜੇ ਫ੍ਰੀ ਅਪ ਹੋਣੇ ਸ਼ੁਰੂ ਹੋਣਗੇ, ਉਹਦੇ ਨਾਲ ਜਦ ਤੁਹਾਨੂੰ ਜਦੋਂ ਲੋਕਾਂ ਨੂੰ ਇਹ ਇੱਕ ਫੀਲਿੰਗ ਦੁਬਾਰਾ ਤੋਂ ਆਉਣ ਲੱਗੀ ਕਿ ਕੁਆਲਿਟੀ ਆਫ ਲਾਈਫ ਬਿਹਤਰ ਹੋ ਗਈ, ਸਟੈਂਡਰਡ ਆਫ ਲਿਵਿੰਗ ਬਿਹਤਰ ਹੋ ਰਿਹਾ, ਤਾਂ ਉਹਦੇ ਨਾਲ ਜਿਹੜੇ ਇਰੀਟੈਂਟਸ ਨੇ ਉਹ ਘੱਟ ਜਾਣਗੇ. ਸੋ ਦੇਖਣਾ ਹੋਏਗਾ. ਦੂਜੀ ਗੱਲ ਜਿਹੜੀ ਆਹ ਹੈਲਥ ਕੇਅਰ ਵਾਲੀ ਵੀ ਇਸ਼ੂ ਆ, ਇਹਦੇ ਵਿੱਚ ਕੋਈ ਹੈਰਾਨੀ ਨਹੀਂ ਹੋਣੀ. ਮੇ ਬੀ ਅਗਲੇ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਫੈਡਰਲ ਸਰਕਾਰ ਵੱਲੋਂ ਹੈਲਥ ਕੇਅਰ ਦੇ ਸੰਦਰਭ ਵਿੱਚ ਡਾਕਟਰਾਂ ਦੀ ਗਿਣਤੀ ਨੂੰ ਲੈ ਕੇ ਜਾਂ ਕੋਈ ਨਾ ਕੋਈ ਗੱਲ, ਜਿਵੇਂ ਪੀਅਰ ਪੋਲੀ ਆ ਉਹ ਇੱਕ ਨੈਸ਼ਨਲ ਐਗਜ਼ਾਮ ਦੀ ਗੱਲ ਕਰਦੇ ਨੇ ਨਾ, ਉੱਦਾਂ ਦਾ ਕੋਈ ਪੋਲਿਸੀ ਜੇ ਲਿਆਂਦੀ ਜਾਵੇ ਤਾਂ ਕਿ ਆਹ ਵਾਲਾ ਪਾਸਾ ਵੀ ਲੋਕਾਂ ਨੂੰ ਲੱਗੇ ਵੀ ਹੁਣ ਸਰਕਾਰ ਸੋਲਵ ਕਰਨ ਤੇ ਲੱਗੀ ਹੋਈ ਆ, ਉਹਦੇ ਵਿੱਚ ਵੀ ਕੋਈ ਹੈਰਾਨੀ ਨਹੀਂ ਹੋਣੀ.
ਵਿਜੇ ਜੀ, ਅਜੇ ਤੱਕ ਲਿਬਰਲਸ ਕੈਂਪੇਨ ਮੋਡ ਦੇ ਵਿੱਚ ਆਏ ਹੀ ਨਹੀਂ.
ਯੈਸ, ਯੂ ਆਰ ਰਾਈਟ.
ਪੀਅਰ ਪੋਲੀ ਆ ਜਦੋਂ ਦੇ ਲੀਡਰ ਬਣੇ ਨੇ ਕੰਜ਼ਰਵੇਟਿਵ ਪਾਰਟੀ ਦੇ, ਕੰਜ਼ਰਵੇਟਿਵ ਪਾਰਟੀ ਉਦੋਂ ਤੋਂ ਹੀ ਕੈਂਪੇਨ ਮੋਡ ਦੇ ਵਿੱਚ ਹੈ.
ਬਿਲਕੁਲ ਸਹੀ ਗੱਲ ਹੈ.
ਤੇ ਬੜੀ ਗੱਲ ਚੱਲਦੀ ਸੀ ਕਿ ਦੇ ਮਾਈਟ ਪੀਕ ਟੂ ਸੂਨ. ਕ੍ਰੈਡਿਟ ਟੂ ਪੀਅਰ ਪੋਲੀ ਐਫ ਕਿ ਉਹ ਉਸ ਪੀਕ ਨੂੰ ਕੈਰੀ ਆਨ ਕਰ ਰਹੇ ਨੇ, ਸਸਟੇਨ ਕਰ ਰਹੇ ਨੇ.
ਬਿਲਕੁਲ.
ਕਿ ਅਜੇ ਵੀ ਮਤਲਬ ਉਹ ਚੜ੍ਹਾਤੇ ਹੀ ਨੇ. ਸੋ ਇਹ ਬੜੀ ਉਹਨਾਂ ਦੀ ਵੱਡੀ ਪ੍ਰਾਪਤੀ ਹੈ ਪੀਅਰ ਪੋਲੀ ਐਫ ਦੀ, ਫੋਰ ਸ਼ੋਰ.
ਜੀ.
ਪਰ ਲਿਬਰਲ ਪਾਰਟੀ ਨੇ ਅਜੇ ਤੱਕ ਆਪਣੀ ਕੈਂਪੇਨ ਸ਼ੁਰੂ ਨਹੀਂ ਕੀਤੀ. ਜੇ ਅਸੀਂ ਦੇਖੀਏ ਸਾਡੇ ਸੂਬਾਈ ਇਲੈਕਸ਼ਨ ਦੇ ਵਿੱਚ ਜੋ ਹੋਇਆ, ਰੀਸੈਂਟ ਐਗਜ਼ਾਮਪਲ ਹੁਣ ਪਿਛਲੇ ਹਫ਼ਤੇ ਹੀ ਆਪਾਂ ਦੇਖਿਆ ਇਲੈਕਸ਼ਨ ਹੋ ਕੇ ਹਟਿਆ, ਕੰਜ਼ਰਵੇਟਿਵ ਪਾਰਟੀ ਦਾ ਪਲੇਟਫਾਰਮ ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਅਨਸ ਨੂੰ ਪਸੰਦ ਸੀ.
ਜੀ.
ਸਿਮਿਲਰ ਸਿਚੁਏਸ਼ਨ ਸੀ
ਜੀ ਜੀ ਜੀ
ਕਿ ਸਟੇਟਸ ਕੋ ਤੋਂ ਲੋਕ ਉਕਤਾਏ ਹੋਏ ਸੀ. ਇੱਥੇ ਜਿਵੇਂ ਫੈਡਰਲ ਸਰਕਾਰ ਸੀ ਲਿਬਰਲਸ ਦੀ, ਲੋਕ ਲਿਬਰਲਸ ਨੂੰ ਬਦਲਣਾ ਚਾਹੁੰਦੇ ਸੀ, ਵੀ ਵਾਂਟ ਚੇਂਜ. ਉਸੇ ਤਰ੍ਹਾਂ BC ਦੇ ਵਿੱਚ ਲੋਕ NDP ਨੂੰ ਵੀ ਬਦਲਣਾ ਚਾਹੁੰਦੇ ਸੀ, ਵੀ ਵਾਂਟ ਚੇਂਜ. ਤੇ ਲੋਕ ਕੰਜ਼ਰਵੇਟਿਵਸ ਨੂੰ ਅਡਾਪਟ ਕਰਨਾ ਚਾਹੁੰਦੇ ਸੀ, ਉਹਨਾਂ ਦੇ ਪਲੇਟਫਾਰਮ 'ਚ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਲਿਖੀਆਂ ਹੋਈਆਂ ਸੀ, ਪੋਪੂਲਿਸਟ ਗੱਲਾਂ ਸੀ, ਲੋਕ ਦੇ ਵਾਂਟਡ ਟੂ ਵੋਟ ਫਾਰ ਦੈਮ. ਪਰ ਕਿਉਂਕਿ NDP ਵੱਲੋਂ ਇਲੈਕਸ਼ਨ ਲੜਿਆ ਜਾ ਰਿਹਾ ਸੀ, ਕੈਂਪੇਨਿੰਗ ਕੀਤੀ ਜਾ ਰਹੀ ਸੀ, ਕੈਂਪੇਨਸ ਚਲਾਈਆਂ ਜਾ ਰਹੀਆਂ ਸੀ, ਐਡਸ ਦਿੱਤੀਆਂ ਜਾ ਰਹੀਆਂ ਸੀ, ਬ੍ਰਿਟਿਸ਼ ਕੋਲੰਬੀਅਨਸ ਨੂੰ ਡਰਾਤਾ ਕਿ ਜੇ ਜੌਨ ਰਸਟੈਡ ਆ ਗਏ, ਜੇ BC ਕੰਜ਼ਰਵੇਟਿਵ ਪਾਰਟੀ ਸਰਕਾਰ ਬਣ ਗਈ, ਇਹਨਾਂ ਨੇ ਇਹ ਕਰ ਦੇਣਾ, ਉਹ ਕਰ ਦੇਣਾ, ਬਹੁਤ ਨੁਕਸਾਨ ਕਰ ਦੇਣਾ ਬ੍ਰਿਟਿਸ਼ ਕੋਲੰਬੀਆ ਦਾ.
ਜੇ ਉਹ ਅਟੈਕਸ ਨਾ ਹੁੰਦੇ ਸ਼ਾਇਦ NDP ਦੀਆਂ ਸੀਟਾਂ ਦਾ ਹੋਰ ਜ਼ਿਆਦਾ ਨੁਕਸਾਨ ਹੁੰਦਾ,
ਤੇ ਸ਼ਾਇਦ ਕੰਜ਼ਰਵੇਟਿਵ 2-4 ਹੋਰ ਸੀਟਾਂ ਲੈ ਕੇ ਡੈਫੀਨੇਟਲੀ ਸਰਕਾਰ ਬਣਾਈ
ਜਾਂਦੇ.
ਉਹਨਾਂ ਦੇ ਪਲੇਟਫਾਰਮ ਦੇ ਵਾਸਤੇ ਲੋਕ ਵੋਟ ਪਾਉਣਾ ਚਾਹੁੰਦੇ ਸੀ, ਪਰ ਉਹ ਡਰੇਬਾ ਦੇ ਦਿੱਤਾ ਗਿਆ ਤੇ ਉਹ ਕਾਮਯਾਬ ਵੀ ਰਹੇ BC NDP ਵਾਲੇ ਉਸ ਚੀਜ਼ ਦੇ ਵਿੱਚ. ਇਸੇ ਤਰ੍ਹਾਂ ਜਦੋਂ ਫੈਡਰਲ ਪੱਧਰ ਤੇ ਜਸਟਿਨ ਟਰੂਡੋ ਵੱਲੋਂ ਲਿਬਰਲ ਪਾਰਟੀ ਵੱਲੋਂ ਕੈਂਪੇਨ ਸ਼ੁਰੂ ਕੀਤੀ ਜਾਣੀ, ਪੈਸੇ ਇਹਨਾਂ ਦੇ ਕੋਲ ਵੀ ਹੈਗੇ ਨੇ. ਸੋ ਜਦੋਂ ਇਹ ਕੈਂਪੇਨ ਚਲਾਉਣਗੇ ਤੇ ਜਦੋਂ ਇਹਨਾਂ ਨੇ ਡਰਾਉਣਾ ਸ਼ੁਰੂ ਕੀਤਾ ਕਿ ਪੀਅਰ ਪੋਲੀ ਆਫ ਜੇ ਆ ਗਏ, ਇਹਨਾਂ ਨੇ ਇਹ ਕਰ ਦੇਣਾ, ਇਹਨਾਂ ਨੇ ਮੁਲਕ ਦਾ ਨੁਕਸਾਨ ਕਰ ਦੇਣਾ, ਇਹਨਾਂ ਨੇ ਕੋਈ ਮੁਲਕ 'ਚ ਵੰਡੀਆਂ ਪਾ ਦੇਣੀਆਂ, ਜਿਸ ਤਰ੍ਹਾਂ ਦੀਆਂ ਗੱਲਾਂ ਸੀ BC ਦੇ ਵਿੱਚ ਦੇਖੀਆਂ, ਉਸ ਕੈਂਪੇਨ ਦਾ ਵੀ ਅਸਰ ਪੈਣਾ.
ਕਿਉਂਕਿ
ਉਧਰੋਂ ਦੂਜੇ ਪਾਸੋਂ ਆਰਥਿਕ ਸਿਚੁਏਸ਼ਨ ਬੈਟਰ ਹੋ ਰਹੀ ਹੋਏਗੀ,
ਇਰੀਟੈਂਟਸ ਹੁਣ ਈਜ਼ ਆਫ ਹੋਣੇ ਸ਼ੁਰੂ ਹੋ ਗਏ,
ਇਰੀਟੈਂਟਸ ਈਜ਼ ਆਫ, ਲੋਕਾਂ ਦਾ ਗੁੱਸਾ ਘਟਣਾ ਸ਼ੁਰੂ ਹੋਏਗਾ, ਦੂਜੇ ਪਾਸੋਂ ਲਿਬਰਲ ਪਾਰਟੀ ਆਪਣੀ ਕੈਂਪੇਨ ਸ਼ੁਰੂ ਕਰੇਗੀ. ਸੋ ਅਜੇ ਲਿਬਰਲ ਪਾਰਟੀ ਨੂੰ ਰਾਈਟ ਆਫ ਨਹੀਂ ਕੀਤਾ ਜਾ
ਸਕਦਾ.
ਇਸ ਵੇਲੇ ਉਹ ਭਾਵੇਂ ਬਿਲਕੁਲ ਬੈਕਫੁੱਟ ਤੇ ਹੈਗੇ ਨੇ, ਇਸ ਵੇਲੇ ਲੱਗ ਰਿਹਾ ਵੀ ਆ ਦੇ ਆਰ ਆਊਟ ਆਫ ਦ ਸੀਨ, ਬਟ ਇੱਕ ਸਾਲ ਜੇਕਰ ਜੇ ਇਲੈਕਸ਼ਨ ਨੂੰ ਸਮਾਂ ਪਾ ਲੈਂਦੀ ਹੈ ਲਿਬਰਲ ਪਾਰਟੀ,
6 ਮਹੀਨੇ ਵੀ ਕੱਢ ਜਾਂਦੇ ਨੇ,
ਦੇਰ ਇਜ਼ ਅ ਸੋਲਿਡ ਚਾਂਸ ਦੇ ਵਿਲ ਰਿਕਵਰ.
ਹਾਂ,
ਗਵਰਨਮੈਂਟ ਤੇ ਫਿਰ ਜਿਹੜੀ ਪਾਵਰ ਬੈਲੈਂਸ ਆਫ ਪਾਵਰ ਹੈ ਐਨਡੀਪੀ ਦੇ ਹੱਥ
ਐਨਡੀਪੀ ਦੇ ਹੱਥ ਫਿਰ ਆ ਸਕਦਾ
ਜਾਂ ਫਿਰ ਬਲੋਕ
ਜਾਂ ਬਲੋਕ ਦੇ ਹੱਥ ਆ ਸਕਦਾ ਯਾ ਕਿਉਂਕਿ ਹੁਣ ਜਿਹੜੇ ਅਗਲੇ ਮਹੀਨਿਆਂ ਦੇ ਵਿੱਚ ਸਰਵੇਖਣ ਆਉਣਗੇ ਨਾ ਉਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਏਗੀ ਦੇਖੋ ਅਜੇ ਇਹ ਨਹੀਂ ਹੋਏਗਾ ਕਿ ਫੈਡਰਲ ਲਿਬਰਲਸ ਲੀਪ ਫਰੋਗ ਕਰਕੇ ਕੰਜ਼ਰਵੇਟਿਵ ਤੋਂ ਅੱਗੇ ਨਿਕਲ ਜਾਣ ਪਰ ਜਿਹੜਾ ਉਹ 20-21-22 ਪੁਆਇੰਟਸ ਦਾ ਗੈਪ ਪਿਛਲੇ ਸਰਵੇਜ਼ ਦੇ ਵਿੱਚ ਦੇਖਣ ਨੂੰ ਮਿਲਿਆ ਉਹ ਗੈਪ ਕੀ ਹੁਣ ਘਟਣਾ ਸ਼ੁਰੂ ਹੋਏਗਾ ਕਿ ਨਹੀਂ ਦੈਟ ਰਿਮੇਨਸ ਟੂ ਬੀ ਸੀਨ ਬਸ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ
ਥੈਂਕ ਯੂ ਵੈਰੀ ਮਚ